ਸਜੇ ਵੜੇ ਅਵਰ ਨਾ ਕੋਈ ਵਾਹੂ ਵਾਹੂ ਬਾਣੀ ਨਿਰੰਕਾਰ ਹੈ ਤਿਸ ਜੇ ਵੜੇ ਅਵਰ ਨਾ ਕੋਈ ਜਾਗਤ ਜੋਤ ਜਪੈ ਨਿਸ ਬਾਸੁਰੇ ਇਕ ਬਿਨਾ ਮਨ ਲੈਕ ਨਾਨ ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੂਰ ਮੜੀ ਮਠ ਭੂਲ ਨ ਮਨ ਤੀਰਥ ਦਾਨ ਗਿਆ ਤਪ ਸੰਜਮ ਏਕ ਬਿਨਾ ਨਹ ਏਕ ਪਛਾਨ ਪੂਰਨ ਜੋਤ ਜਗਾ ਘਟ ਮੈਂ पूर्ण जोत जगह घट में। गुरु का शब्द हजारो दीपा बिन सो अंधकार तिह मंदर रतन कोठड़ी खुली अनुपा जागत जोत जपै निस्वासुर पूर्ण जोत जगह घट में। दसम द्वारा यज्ञ उपारा परम पुरख की घाटी ऊपर हाट हाट पर आला आले भीतर थाती नौ दरवाज नवे दर फीके रस अमृत दसवें चूई जाए नौ कर देख जो कामन भूली वस्त अनूप न पाई कहत कबीर नवे घर मूसे दसवें तत् सुवाई कहत कबीर नवे घर मूसे पूर्ण जोत जगह घट में। तब खालस तहे न खालस जन जब खालसा सारे जाग दी जो जब खालसा सारे जाग दी जो सुर जागत जोत जपै निस्वासुर एक बिना मन नैक नयान दूजा काहे सिमरिया जो जम्मै तै मर जाए एको सिमरु नानका जो जल थल रहया सुमाए एक बिना मन नैक नयन एको जप एको सलाह एक सिमर एको मनिया है एक सके गुण गाओ अनंत मन तन जाप एक भगवंत एको एक एक हरिया पूर्ण पूर रहो प्रव्याप अनक विस्थार एक ते पये साचे ते पवना पया पवने ते जल होए जल ते तिर पवन साजिया कट कट जोत समोए अनक विस्थार एक ते पये एक अराध पराशित गए दूजा काहे सिमरिया जो जम्मा ते मर जाए एक सिमरु नानका जो जल थल रहे आसमाए एक बिना मन नैक नयन पूर्ण प्रेम प्रतीत सजा ब्रात गोर मड़ी मत भूल न मन तीर्थ दान दया तप संयम एक बिना नह एक पहचान पूर्ण ज्योत जगह घट में तब खालस तहिन खालस जान जप खालसा सार जागती जोत जप खालसा सार जागती जोत नो जागदी जोतनो जागदी जोतनो जपु खालसा सारी जागदी जोत जपु खालसा सारी जागदी जोत नो आज्ञा भई अकाल की सभी चलायो पंथा सब सिखण को हुकम है गुरु मानो ग्रंथ परम सत्कार योग सतगुरां दी साजी नवाजी हुई आपो अपने कमां काजां तो वेल पा के दूर दराडे तो चल के इलाका निवासी और समूह नगर निवासी पिंड गुमटी कलां दी साध संगत जो भी हजूरे अनवर पातशाह बाणी गुरु शब्द गुरु धन धन गुरु ग्रंथ साहिब पातशाह महाराज जी की हाजर हजूरी च जुड़ बैठे हो आओ सारे माई भाई मुख रसना पवित्र करो मिलके गज के आखो जी वाहगुरु जी का खालसा वाहगुरु जी की फतेह। सतगुरां ने पार बख्श रहमत कीती है, पंथ खालसे दी चढ़दी कला नूं समर्पित, सतगुरां दी महान शताब्दियां नूं समर्पित महान गुरमत समागम तीन रोजा जो समूह नगर निवासी पिंड गुमटी कलां दी साध संगत ने गुरमुखां प्यारियां ने सारयां दे सहयोग दे नाल उलीकिया सी, सतगुर दी रहमत दे नाल चढ़दी कला दे नाल अज समाप्ति दा समागम है। सतगुर दी रहमत हो रही है, बख्शिश हो रही है। काफी समय तो दूर दराडियां तो संगतां चल के गुरु चरणां विच आ विराजमान होईयां ने ते संगतां पहुंच रहियां ने, भावें समय अनुसार काफी लेट हो गए हैं, संगतां तो खिमा चाहुंदे हां, पर रस्ते विच भी एक समागम सी तखत दमदमा साहब दे नेड़े, उस समागम विच हाजरी भर के आउण करके आप संगतां कोल पहुंचदे कुछ लेट हो गए, खिमा चाहुंदे हां, पर आओ भी आप संगतां दी सेवा जो सतगुरु पातशाह महाराज सेवा लैंदे, जह बसालें तह बैसा स्वामी, जह भेजें तह जावा। सतगुरु की बख्शिश दे नाल सब नगरी महेको राजा सब पवित है थावां, सतगुरु की रहमत बख्शिश दे सदका आप संगतां दी सेवा, आओ आपने लाहा लिया गुरु चरणा विच जुड़ बैठ के बाणी दा गुरु इतिहास गुरमत विचारां दा, अरेंजे समय विच भी आपां बाणी गुरु इतिहास गुरमत विचारां दा लाहा लैणा सरबत संगतां बड़े प्यार सतकार नाल। एक बेनती है गुरमुखा नूं, जिहड़े बच्चियां दी आवाज आउंदी है स्टेज दे पिछले पासे जां पंडाल दे आले दुआले, सेवादार कृपा करके उन्हां ते कंट्रोल करन, जो संगतां बाद विच आ रहियां ने उह पिछे जिथे जगह मिलदी उथे बैठण, आराम दे नाल जाके सतगुर पातशाह महाराज दे चरणां विच सब ने नाम बाणी दा लाहा प्राप्त करना है। दूसरी बेनती है मातावां बीबियां नूं कि जिन्हां च गुर शब्द धारना विच नाल बोलिया ना जावे, कोर्स पूरा नहीं हुंदा, नाले लाहा नहीं लिया जांदा, कुछ मुतावां बीबियां भैणां बच्चियां जो गुर शब्द धारना विच बोलदियां ने पहलां वी उह गुरु दियां संगतां दे सामने आ के मुतावां बीबियां वाले पासे बैठण, उह वी नाल बोलण दी कृपालता करन तां कि सारियां ही संगतां लाहा लै सकन। आ साउंड वाला वीर एक स्पीकर दे दे उधर सांझा जा, सारियां मतावां बीबियां भैणां दी सांझी आवाज गुर शब्द दा बाणी दा सब ने लाहा लैणा। जथे वाले गुरमुखां नाल सारे वीरां भाईआं बजुर्गां ने तीसरे हिस्से विच सारियां मतावां बीबियां भैणां बच्चियां ने आपे ही जिहड़ियां गुर शब्द धारना विच बोलदियां ने सुर दे विच उह मतावां बीबियां भैणां अगे आ जाण, पर संगतां दे सारमुख गुरु दे चरणां विच बैठ के गुर शब्द धारना विच बोलण दी कृपालता करन। बेनतियां प्रवान करनियां, आओ हुण लईए लाहा। सर्वे संगतां बड़े प्यार सतकार नाल, कोई संगण वाली बात नहीं है, संगया दे माड़े कर्म तो जांदा है, माड़े कर्मां तो संगणा चाहिदा, चंगे काम वास्ते संगणा नहीं। गुरबाणी दा गुर शब्द दा लाहा लैणा है, रसना पवित्र करनी बाणी दा वचन है, सूची पई रसना नाम कहत गोविंद का, गुर शब्द धारना विच बोलना, रसना पवित्र करनी, गुरु दे कार्ज वास्ते सानू हर समय तैयार बर तैयार रहना चाहिदा। नाम बाणी पढ़न पढ़ाउण वास्ते असी देखदे हां मतावां बीबियां व्याहां दे गीत बड़े गा लैंदियां, रब ना करे कोई चढ़ाई करे, चढ़ाई कीते मरियां दे कीरने बड़े पा लैंदियां, कई तो स्पैशल होंदियां जिवें अजकल डाक्टर अखां दा स्पैशल, दंदां दा स्पैशल, वखरा डाक्टर, हर एक चीज दी स्पैशलिस्टी हो गई है गुरमुख प्यारे। इसे तरह कई मतावां बीबियां भी स्पैशल होंदियां व्याहां दे गीत गाउण वास्ते, मरियां दे कीरने पाउण वास्ते, मरिया किसे दा होवे उहनां नूं जरूर बुलाउणा, कहना लियाओ उहनां बिना किसे नूं कीरने नहीं पाउणे आउणे, लियाओ बुला के। ते फिर पिंड दे बार बार रस्ते च चंगियां भला मतावां बीबियां गल्लां करदियां जाणगियां, घर दे कम्मां काजां दियां, जदों आ जाऊगा पिंड नेड़े जिथे मकान जाने आ, बस फिर लंबे जे झुंगल माटे जे मार लेने आ, केड़ा कोई देखदा भी कौन रोंदा, फिर लंबे लंबे कीरने पाउणे शुरू कर देने। ਦੂਸਰੇ ਪਿੰਡ ਤੱਕ ਸੁਣਦੀ ਆਵਾਜ਼ ਮੁਤਾਬਕ ਬੀਬੀਆਂ ਦੀ ਜਦੋਂ ਕਿਸੇ ਮਰੇ ਦੇ ਕੀਰ ਨੇ ਪਾਉਣੇ ਹੁੰਦੇ ਆ ਤੇ ਵਿਆਹ ਕਿਸੇ ਦੇ ਹੋਵੇ ਕਹਿਣਗੇ ਫਲਾਣੀਆਂ ਬੀਬੀਆਂ ਮਤਾਵਾਂ ਨੂੰ ਲਿਆਓ ਕਿ ਉਨ੍ਹਾਂ ਬਿਨਾਂ ਕਿਸੇ ਤੋਂ ਘੋੜੀਆਂ ਨਹੀਂ ਗਾ ਹੋਣੀਆਂ ਵਿਆਹ ਦੀਆਂ ਕਿਸੇ ਤੋਂ ਗੀਤ ਗਾ ਨਹੀਂ ਹੋਣੇ ਉਨ੍ਹਾਂ ਨੂੰ ਲਿਆਓ ਇਸੇ ਤਰ੍ਹਾਂ ਉਸ ਕੰਮ ਵਾਸਤੇ ਤੇ ਬੜੇ ਸਪੈਸ਼ਲਿਸਟ ਹੀ ਗੁਰਮੁਖ ਪਿਆਰਿਓ ਮਤਾਵਾਂ ਬੀਬੀਆਂ ਬੋਲਦੀਆਂ ਨੇ ਉਸ ਵੇਲੇ ਵਿਆਹਾਂ ਦੇ ਗੀਤ ਮਰਿਆਂ ਦੇ ਕੀਰਨੇ ਪਰ ਬਾਣੀ ਗਾਉਣ ਵੇਲੇ ਪਤਾ ਨਹੀਂ ਕੀ ਹੁੰਦਾ ਗੁਰਬਾਣੀ ਜਦੋਂ ਗੁਰਸ਼ਬਦ ਕਥਾ ਕੀਰ ਭੈਣ ਉਸ ਵੇਲੇ ਵੀ ਸਾਨੂੰ ਇਸ ਚੰਗੇ ਕੰਮ ਵਾਸਤੇ ਤਿਆਰ ਬਰ ਤਿਆਰ ਹੋਣਾ ਚਾਹੀਦਾ ਔਰ ਅਲਾਹਾ ਲੈਣਾ ਸਤਿਗੁਰ ਪਾਤਸ਼ਾਹ ਮਹਾਰਾਜ ਦੀ ਨਾਮ ਬਾਣੀ ਦਾ ਬੜੇ ਪਿਆਰ ਸਤਿਕਾਰ ਨਾਲ ਸੁਰ ਮਿਲਾ ਕੇ ਸਾਰਿਆਂ ਦੀ ਸਾਂਝੀ ਆਵਾਜ਼ ਵਿਚ ਸਾਰਿਆਂ ਨੇ ਲਾਹਾ ਲੈਣਾ ਹੈ ਸਾਰੇ ਵੀਰਾਂ ਭਾਈਆਂ ਬਜ਼ੁਰਗਾਂ ਨੇ ਵੀ ਜਥੇ ਵਾਲਿਆਂ ਦੇ ਨਾਲ ਬੋਲ ਰਸਣਾ ਪਵਿੱਤਰ ਕਰਨੀ ਹੈ ਔਰ ਮਤਾਵਾਂ ਬੀਬੀਆਂ ਭੈਣਾਂ ਬੱਚੀਆਂ ਨੇ ਵੀ ਗੁਰਸ਼ਬਦ ਧਾਰਨਾ ਵਿਚ ਬੋਲ ਕੇ ਰਸਣਾ ਪਵਿੱਤਰ ਕਰਨੀ ਔਰ ਇਕ ਵਾਰ ਪੜ੍ਹ ਵੀ ਲਈਏ ਸਾਰੇ ਜਪੋ ਖਾਲਸਾ ਸਾਰੇ ਜਾਗਦੀ ਜਪੋ ਖਾਲਸਾ ਸਾਰੇ ਜਾਗਦੀ ਜਾਗਦੀ ਜੋ ਜਾਗਦੀ ਜੋ ਜਾਗਦੀ ਜੋ ਤੈਨੂੰ ਜਾਗਦੀ ਜੋ ਤੈਨੂੰ
ਜਾਗਦੀ ਜੋ
ਜਾਗਦੀ ਜੋ ਸਾਰੇ
ਜਾਗਦੀ ਜੋ ਤੈਨੂੰ ਜਾਗਦੀ ਜੋ
ਜਪ ਖਾਲਸਾ ਸਾਰੇ ਜਾਗਦੀ ਜੋ ਜਪ ਖਾਲਸਾ ਸਾਰੇ ਜਾਗਦੀ ਜੋ ਤੈਨੂੰ ਜਪ ਬਾਣੀ ਗੁਰੂ ਗੁਰੂ ਹੈ ਬਣ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਦਾ ਸੇਵ ਜਨ ਮਨ ਪਰ ਸਾਥ ਗੁਰੂ ਸਾਰੇ ਆਓ ਗੁਰਮੁਖ ਪਿਆਰੇ ਸਤਿਗੁਰ ਦੇ ਬਚਨ ਜਾਗਤ ਜੋਤ ਜਪੈ ਨਿਸਵਾਸੁਰ ਜਾਗਤ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸ਼ਬਦ ਗੁਰੂ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬਹੁਰਾਨ 300 ਸਾਲਾ ਸੰਪੂਰਨਤਾ ਦਿਵਸ ਆ ਰਿਹਾ ਇਸੇ ਸਾਲ ਵਿਚ ਜਿਵੇਂ ਪਿਛਲੇ ਸ਼ਤਾਬਦੀਆਂ ਮਨਾਈਆਂ ਗੁਰਮੁਖ ਪਿਆਰਿਓ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ 500 ਸਾਲਾ ਪ੍ਰਕਾਸ਼ ਉਤਸ਼ਵ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪਹਿਲਾ ਪ੍ਰਕਾਸ਼ ਔਰ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਦੀ ਸ਼ਹੀਦੀ ਦੀ ਸ਼ਤਾਬਦੀ ਆਪਾਂ ਮਨਾਈ ਹੈ ਇਸੇ ਤਰ੍ਹਾਂ ਇਸ ਸਾਲ ਦੇ ਅੰਦਰ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਾ 300 ਸਾਲਾ ਸੰਪੂਰਨਤਾ ਦਿਵਸ ਆ ਰਿਹਾ ਜਿਹੜਾ ਸਾਰੇ ਸਿੱਖ ਜਗਤ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਜੁੜ ਕੇ ਬਾਣੀ ਨਾਲ ਮਨਾਉਣਾ ਹੈ ਇਹ ਗੁਰਮੁਖ ਪਿਆਰਿਓ ਸਤਿਗੁਰਾਂ ਦਾ ਸੰਪੂਰਨਤਾ ਦਿਵਸ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਨੂੰ ਲਿਖਾਰੀ ਲਾ ਕੇ ਔਰ ਬਾਬਾ ਦੀਪ ਸਿੰਘ ਜੀ ਨੂੰ ਸਹਾਇਕ ਲਿਖਾਰੀ ਲਾ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪ ਦੀ ਰਚਨਾ ਕੀਤੀ ਕੰਠੋਂ ਉਚਾਰਨ ਕਰਕੇ ਇੱਥੇ ਲਿਖਵਾਇਆ ਸੀ ਜੇ ਸਰੂਪ ਦੇ ਅੱਜ ਅਸੀਂ ਦਰਸ਼ਨ ਕਰਦੇ ਨੌਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਵੀ ਚੜਾਈ ਸੀ ਇਹ ਸਰੂਪ ਦੇ ਅੰਦਰ ਕਿਉਂਕਿ ਪਹਿਲਾ ਸਰੂਪ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜੋ ਗੁਰਮੁਖ ਪਿਆਰੇ ਤਿਆਰ ਕਰਾਇਆ ਸੀ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਉਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹੈ ਅੱਜ ਵੀ ਉਹ ਸਰੂਪ ਉਹਦੇ ਵਿਚ ਨੌਵੇਂ ਪਾਤਸ਼ਾਹ ਦੀ ਬਾਣੀ ਨਹੀਂ ਕਿਉਂਕਿ ਸਤਿਗੁਰਾਂ ਬਾਅਦ ਵਿਚ ਬਾਣੀ ਉਚਾਰਨ ਕੀਤੀ ਨੌਵੇਂ ਜਾਮੇ ਵਿਚ ਜਿਸ ਸਰੂਪ ਦੇ ਅੱਜ ਦਰਸ਼ਨ ਕਰਦੇ ਆ ਇਹ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕੰਠੋਂ ਉਚਾਰਨ ਕਰਕੇ ਕਿਉਂ ਜਦੋਂ ਧੀਰ ਮੱਲੀਆਂ ਨੇ ਜਵਾਬ ਦੇ ਦਿੱਤਾ ਸੀ ਮਹਾਰਾਜ ਦਾ ਸਰੂਪ ਦੇਣ ਤੋਂ ਜਦੋਂ ਸਤਿਗੁਰਾਂ ਨੇ ਤਖ਼ਤ ਦਮਦਮਾ ਸਾਹਿਬ ਤੋਂ 25 ਸਿੰਘ ਭੇਜੇ ਸੀ ਗੁਰੂ ਸਾਹਿਬ ਦਾ ਸਰੂਪ ਲੈਣ ਵਾਸਤੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਤੇ ਧੀਰ ਮੱਲੀਆਂ ਨੇ ਆਖਿਆ ਸੀ ਸਾਡੇ ਕੋਲ ਵੱਡਿਆਂ ਦੀ ਬਖਸ਼ਿਸ਼ ਹੈ, ਸਾਡੀ ਪੂਜਾ ਸੇਵਾ ਸਨਮਾਨ ਹੈ, ਇਸ ਦੇ ਨਾਲ ਜੇ ਤੁਸੀਂ ਲੈ ਕੇ ਸਾਡੀ ਪੂਜਾ ਸੇਵਾ ਸਨਮਾਨ ਆਖਿਆ, ਜੇ ਗੁਰੂ ਪੂਰਾ ਹੈ, ਪਹਿਲਾਂ ਵੀ ਤੇ ਸਤਿਗੁਰਾਂ ਨੇ ਕੰਠੋਂ ਹੀ ਉਚਾਰਨ ਕੀਤੀ ਹੈ, ਜੇ ਦਸਵਾਂ ਜਾਮਾ ਗੁਰੂ ਨਾਨਕ ਦੀ ਜੋਤ ਹੈ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਤਾਂ ਫਿਰ ਸਤਿਗੁਰ ਪਾਤਸ਼ਾਹ ਕੰਠੋਂ ਕਿਉਂ ਨੀ ਉਚਾਰਨ ਕਰ ਲੈਂਦੇ? ਜਦੋਂ ਇਹ ਬਚਨ ਫਿਰ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਕੰਠੋਂ ਉਚਾਰਨ ਕਰਕੇ ਸੁਬਹਾ ਵੇਲੇ ਬਾਣੀ ਉਚਾਰਿਆ ਕਰਨੀ, ਲਿਖਾਇਆ ਕਰਨੀ ਤੇ ਸ਼ਾਮ ਦੇ ਦੀਵਾਨ ਵਿਚ ਅਰਥ ਕਰਿਆ ਕਰਨੀ। ਇਤਿਹਾਸ ਕਹਿੰਦਾ 48 ਸਿੰਘਾਂ ਨੇ 48 ਸਿੱਖਾਂ ਨੇ ਉਹ ਗੁਰਬਾਣੀ ਨੇ ਕੰਠੋਂ ਉਚਾਰਨ ਔਰ ਗੁਰਬਾਣੀ ਦੇ ਅਰਥ ਸਰਵਣ ਕੀਤੇ, 48 ਦੇ 48 ਬਦੇ ਮੁਕਤ ਹੋਏ। ਇਤਿਹਾਸ ਵਿਚ ਲਿਖਿਆ ਤਖ਼ਤ ਦਮਦਮਾ ਸਾਹਿਬ ਦੀ ਧਰਤੀ ਤੇ ਸ਼ਤਾਬਦੀ ਮਨਾਈ ਜਾਣੀ ਹੈ। ਦੂਸਰੀ ਸ਼ਤਾਬਦੀ ਪੰਥ ਦੀ ਸਰਮੌਰ ਸੰਸਥਾ ਦਮਦਮੀ ਟਕਸਾਲ ਦਾ 300 ਸਾਲਾ ਆਰੰਭਤਾ ਦਿਵਸ ਵੀ ਤਖ਼ਤ ਦਮਦਮਾ ਸਾਹਿਬ ਵਿਖੇ ਐਸੇ ਸਾਲ ਵਿਚ ਆ ਰਿਹਾ। ਜਿਹੜੀ ਸ਼ਤਾਬਦੀ ਦਮਦਮੀ ਟਕਸਾਲ ਦੀ, ਗੁਰਮੁਖ ਪਿਆਰਿਓ, ਇਹ ਵੀ ਇੱਥੇ ਸਾਰੇ ਸਿੱਖ ਜਗਤ ਦੇ ਵੱਲੋਂ ਮਨਾਈ ਜਾਣੀ, ਕਿਉਂਕਿ ਦਮਦਮੀ ਟਕਸਾਲ ਨੇ ਜੋ ਸਿੱਖ ਪੰਥ ਵਿਚ ਯੋਗਦਾਨ ਪਾਇਆ ਸਿੱਖੀ ਪ੍ਰਚਾਰ ਦਾ, ਉਹ ਸਾਰੇ ਸੰਸਾਰ ਵਿਚ ਪ੍ਰਗਟ ਹੈ, ਕੋਈ ਲੁਗੀ ਸਿਬੀ ਬਾਤ ਨਹੀਂ। ਗੁਰਬਾਣੀ ਦੇ ਅਰਥਾਂ ਦਾ ਸ਼ੁੱਧ ਸੰਥਿਆ ਔਰ ਲੋੜ ਪੈਣ ਤੇ ਸਿੱਖੀ ਵਾਸਤੇ ਜੋ ਸ਼ਹੀਦੀਆਂ ਕੁਰਬਾਨੀਆਂ ਵੀ ਗੁਰਮੁਖ ਪਿਆਰੇ ਦਮਦਮੀ ਟਕਸਾਲ ਦੇ ਮੁਖੀਆਂ ਨੇ, ਦਮਦਮੀ ਟਕਸਾਲ ਦੇ ਸਿੰਘਾਂ ਨੇ ਦਿੱਤੀਆਂ ਨੇ, ਉਸ ਦਮਦਮੀ ਟਕਸਾਲ ਦਾ 300 ਸਾਲਾ, ਜਿਸ ਦਾ ਪਹਿਲਾ ਮੁਖੀ ਹੀ ਸ਼ਹੀਦ ਅਮਰ ਸ਼ਹੀਦ ਬਾਬਾ ਦੀਪ ਸਿੰਘ, ਦੂਜਾ ਮੁਖੀ ਬਾਬਾ ਗੁਰਬਖਸ਼ ਸਿੰਘ, ਜਿਨ੍ਹਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਜਦੋਂ ਦਰਸ਼ਨ ਕਰਦੇ ਤੇ ਪ੍ਰਕਰਮਾਂ ਦੇ ਵਿਚ ਹੀ ਗੁਰਦੁਆਰਾ ਸਾਹਿਬ ਹੈ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦਾ, ਉਹ ਦਮਦਮੀ ਟਕਸਾਲ ਦੇ ਦੂਸਰੇ ਮੁਖੀ। ਸਾਰੇ ਮੁਖੀਆਂ ਸਮੇਂ ਸਮੇਂ ਅਨੁਸਾਰ ਬਹੁਤ ਸੇਵਾ ਕੀਤੀ ਸਿੰਘਾਂ ਨੇ, ਦਮਦਮੀ ਟਕਸਾਲ ਦੇ ਗਿਆਨੀਆਂ ਨੇ ਦੁਨੀਆਂ ਨੂੰ ਸ਼ੁੱਧ ਪਾਠ ਸ਼ੁੱਧ ਅਰਥਾਂ ਦੀ ਸੇਵਾ। ਔਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ 14ਵੇਂ ਮੁਖੀ, ਜਿਨ੍ਹਾਂ ਦੀ ਸੇਵਾ ਜਿਹੜੀ ਹੈ ਚੜ੍ਹਦੇ ਸੂਰਜ ਦੀ ਤਰ੍ਹਾਂ ਸਾਰੇ ਸੰਸਾਰ ਵਿਚ ਅੱਜ ਸਾਹਮਣੇ ਹੈ, ਜਿਨ੍ਹਾਂ ਨੇ ਸੁੱਤੀ ਹੋਈ ਕੌਮ ਨੂੰ ਬਾਣੀ ਦੇ ਨਾਲ ਆਪਣੇ ਬਚਨਾਂ ਦੇ ਨਾਲ ਟੁੰਬ ਕੇ ਜਗਾਇਆ, ਅਣਖ ਦੀ ਇੱਜ਼ਤ ਦੀ ਗੱਲ ਉਨ੍ਹਾਂ ਨੇ ਗੁਰਮੁਖ ਪਿਆਰੇ ਜੋ ਸਮਝਾਈ, ਆਪ ਜਾਮੇ ਸ਼ਹਾਦਤ ਨੂੰ ਪ੍ਰਾਪਤ ਕੀਤਾ, ਗੁਰੂ ਦੇ ਮਾਰਗ ਤੇ ਚੱਲਦਿਆਂ ਜੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਕਲੀ ਗਲੀ ਮੁਰਿਆਓ, ਇਤ ਮਾਰਗ ਪੈਰ ਧਰੀ ਜੈ ਸਿਰ ਬੀਜੈ ਕਾਂਗ ਨਾ ਕੀਜੈ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਦਿੱਤਾ ਕੁਛ ਖਾਏ। ਉਨ੍ਹਾਂ ਦੀ ਆਵਾਜ਼ ਦੇ ਉੱਤੇ ਸੈਂਕੜੇ ਨਹੀਂ ਹਜ਼ਾਰਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੇ ਗੁਰਮੁਖ ਪਿਆਰੇ ਸੰਘਰਸ਼ ਲੜਿਆ ਸਿੱਖੀ ਦੀ ਆਜ਼ਾਦੀ ਦਾ, ਗੁਰਬਾਣੀ ਦੇ ਮਾਣ ਸਨਮਾਨ ਦਾ, ਸਿੱਖੀ ਸੋਚ ਦਾ, ਸਿੱਖੀ ਸਰੂਪ ਵਾਸਤੇ। ਜਿਵੇਂ ਆਪਣੇ ਨਗਰ ਦੇ ਵਿਚ ਜਿੱਥੇ ਆਪਾਂ ਜੁੜ ਬੈਠੇ ਹਾਂ, ਭਾਈ ਕੁਲਵੰਤ ਸਿੰਘ ਗੁਮਟੀ, ਉਨ੍ਹਾਂ ਨੇ ਵੀ ਜਾਮੇ ਸ਼ਹਾਦਤ ਨੂੰ ਪ੍ਰਾਪਤ ਕੀਤਾ। ਕੌਮ ਦੀ ਧਰਮ ਦੀ ਲੜਾਈ ਲੜਦਿਆਂ ਹੋਇਆ, ਸੰਘਰਸ਼ ਲੜਦਿਆਂ ਆਪਣੇ ਵਾਸਤੇ, ਆਪਣੀ ਖਾਤਰ ਮਰਦੀ ਹੈ ਕੁੱਲ ਦੁਨੀਆਂ ਖਾਤਰ, ਦੂਸਰੇ ਦੀ ਸੂਰਮਾ ਮਰੇ ਕੋਈ ਕੋਈ, ਧਰਮ ਖਾਤਰ ਦੂਸਰਿਆਂ ਖਾਤਰ ਕੁਰਬਾਨੀ ਕਰਨੀ, ਆਪਣੀ ਜਾਨ ਦੀ ਹਉਤੀ ਪਾਉਣੀ, ਉਹ ਬੜੀ ਔਖੀ ਬਾਤ ਹੈ। ਗੱਲਾਂ ਕਰ ਲੈਣੀ ਅੱਜ ਕਰਤਾਰ ਸਿੰਘ ਸਰਾਭੇ ਦੀਆਂ, ਸ਼ਹੀਦ ਭਗਤ ਸਿੰਘ ਊਧਮ ਸਿੰਘ ਦੀਆਂ, ਭਾਈ ਮਹਾਂ ਸਿੰਘ ਹਰੀ ਸਿੰਘ ਨਲੂਏ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਦੀਆਂ ਗੱਲਾਂ ਕਰ ਲੈਣੀਆਂ ਬੜੀਆਂ ਸੌਖੀਆਂ ਨੇ, ਪਰ ਖਿਆਲ ਕਰੋ ਗੁਰਮੁਖ ਪਿਆਰੇ ਵਿਦਵਾਨਾਂ ਨੇ ਲਿਖਿਆ, ਸੇਵਾ ਕੌਮ ਦੀ ਜਿੰਦੜੀ ਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ, ਜਿਨ੍ਹਾਂ ਕੌਮ ਦੀ ਧਰਮ ਦੀ ਸੇਵਾ ਵਿਚ ਪੈਰ ਪਾਇਆ ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ। ਉਨ੍ਹਾਂ ਨੇ ਮੁਸੀਬਤਾਂ ਦਾ ਸਾਹਮਣਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇਖੀਏ, ਕਿਵੇਂ ਮੀਰ ਮੰਨੂ ਦੀ ਜੇਲ੍ਹ ਵਿਚ ਕਿੰਨਾ ਤਸ਼ੱਦਦ, ਕਿੰਨੇ ਤਸੀਹੇ ਮਾਵਾਂ ਦੇ ਪੁੱਤ ਸ਼ਹੀਦ ਕਰ ਦਿੱਤੇ। ਸਤਿਗੁਰ ਨੇ ਆਪ ਆਪਣੇ ਲਖ ਤੇ ਜਿਗਰ ਦੇ ਟੋਟਿਆਂ ਨੂੰ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ, ਦੋ ਚਮਕੌਰ ਦੀ ਗੜੀ, ਦੋ ਸਰਹੰਦ ਦੀਆਂ ਨੀਹਾਂ, ਸਤਿਗੁਰ ਦੀਆਂ ਕੁਰਬਾਨੀਆਂ ਪਰਉਪਕਾਰ। ਦੇਖੋ ਗੁਰਮੁਖ ਪਿਆਰਿਓ, ਇਹ ਸ਼ਹੀਦੀਆਂ ਦਾ ਪੰਥ, ਸ਼ਹੀਦਾਂ ਦੀ ਕੌਮ, ਤੇ ਸ਼ਹੀਦੀਆਂ ਦੀ ਗੱਲ ਹੀ ਗੁਰਮੁਖ ਪਿਆਰਿਓ ਵਿਦਵਾਨਾਂ ਨੇ ਆਖਿਆ, ਉਹੀ ਕੌਮਾਂ ਜਹਾਨ ਵਿਚ ਜਿਉਂਦੀਆਂ ਨੇ, ਜਿਨ੍ਹਾਂ ਕੌਮਾਂ ਨੂੰ ਮਰਨ ਦਾ ਝੱਲ ਪੈ ਜੇ, ਅੰਤ ਪੈਣਾ ਏ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜੇ ਭਾਵੇਂ ਕੱਲ ਪੈ ਜੇ। ਪੈਣਾ ਕੁਰਬਾਨੀਆਂ ਦਾ ਹੀ ਮੁੱਲ ਹੈ ਗੁਰਮੁਖ ਪਿਆਰੇ, ਕਦੇ ਬਣਦੀਆਂ ਕੌਮਾਂ ਨਹੀਂ ਇਸ ਗੱਲੋਂ। ਅਸੀਂ ਰਾਜਿਆਂ ਦੇ ਬਹੁਤੇ ਪੂਰ ਜੰਮੇ, ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਹੈ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ। ਸੂਲੀ ਚੜ੍ਹਨ ਵਾਲੇ, ਹਾਸਾ ਸ਼ਹੀਦੀਆਂ ਪਾਉਣ ਵਾਲੇ, ਦੇਸ਼ ਕੌਮ ਧਰਮ ਖਾਤਰ ਕੁਰਬਾਨ ਹੋਣ ਵਾਲੇ, ਬਾਣੀ ਬਾਣੇ ਦੀ ਖਾਤਰ ਜਿਨ੍ਹਾਂ ਨੇ ਆਪਣੇ ਪੁਰਾਣਾਂ ਦੀਆਂ ਅਹੂਤੀਆਂ ਦਿੱਤੀਆਂ, ਸਤਿਗੁਰ ਦੇ ਪਿਆਰੇ ਸਿੰਘ ਔਰ ਸਤਿਗੁਰ ਦਾ ਸਰਬੰਸ਼ ਪਰਿਵਾਰ ਆਪ ਵਾਰਿਆ। ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ, ਸਤਿਗੁਰ ਪਾਤਸ਼ਾਹ ਨੇ ਜਾਗਤ ਜੋਤ ਨਾਲ ਜੋੜਿਆ ਸਾਨੂੰ। ਜਾਗਤ ਜੋਤ ਨਾਲ ਜੁੜਨ ਲਈ ਔਰ ਜਾਗਤ ਜੋਤ ਦੇ ਮਾਣ ਸਨਮਾਨ ਲਈ ਸਤਿਗੁਰ ਪਾਤਸ਼ਾਹ ਕਿੰਨੀਆਂ ਕੁਰਬਾਨੀਆਂ, ਸਿੰਘਾਂ ਦੀਆਂ ਸ਼ਹੀਦੀਆਂ, ਇੱਥੇ ਗੁਰੂ ਸ਼ਹੀਦ, ਗੁਰੂਆਂ ਦੇ ਪਰਿਵਾਰ ਸ਼ਹੀਦ, ਬੱਚੇ ਸ਼ਹੀਦ, ਲੱਖਾਂ ਸਿੰਘ ਸ਼ਹੀਦ, ਇੱਥੇ ਮਾਤਾਵਾਂ ਬੀਬੀਆਂ ਸ਼ਹੀਦ, ਇੱਥੇ ਜੰਮਦੇ ਬੱਚੇ ਸ਼ਹੀਦ, ਇੱਥੇ ਮਾਵਾਂ ਦੇ ਗਰਭ ਦੇ ਅੰਦਰ ਜਨਮ ਤੋਂ ਪਹਿਲਾਂ ਹੀ ਜਿਹੜੇ ਜ਼ਾਲਮ ਜ਼ੁਰਵਾਨਿਆਂ ਨੇ ਸ਼ਹੀਦ ਕਰ ਦਿੱਤੇ, ਉਹ ਵੀ ਸ਼ਹੀਦ, ਮਾਵਾਂ ਦੇ ਗਰਭ ਚ ਸ਼ਹੀਦ ਕਰ ਦਿੱਤੇ। ਗੁਰਮੁਖ ਪਿਆਰੇ, ਮੀਰ ਮੰਨੂ ਨੇ ਵਾਢੀਆਂ ਲੱਖ ਪਾਈਆਂ, ਅਸੀਂ ਫੇਰ ਵੀ ਖੜੇ ਗੁਲਜ਼ਾਰ ਵਾਂਗੂ, ਉਨ੍ਹਾਂ ਨੇ ਗੁਰਮੁਖ ਪਿਆਰੇ ਬਹੁਤ ਵਾਢੀ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਕੱਟਦਾ ਅਸੀਂ ਦੂਣ ਸਵਾਏ ਹੋਏ। ਇਤਿਹਾਸ, ਸਿੰਘਾਂ ਨੇ ਗੁਰਮੁਖ ਪਿਆਰਿਓ ਜੋ ਦੱਸ ਦਿੱਤਾ ਦੁਨੀਆਂ ਦੇ ਸਾਹਮਣੇ, ਅੱਜ ਦੁਨੀਆਂ ਦੇ ਵਿੱਚ ਸਿੱਖਾਂ ਦਾ ਇਤਿਹਾਸ ਪੜਿਆ ਜਾਂਦਾ ਹੈ। ਹਰ ਧਰਮ ਦੇ ਲੋਕ, ਦੁਨੀਆਂ ਦੇ ਹਰ ਖੇਤਰ ਦੇ ਲੋਕ ਸਿੱਖ ਦਾ ਇਤਿਹਾਸ ਪੜ੍ਹਦੇ ਹੈ। ਜਿੱਥੇ ਗੁਰਬਾਣੀ ਪੜ੍ਹਦੇ ਉੱਥੇ ਸਿੱਖ ਗੁਰੂਆਂ, ਸਿੱਖ ਸ਼ਹੀਦਾਂ ਦਾ ਇਤਿਹਾਸ, ਜਿਨ੍ਹਾਂ ਨੇ ਦੱਸ ਦਿੱਤਾ ਸਾਨੂੰ ਥਾਪਣਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ ਤੇ ਰੱਖਣਾ ਜਾਣਦੇ ਹਾਂ, ਤੱਤੀ ਤਵੀ ਤੇ ਬੈਠ ਕੇ ਗੀਤ ਗਾਈਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ। ਉਹਨਾਂ ਸ਼ਹੀਦਾਂ ਦੀਆਂ ਬਾਤਾਂ ਗੁਰਮੁਖ ਪਿਆਰੇ, ਐਵੇਂ ਭਰਮ ਹੈ ਸਾਡੇ ਦੁਸ਼ਮਣਾਂ ਨੂੰ, ਦੁਨੀਆਂ ਨੂੰ ਦੱਸ ਦਿੱਤਾ ਉਹਨਾਂ, ਐਵੇਂ ਭਰਮ ਹੈ ਸਾਡੇ ਦੁਸ਼ਮਣਾਂ ਨੂੰ, ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ, ਲੱਖਾਂ ਵਾਰ ਵੀ ਮਾਰਿਆ ਮੁੱਕਣੀ ਨਹੀਂ, ਏਡੀ ਲੰਬੀ ਹੈ ਸਾਡੀ ਕਤਾਰ ਲੋਕੋ। ਇਹ ਖਾਲਸਾ ਗੁਰਮੁਖ ਪਿਆਰੇ, ਗੁਰੂ ਦਾ ਸਜਾਇਆ ਸਤਿਗੁਰ ਦੇ ਪਰਉਪਕਾਰ ਕੁਰਬਾਨੀਆਂ। ਜੇ ਗੁਰੂ ਦੇ ਪਰਉਪਕਾਰਾਂ ਵੱਲ ਵੇਖੀਏ, ਦੁਨੀਆਂ ਦੇ ਵਿਦਵਾਨਾਂ ਨੇ ਕਹਿ ਦਿੱਤਾ, ਜੋਗੀ ਅੱਲਾ ਯਾਰ ਖਾਂ ਵਰਗਿਆਂ ਨੇ, ਲਾਲਾ ਦੌਲਤ ਰਾਮ ਵਰਗਿਆਂ, ਸ਼ੇਕਸਪੀਅਰ ਮਕਾਲਫ ਵਰਗਿਆਂ, ਭਾਈ ਸੰਤੋਖ ਸਿੰਘ ਨੂੰ ਪੜੋ, ਭਾਈ ਵੀਰ ਸਿੰਘ ਨੂੰ ਪੜੋ, ਗੁਰਮੁਖ ਪਿਆਰੇ ਸਤਿਗੁਰ ਦੇ ਪਰਉਪਕਾਰ ਕੁਰਬਾਨੀਆਂ, ਦੁਨੀਆਂ ਦੇ ਵਿਦਵਾਨਾਂ ਨੇ ਜਦੋਂ ਸਾਹਮਣੇ ਰੱਖਾਂਗੇ ਇਤਿਹਾਸ, ਉਹ ਕਹਿੰਦੇ ਦੇਸ਼ ਨੂੰ ਬਚਾਇਆ, ਪਾਪ ਰਾਜ ਨੂੰ ਹਟਾਇਆ, ਤੇ ਰੁੜੀ ਜਾਂਦੀ ਹਿੰਦ ਨੂੰ ਧੀਰਜ ਬਣਾਇਆ ਕਿਨ। ਕਹਿੰਦੇ ਦੱਸੋ ਦੁਨੀਆਂ ਦੇ ਲੋਕੋ, ਦੇਸ਼ ਨੂੰ ਬਚਾਇਆ, ਪਾਪ ਰਾਜ ਨੂੰ ਹਟਾਇਆ, ਅਤੇ ਰੁੜੀ ਜਾਂਦੀ ਹਿੰਦ ਤਾਈਂ ਧੀਰਜ ਬਣਾਇਆ ਕਿਨ, ਮੋਇਆਂ ਨੂੰ ਜਵਾਇਆ, ਗੇੜ ਸ਼ੇਰ ਗਿੱਦੜੋਂ ਬਣਾਇਆ, ਮੋਇਆਂ ਨੂੰ ਜਵਾਉਣ ਵਾਲੇ ਮੁਰਦਾ ਦਲਾਂ ਚ ਰੂਹ ਪਾਈ, ਮੋਇਆਂ ਨੂੰ ਜਵਾਇਆ, ਸ਼ੇਰ ਗਿੱਦੜੋਂ ਬਣਾਇਆ, ਨਾਲ ਜ਼ਾਲਮਾਂ ਲੜਾ ਕੇ ਝੰਡਾ ਧਰਮ ਦਾ ਝੁਲਾਇਆ ਕਿਨ। ਦੁਨੀਆਂ ਦੇ ਲੋਕੋ ਸਾਹਮਣੇ ਦੇਖੋ, ਇਤਿਹਾਸ ਨਿਗਾਹ ਮਾਰੋ, ਕਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਮੋਇਆਂ ਨੂੰ ਜਵਾਇਆ, ਸ਼ੇਰ ਗਿੱਦੜੋਂ ਬਣਾਇਆ, ਨਾਲ ਜ਼ਾਲਮਾਂ ਲੜਾ ਕੇ ਝੰਡਾ ਧਰਮ ਦਾ ਝੁਲਾਇਆ ਕਿਨ, ਕਿਸ ਨੇ ਕੀਤੀ ਇਹ ਕੁਰਬਾਨੀ? ਦੇਖੋ ਜਰਾ, ਜਿਨ੍ਹਾਂ ਨੇ ਮੁਰਦਿਆਂ ਦਿਲਾਂ ਵਿਚ ਜਾ ਖਾਲਸਾ ਸਜਾਇਆ, ਜਿਨ੍ਹਾਂ ਨੇ ਖਾਲਸਾ ਸਜਾਉਣਾ ਕੀਤਾ, ਖਾਲਸਾ ਸਜਾਇਆ, ਦੁੱਖ ਰੋਗ ਤੋਂ ਛੁਟਾਇਆ, ਰਾਜ ਯੋਗ ਸਿਖਲਾਇਆ, ਤੇ ਆਨੰਦ ਇਹ ਦਿਖਾਇਆ ਕਿਨ, ਕਿਨ੍ਹਾਂ ਨੇ ਕੀਤੀ ਇਹ ਕੁਰਬਾਨੀ? ਸ੍ਰੀ ਦਸ਼ਮੇਸ਼ ਬਿਨ ਦੇਸ਼ ਹਿੱਤ ਦੱਸੋ ਕੋਈ, ਅੱਖੀਆਂ ਦੇ ਸਾਵੇ ਸਕੇ ਪੁੱਤਾਂ ਨੂੰ ਕਹਾਇਆ ਕਿਨ। ਦੁਨੀਆਂ ਦੇ ਲੋਕੋ, ਸ੍ਰੀ ਦਸ਼ਮੇਸ਼ ਬਿਨ, ਗੁਰੂ ਬਾਜਾਂ ਵਾਲੇ ਪਾਤਸ਼ਾਹ ਤੋਂ ਬਿਨਾਂ, ਸਿੱਖਾਂ ਦੇ ਇਤਿਹਾਸ ਬਿਨਾਂ, ਸਤਿਗੁਰ ਕਲਗੀਆਂ ਵਾਲੇ ਦੀ ਕੁਰਬਾਨੀ ਬਿਨਾਂ, ਦੁਨੀਆਂ ਦੇ ਲੋਕੋ ਬਾਕੀ ਸਭ ਗੱਲਾਂ ਛੱਡ ਦਿਓ। ਆਖਿਆ ਸ੍ਰੀ ਦਸ਼ਮੇਸ਼ ਬਿਨ ਦੇਸ਼ ਹਿੱਤ ਦੱਸੋ ਕੋਈ, ਅੱਖੀਆਂ ਦੇ ਸਾਵੇ ਸਕੇ ਪੁੱਤਾਂ ਨੂੰ ਕਹਾਇਆ ਕਿਨ। ਕਿੰਨੇ ਕੀਤੀ ਕੁਰਬਾਨੀ, ਕਿੰਨੇ ਵਾਰੇ ਲਾਲ ਲਖਤੇ ਜਿਗਰ ਦੇ ਟੋਟੇ ਕੁਰਬਾਨੀਆਂ, ਇਹ ਇਤਿਹਾਸ ਸਾਡਾ। ਜਰਾ ਨਿਗਾਹ ਮਾਰੀ ਇਸ ਪਾਸੇ ਗੁਰਮੁਖ ਪਿਆਰਿਓ, ਅੱਜ ਲੋੜ ਹੈ ਗੁਰਬਾਣੀ ਨਾਲ ਜੁੜਨ ਦੀ, ਆਪਣੇ ਇਤਿਹਾਸ ਨੂੰ ਵਾਚਣ ਦੀ, ਆਪਣੇ ਬਜ਼ੁਰਗਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ। ਜਿਹੜਾ ਗੁਰਮੁਖ ਪਿਆਰਿਓ ਪੁੱਤਰ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਨਹੀਂ ਚੱਲਦਾ ਉਹਨੂੰ ਲੋਕ ਕੀ ਕਹਿੰਦੇ ਆ। ਜਿਹੜੀ ਔਲਾਦ ਆਪਣੇ ਪੁਰਖਿਆਂ ਦੀ ਕੀਤੀ ਨੂੰ ਗੁਰਮੁਖ ਪਿਆਰਿਓ ਭੁਲਾ ਦਿੰਦੀ ਉਹਨੂੰ ਲੋਕ ਕੀ ਕਹਿੰਦੇ ਆ। ਲੋਕ ਕਹਿੰਦੇ ਆ ਇਹਨਾਂ ਦਾ ਪੁੱਤਰ ਇਹਨਾਂ ਦਾ ਪਿਤਾ ਤੇ ਬੜਾ ਮਹਾਨ ਸੀ, ਇਹਨਾਂ ਦੇ ਪਿਓ ਦਾਦੇ ਤੇ ਬੜੇ ਮਹਾਨ ਸੀ, ਪਤਾ ਨੀ ਇਹ ਕਿਹਦੇ ਤੇ ਗਏ ਆ, ਪਤਾ ਨੀ ਇਹ ਕਿਹਦੇ। ਬੱਚਾ ਜਨਮਦਾ ਨਾ ਬੱਚਾ ਉਸੇ ਵੇਲੇ ਗੱਲਾਂ ਹੋਣ ਲੱਗ ਜਾਂਦੀਆਂ। ਜਦੋਂ ਬੱਚਾ ਜਨਮਦਾ ਵੇਖਣ ਵਾਲੇ ਲੋਕ ਕਹਿੰਦੇ, ਕੋਈ ਕਹਿੰਦਾ ਇਹ ਆਪਣੇ ਪਿਓ ਤੇ ਗਿਆ, ਵੇਖਣ ਵਾਲਾ ਕਹਿੰਦਾ ਇਹਦਾ ਚਿਹਰਾ ਆਪਣੀ ਮਾਂ ਤੇ ਗਿਆ, ਕੋਈ ਕਹਿੰਦਾ ਇਹਦਾ ਚਿਹਰਾ ਆਪਣੇ ਚਾਚੇ ਤੇ ਗਿਆ, ਭੂਆ ਤੇ ਗਿਆ, ਕੋਈ ਕੁਛ ਕਹਿੰਦਾ। ਤੇ ਗੁਰਮੁਖ ਪਿਆਰੇ ਬੱਚੇ ਨੂੰ ਜਨਮ ਲੈਣ ਵੇਲੇ ਗੱਲਾਂ ਹੋਣ ਲੱਗ ਜਾਂਦੀਆਂ। ਤੇ ਜਿਹੜੇ ਅੱਜ ਅਸੀਂ ਸਿੱਖੀ ਤੋਂ ਪਦ ਧੋ ਰਹੇ ਆ, ਸ਼ੀਸ਼ੇ ਦੇ ਮੂਹਰੇ ਖੜ ਕੇ ਆਪਣੇ ਮਲ ਮੂੰਹ ਵੱਲ ਦੇਖ ਕੇ ਤੇ ਦੇਖੀਏ ਤੇ ਮਨ ਚ ਕਿਆਸ ਲਾਈਏ ਵੀ ਅਸੀਂ ਕਿਹਦੇ ਤੇ ਗਏ ਆ। ਆਪਣਾ ਚਿਹਰਾ ਦੇਖ ਕੇ ਜੇ ਸਾਬਤ ਸੂਰਤ ਨਹੀਂ ਆ, ਜੇ ਕੇਸ ਤੇ ਦਾੜਾ ਨਹੀਂ ਆ, ਚਿਹਰਾ ਜਿਹੜਾ ਸ਼ੀਸ਼ੇ ਚ ਦੇਖ ਕੇ ਦੇਖੋ, ਕੋਈ ਕਹੂਗਾ ਇਹ ਸਤਿਗੁਰ ਦੇ ਸਾਹਿਬਜ਼ਾਦੇ ਅਜੀਤ ਸਿੰਘ ਵਰਗਾ ਚਿਹਰਾ, ਇਹ ਜੁਝਾਰ ਸਿੰਘ ਵਰਗਾ, ਇਹ ਫਤਿਹ ਸਿੰਘ ਵਰਗਾ, ਇਹ ਜੋਰਾਵਰ ਸਿੰਘ ਵਰਗਾ, ਦੇਖਣਾ ਆਪਾਂ ਅਸੀਂ ਕਿਤੇ ਤੇ ਗਏ ਆ। ਮਾਤਾ ਭਾਗ ਕੌਰ ਦਾ ਸਰੂਪ ਦੇਖੀਏ, ਉਹਦੀ ਕੁਰਬਾਨੀ ਦੇਖੀਏ, ਮਤਾਓ ਬੀਬੀਓ ਭੈਣੋ, ਤੇ ਉਹਦੇ ਸਰੂਪ ਵੱਲ ਦੇਖ ਕੇ ਕਦੇ ਆਪਣੇ ਸਰੂਪ ਵੱਲ ਨਿਗਾਹ ਮਾਰੀਏ ਤੇ ਦੇਖਣ ਵਾਲਾ ਕੌਣ ਕਹੇਗਾ ਸਾਨੂੰ ਵੀ ਕਿਹਦੇ ਤੇ ਗਏ ਆ, ਕਿਹਦੇ ਤੇ ਗਏ ਆਪਾਂ। ਜੇ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਭੁੱਲ ਦਿੱਤੀਆਂ, ਭੁਲਾ ਦਿੱਤੀਆਂ, ਬਜ਼ੁਰਗਾਂ ਦੇ ਨਕਸ਼ੇ ਕਦਮ ਭੁਲਾ ਦਿੱਤੇ, ਜੋ ਸਤਿਗੁਰ ਨੇ ਸਾਡੇ ਸਤਿਗੁਰਾਂ ਦੂਜਿਆਂ ਦੀ ਖਾਤਰ ਕੁਰਬਾਨੀਆਂ ਕੀਤੀਆਂ, ਅਸੀਂ ਅੱਜ ਆਪਣੇ ਵਾਸਤੇ ਵੀ ਤਿਆਰ ਉਬਰ ਤਿਆਰ ਨਹੀਂ ਆ। ਥਾਂ ਥਾਂ ਤੇ ਗ੍ਰੰਥ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਤੇ ਪੰਥ ਦੀ ਬੇਅਦਬੀ, ਅਸੀਂ ਉਸ ਕੁਰਬਾਨੀ ਵਾਸਤੇ ਤਿਆਰ ਨਹੀਂ ਆ। ਸਾਡੇ ਅੱਖਾਂ ਸਾਹਮਣੇ ਬਾਣੀ ਤੇ ਕਹਿੰਦੀ ਗੁਰ ਕੀ ਨਿੰਦਾ ਸੁਣਿਆ ਨਾ ਕਾਨ, ਭੇਡ ਕਰਾ ਤੇ ਸੰਗ ਕੁਰਬਾਨ। ਅਸੀਂ ਕੀ ਕਰਦੇ ਆ, ਜੇ ਕੋਈ ਭਨਿਆਰੇ ਵਾਲੇ ਅਰਗਾ ਲਾ ਦੇ ਮਹਾਰਾਜ ਦੇ ਸਰੂਪਾਂ ਨੂੰ ਅੱਗ ਅਗਨ ਭੇਟ ਕਰਦੇ, ਆਪਾਂ ਲੈ ਕੇ ਰਜਾਈ ਦੀ ਮਾਰ ਕੇ ਬੁਕਲ ਤੇ ਗੱਲਾਂ ਕਰਾਂਗੇ। ਵਿਚ ਬੈਠੇ ਕੋਈ ਉਠੂਗਾ ਸੂਰਮਾ, ਕੋਈ ਕਰੂਗਾ ਕੁਰਬਾਨੀ, ਕੋਈ ਉਠੂਗਾ ਜੋਧਾ। ਨਾ ਕਮਾਲ ਦੀ ਗੱਲ ਹੈ ਵੀ ਤੁਹਾਨੂੰ ਮਾਂ ਨੇ ਪਰੌਂਠੇ ਖਾਣ ਲਈ ਜੰਮਿਆ। ਗੱਲਾਂ ਦੇਖੋ ਸਾਡੀਆਂ ਕਿਹੋ ਜਿਹੀਆਂ ਹੋਣਗੀਆਂ। ਅਸੀਂ ਗੱਲਾਂ ਕਰਦੇ ਕਹਾਂਗੇ ਉਠੂ ਸੂਰਮਾ, ਕੋਈ ਕਰੂ ਕੁਰਬਾਨੀ, ਬਈ ਆਪਾਂ ਕਾਸ ਖਾਤਰ ਆ। ਸਾਡੇ ਬਜ਼ੁਰਗਾਂ ਦਾ ਇਤਿਹਾਸ ਦੇਖੋ, ਆਪਣੇ ਬਜ਼ੁਰਗਾਂ ਦੇ ਇਤਿਹਾਸ ਵੱਲ ਨਿਗਾਹ ਮਾਣੀਏ। ਦੂਜਿਆਂ ਵੱਲ ਦੇਖ ਕੇ ਅਸੀਂ ਦਾੜਾ ਕਿਸ ਗਾਤਰੇ ਕਿਰਪਾਨ ਕਹਿੰਦੇ, ਸਿੱਖ ਆ ਇਹ, ਖਾਲਸਾ ਇਹ, ਭਾਈ ਤਾਰੂ ਸੋ ਭਾਈ ਮਨੀ ਸਿੰਘ ਦਾ ਵਾਰਸ ਆ, ਤੇ ਆਪਣੇ ਮੂੰਹ ਵੱਲ ਨਿਗਾਹ ਮਾਰ ਕੇ ਅਸੀਂ ਦੇਖੀਏ ਅਸੀਂ ਕਿਹਦੇ ਵਾਰਸ ਆ। ਅਸੀਂ ਉਹਨਾਂ ਮੁਗਲਾਂ ਦੇ ਵਾਰਸ ਆ ਜਿਨ੍ਹਾਂ ਦੇ ਦਾੜੇ ਕੇਸ ਨਹੀਂ ਸੀ, ਅਸੀਂ ਉਹਨਾਂ ਮੁਗਲਾਂ ਦੇ ਵਾਰਸ ਆ ਜਿਹੜੇ ਸ਼ਰਾਬਾਂ ਦੇ ਦੌਰ ਵਿਚ 24 ਘੰਟੇ ਮਸਤ ਰਹਿੰਦੇ ਸੀ। ਜਿਹੜੇ ਸ਼ਰਾਬ ਪੀਣ ਵਾਲੇ ਵੀਰ ਆ, ਉਹ ਸੋਚਣ ਨਸ਼ੇ ਕਰਨ ਵਾਲੇ ਵੀਰ ਸ਼ਰਾਬਾਂ ਵਿਚ ਮਸਤ ਰਹਿਣਾ, ਨਸ਼ਿਆਂ ਚ ਮਸਤ ਰਹਿਣਾ, ਇਹ ਤੇ ਉਹਨਾਂ ਲੋਕਾਂ ਦਾ ਕੰਮ ਸੀ। ਖਾਲਸਾ ਤੇ ਇਹਨਾਂ ਨਸ਼ਿਆਂ ਚ ਮਸਤ ਨਹੀਂ ਸੀ, ਸਤਿਗੁਰ ਦਾ ਸਿੱਖ ਤੇ ਇਹਨਾਂ ਨਸ਼ਿਆਂ ਚ ਮਸਤ ਨਹੀਂ। ਸਤਿਗੁਰ ਨੇ ਤੇ ਸਾਨੂੰ ਕੇਵਲ ਨਸ਼ਾ ਦਿੱਤਾ ਪ੍ਰਸ਼ਾਦੇ ਦਾ, ਅਮਲ ਕੇਵਲ ਪ੍ਰਸ਼ਾਦੇ ਦਾ ਸੰਸਾਰ ਚ ਜਿਉਂਦੇ ਰਹਿਣ ਲਈ, ਤੇ ਨਸ਼ਾ ਸਤਿਗੁਰ ਨੇ ਆਖਿਆ ਆਹ ਨਸ਼ੇ ਜਿਹੜੇ ਦੁਨਿਆਵੀ ਇਹ ਤੇ ਸਾਰੇ ਬੇਕਾਰ। ਜਦੋਂ ਸਤਿਗੁਰ ਪਾਤਸ਼ਾਹ ਬਾਬਰ ਦੇ ਦਰਬਾਰ ਵਿਚ ਸਤਿਗੁਰ ਪਾਤਸ਼ਾਹ ਨੇ ਬਾਬਰ ਨੂੰ ਯਾਬਰ ਆਖਿਆ, ਤੇ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਜਦੋਂ ਬਾਬਰ ਨੂੰ ਯਾਬਰ ਆਖਿਆ, ਬਾਬਰ ਨੇ ਕੈਦ ਕਰ ਲਿਆ ਗੁਰੂ ਨਾਨਕ ਨੂੰ ਭਾਈ ਮਰਦਾਨੇ ਨੂੰ ਨਾਲ, ਤੇ ਜਦੋਂ ਚਕਾਈਆਂ ਪੰਡਾਂ ਭਾਰ ਦੀਆਂ ਸਮਾਨ ਦੀਆਂ ਜੋ ਲੁੱਟਿਆ ਸੀ, ਸਤਿਗੁਰ ਨਾਨਕ ਦੇ ਸਿਰ ਤੋਂ ਕਹਿੰਦੇ ਆ ਗੇਠ ਗੇਠ ਉੱਚੀ ਪੰਡ ਤੁਰੀ ਜਾਂਦੀ ਹੈ ਸਤਿਗੁਰ ਦੇ ਨਾਲ, ਵੇਖ ਕੇ ਹੈਰਾਨ ਰਹਿ ਗਿਆ। ਕਿਸੇ ਨੇ ਖਬਰ ਦਿੱਤੀ ਹੈ ਜਦੋਂ ਲਿਆ ਕੇ ਗੁਰਮੁਖ ਪਿਆਰੇ ਕੈਦ ਕਰ ਦਿੱਤਾ ਚੱਕੀਆਂ ਦੇ ਵਿਚ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆਂ ਰਜ਼ਾ ਦੇ ਵਜਾ, ਕਹਿੰਦਾ ਬਾਬਾ ਚੱਕੀਆਂ ਤੇ ਚਲਾਈਆਂ ਨਹੀਂ ਜਾਣੀਆਂ, ਆ ਚੱਕੀਆਂ ਕਿੱਥੋਂ ਚਲਾ ਹੋਣੀਆਂ ਜਿੱਥੇ ਲਿਆ ਕੈਦ ਕੀਤਾ ਹੈ ਬਾਬਰ ਨੇ। ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗਿਆ ਦਾਨ ਵੇ ਲਾਲੋ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆਂ ਤੈ ਨੀ ਚਲਾਉਣੀਆਂ ਚੱਕੀਆਂ, ਬਾਬਾ ਫਿਰ ਇਹ ਸਜਾਵਾਂ ਦੇਣਗੇ, ਚੱਕੀਆਂ ਕਿਵੇਂ ਚੱਲਣਗੀਆਂ। ਸਤਿਗੁਰ ਪਾਤਸ਼ਾਹ ਕਹਿੰਦੇ ਤੂੰ ਰਾਜ ਦਾ ਰਾਗ ਸੇਰ, ਚੱਕੀਆਂ ਦੇ ਆਧੇ ਚੱਲਣਗੀਆਂ। ਰਾਜ ਕੋਈ ਆਖੋ ਸਤਨਾਮ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆਂ ਰਬਾਬ ਦਾ ਰਾਗ ਤਾਂ ਸ਼ੇਰ, ਚੱਕੀਆਂ ਆਪੇ ਚੱਲਣਗੀਆਂ। ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ ਕਿ ਅੱਜ ਸਾਰੇ ਸੰਸਾਰ ਵਿਚ ਪੜਿਓ ਪਿਆਰ ਵਿਚ ਬਾਣੀ ਦੇ ਬਚਨ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਦੇ ਅੰਤਰ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਦੀ ਵਡਿਆਈ ਮਰਦਾਨੇ ਨੇ ਰਬਾਬ ਦਾ ਰਾਗ ਛੇੜਿਆ ਬਾਬੇ ਨੇ ਬਾਣੀ ਉਚਾਰੀ ਤੇ ਇਤਿਹਾਸ ਕਹਿੰਦਾ ਚੱਕੀਆਂ ਆਪੇ ਚੱਲਣ ਲੱਗ ਪਈਆਂ ਚੱਕੀਆਂ ਚੱਲਣ ਲੱਗ ਪਈਆਂ ਸਤਿਗੁਰ ਪਾਤਸ਼ਾਹ ਮਹਾਰਾਜ ਦੀ ਵਡਿਆਈ ਪੜ ਵੀ ਲਿਓ ਪਿਆਰੇ ਸਾਰੇ ਪ੍ਰਗਟ ਸਾਰਿਆਂ ਜੁਗਾਂ ਵਿਚ ਹੋਈ ਵਡਿਆਈ ਬਾਬੇ ਨਾਨਕ ਦੀ ਸਾਰਿਆਂ ਜੁਗਾਂ ਦੇ ਵਿਚ ਹੋਈ ਵਡਿਆਈ ਬਾਬੇ ਨਾਨਕ ਦੀ ਸਾਰਿਆਂ ਜੁਗਾਂ ਦੇ ਵਿੱਚ ਹੋਈ ਜੁਗਾਂ ਦੇ ਵਿੱਚ ਹੋਈ ਹਾਂ ਜੁਗਾਂ ਦੇ ਵਿੱਚ ਹੋਈ ਆ ਵਡਿਆਈ ਬਾਬੇ ਨਾਨਕ ਦੀ ਪ੍ਰਗਟ ਸਾਰਿਆਂ ਜੁਗਾਂ ਦੇ ਵਿੱਚ ਹੋਈ ਵਡਿਆਈ ਬਾਬੇ ਨਾਨਕ ਦੀ
ਸਾਰਿਆਂ ਜੁਗਾਂ ਦੇ ਵਿੱਚ ਹੋਈ ਵਡਿਆਈ ਬਾਬੇ ਨਾਨਕ ਦੀ ਵਡਿਆਈ ਬਾਬੇ ਨਾਨਕ ਦੀ ਪ੍ਰਗਟ ਸਾਰਿਆਂ ਜੁਗਾਂ ਦੇ
ਪਿਆਰੇ ਜੀ ਵਡਿਆਈ ਬਾਬੇ ਨਾਨਕ ਦੀ ਮੇਰੇ ਪਿਆਰੇ ਵਡਿਆਈ ਬਾਬੇ ਨਾਨਕ ਦੀ
ਵਡਿਆਈ ਬਾਬੇ ਨਾਨਕ ਦੀ ਪਿਆਰੇ ਵਡਿਆਈ ਬਾਬੇ ਨਾਨਕ ਦੀ ਵਡਿਆਈ ਬਾਬੇ ਨਾਨਕ
ਵਡਿਆਈ ਬਾਬੇ ਜੀ ਨਾਨਕ ਜੀ ਵਡਿਆਈ ਸਤਿਗੁਰੂ ਜੀ ਨਾਨਕ ਜੀ
ਵਡਿਆਈ ਬਾਬੇ ਜੀ ਨਾਨਕ ਵਡਿਆਈ ਸਤਿਗੁਰੂ ਜੀ ਨਾਨਕ
ਸਾਰਿਆਂ ਜੁਗਾਂ ਦੇ ਵਿੱਚ ਹੋਈ ਹੈ ਵਡਿਆਈ ਬਾਬੇ ਹਰ ਗੁੱਟੀ ਸਾਰਿਆਂ ਜੁਗਾਂ ਦੇ ਵਿੱਚ ਹੋਈ ਹੈ ਵਡਿਆਈ ਬਾਬੇ
ਸਾਰਿਆਂ ਜੁਗਾਂ ਦੇ ਵਿੱਚ ਹੋਈ ਹੈ ਬਾਬੇ ਪ੍ਰਗਟ ਸਾਰਿਆਂ ਜੁਗਾਂ ਦੇ ਵਿੱਚ ਹੋਈ ਹੈ ਵਡਿਆਈ ਬਾਬੇ ਨਾਨਕ ਦੀ
ਹੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਿਆਈ ਰਗਤ ਭਈ ਸਗਲੇ ਜੁਗਿਆਂਦਰ ਗੁਰੂ ਨਾਨਕ ਕੀ ਵਡਿਆਈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਚਾਰਦੇ ਬਾਣੀ ਆਖਿਆ ਮਰਦਾਨਿਆ ਤੂੰ ਰਬਾਬ ਦਾ ਰਾਗ ਸਿੜ ਚੱਕੀਆਂ ਤੇ ਆਪੇ ਚੱਲਣਗੀਆਂ ਜਦੋਂ ਚੱਲੀਆਂ ਚੱਕੀਆਂ ਬਾਬੇ ਨੇ ਉਚਾਰੀ ਬਾਣੀ ਜੈਸੀ ਮੈਂ ਆਵਾ ਖਸਮ ਕੀ ਬਾਣੀ ਜਦੋਂ ਖਸਮ ਦੀ ਬਾਣੀ ਧੋਕੀ ਬਾਣੀ ਉਚਾਰੀ ਚੱਕੀਆਂ ਚੱਲ ਪਈਆਂ ਕਿਸੇ ਆਖਿਆ ਬਾਬਰਾ ਐਸਾ ਫਕੀਰ ਨਹੀਂ ਦੇਖਿਆ ਜਿਹੜਾ ਫਕੀਰ ਬਾਣੀ ਉਚਾਰਿਆ ਚੱਕੀਆਂ ਆਪੇ ਚੱਲ ਰਹੀਆਂ ਆਟਾ ਆਪੇ ਪੀ ਹੋ ਰਹੇ ਦਾਣੇ ਆਪੇ ਪੀ ਹੋ ਰਹੇ ਆ ਫਿਰ ਆਇਆ ਬਾਬਰ ਦੇਖ ਕੇ ਹੈਰਾਨ ਰਹਿ ਗਿਆ ਸਤਿਗੁਰ ਪਾਤਸ਼ਾਹ ਮਹਾਰਾਜ ਨੂੰ ਫਿਰ ਸਨਮਾਨ ਦੇ ਨਾਲ ਇਕ ਪਾਸੇ ਲਿਜਾ ਸਤਿਗੁਰ ਪਾਤਸ਼ਾਹ ਨੂੰ ਬਿਠਾਇਆ ਫਿਰ ਜਿੱਥੇ ਗੁਰਮੁਖ ਪਿਆਰਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਜਿੱਥੇ ਆਪਣੇ ਖਾਸ ਬੰਦਿਆਂ ਨੂੰ ਬਿਠਾਉਂਦਾ ਉਸ ਪਾਸੇ ਲਿਜਾ ਬਿਠਾਇਆ ਤੇ ਸਤਿਗੁਰ ਪਾਤਸ਼ਾਹ ਦੇ ਅੱਗੇ ਸ਼ਰਾਬ ਰੱਖ ਦਿੱਤੀ ਸ਼ਰਾਬ ਰੱਖ ਕੇ ਕਹਿੰਦਾ ਲਓ ਫਕੀਰ ਜੀ ਸ਼ਰਾਬ ਪੀਓ ਮਸਤ ਹੋਵੋ ਸਤਿਗੁਰ ਪਾਤਸ਼ਾਹ ਮਹਾਰਾਜ ਕਹਿੰਦੇ ਇਹਦੇ ਨਾਲ ਕੀ ਹੋਊਗਾ ਕਹਿੰਦੇ ਇਹਦੇ ਨਾਲ ਖੁਮਾਰੀ ਚੜਦੀ ਆ ਮਸਤੀ ਚੜਦੀ ਆ ਇਹਦੇ ਨਾਲ ਨਸ਼ਾ ਹੁੰਦਾ ਸਤਿਗੁਰ ਪਾਤਸ਼ਾਹ ਕਹਿੰਦੇ ਕਿੰਨਾ ਕੁ ਚਿਰ ਰਹਿੰਦਾ ਕਹਿੰਦਾ ਮਹਾਰਾਜ ਰਹਿੰਦਾ ਦੋ ਚਾਰ ਫਕੀਰ ਸਾਈ ਦੋ ਚਾਰ ਪੰਜ ਸੱਤ ਘੰਟੇ ਰਹਿ ਜਾਊਗਾ ਬਸ ਮਹਾਰਾਜ ਕਹਿੰਦੇ ਫੇਰ ਕਹਿੰਦਾ ਮਹਾਰਾਜ ਫਿਰ ਹੋਰ ਪੀ ਲਵਾਂਗੇ ਫਿਰ ਹੋਰ ਪੀਣ ਹੋਰ ਪੀਣੀ ਪਊਗੀ ਮਹਾਰਾਜ ਕਹਿੰਦੇ ਫਿਰ ਪੀਂਦੇ ਹੀ ਰਹੋ ਮਹਾਰਾਜ ਕਹਿੰਦੇ ਆ ਸ਼ਰਾਬ ਅਸੀਂ ਨੀ ਪੀਣੀ ਸ਼ਰਾਬੀ ਪੀਣ ਵਾਲੇ ਕਹਿੰਦੇ ਬੜੀ ਮਸਤੀ ਆਉਂਦੀ ਆ ਕਈ ਕਹਿੰਦੇ ਦੁੱਖ ਗਮ ਭੁੱਲ ਜਾਂਦੇ ਆ ਮਸਤ ਹੋ ਜਾਈਦਾ ਪਰ ਇੱਕ ਮਨੁੱਖ ਜਿਹਨੇ ਸਾਰੀ ਉਮਰ ਸ਼ਰਾਬ ਪੀਤੀ ਅੰਤ ਸਮੇਂ ਜਦੋਂ ਤੋਬਾ ਕੀਤੀ ਨਾ ਤੇ ਉਹਨੇ ਫਿਰ ਸ਼ਰਾਬ ਤੇ ਬੜੇ ਸ਼ੇਰ ਲਿਖੇ ਉਹ ਕਹਿੰਦਾ ਕੌਣ ਕਹਿੰਦਾ ਯਾਰੋ ਦਾਰੂ ਗਮ ਨੂੰ ਭੁਲਾਉਂਦੀ ਆ ਪੀ ਕੇ ਸ਼ਰਾਬ ਹਰ ਗੱਲ ਚੇਤੇ ਆਉਂਦੀ ਆ ਕਹਿੰਦਾ ਕੌਣ ਕਹਿੰਦਾ ਇਹ ਗਮ ਨੂੰ ਭੁਲਾਉਂਦੀ ਦੁੱਖ ਭੁਲਾਉਂਦੀ ਆ ਸਗੋਂ ਪੀ ਕੇ ਤੇ ਹਰ ਗੱਲ ਚੇਤੇ ਆਉਂਦੀ ਆ ਵੀ ਫਲਾਣੇ ਨੇ ਗਾਲਾਂ ਕੱਢੀਆਂ ਸੀ ਉਹਦੇ ਨਾਲ ਹਿਸਾਬ ਕਿਤਾਬ ਕਰ ਹੀ ਆਈ ਆ ਫਲਾਣੇ ਨੇ ਆ ਗਿਆ ਸੀ ਉਹਦੇ ਪਾਸੇ ਵੀ ਜਾ ਹੀ ਗੇੜਾ ਮਾਰੀ ਆਈਏ ਕੌਣ ਕਹਿੰਦਾ ਦਾਰੋ ਦਾਰੂ ਗਮ ਨੂੰ ਭੁਲਾਉਂਦੀ ਆ ਪੀ ਕੇ ਸ਼ਰਾਬ ਹਰ ਗੱਲ ਚੇਤੇ ਆਉਂਦੀ ਆ ਸਤਿਗੁਰ ਪਾਤਸ਼ਾਹ ਕਹਿੰਦੇ ਮੈਂ ਨੀ ਆ ਸ਼ਰਾਬ ਪੀਣੀ ਸਤਿਗੁਰ ਪਾਤਸ਼ਾਹ ਮਹਾਰਾਜ ਦੇ ਅੱਗੇ ਫਿਰ ਭੰਗ ਰੱਖੀ ਕਹਿੰਦਾ ਜੀ ਭੰਗ ਲੈ ਲੋ ਭੰਗ ਦੀ ਮੁੱਠ ਭਰ ਸਤਿਗੁਰ ਦੇ ਸਾਹਮਣੇ ਮਹਾਰਾਜ ਕਹਿੰਦੇ ਅਸੀਂ ਆ ਭੰਗ ਨੀ ਇਹਦਾ ਨਸ਼ਾ ਕਹਿੰਦਾ ਜੀ ਇਹਦਾ ਵੀ ਦੋ ਚਾਰ ਪੰਜ ਸੱਤ ਘੰਟੇ ਰਹੇਗਾ ਮਹਾਰਾਜ ਕਹਿੰਦੇ ਬਸ ਫਿਰ ਅਫੀਮ ਤਰ੍ਹਾਂ ਤਰ੍ਹਾਂ ਦੇ ਨਸ਼ੇ ਬਾਬਰ ਨੇ ਗੁਰੂ ਨਾਨਕ ਦੇ ਮੂਹਰੇ ਰੱਖੇ ਸਤਿਗੁਰ ਪਾਤਸ਼ਾਹ ਕਹਿੰਦੇ ਨਸ਼ੇ ਸਦੀਵੀ ਨਹੀਂ ਇਹ ਥੋੜੇ ਚਿਰ ਬਾਅਦ ਉਤਰ ਜਾਣਗੇ ਅਸੀਂ ਇਹ ਨਸ਼ੇ ਕਰਨੇ ਨਹੀਂ ਤੇ ਕਹਿੰਦਾ ਮਹਾਰਾਜ ਕੋਈ ਇਹੋ ਜਿਹਾ ਨਸ਼ਾ ਵੀ ਜਿਹੜਾ ਸਦਾ ਚੜਿਆ ਰਹਿੰਦਾ ਜਿਹੜਾ ਇੱਕ ਵਾਰੀ ਕੀਤੇ ਦੁਬਾਰਾ ਨਾ ਕਰਨੇ ਸਾਰੇ ਨਸ਼ੇ ਦੁਬਾਰਾ ਦੁਬਾਰਾ ਕਰਨੇ ਪੈਂਦੇ ਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਾਂ ਬਾਬਰਾ ਇੱਕ ਨਸ਼ਾ ਹੈ ਜਿਹੜਾ ਇੱਕ ਵਾਰੀ ਚੜ ਗਿਆ ਮੁੜ ਕੇ ਲੈਣਾ ਨੀ ਫਿਰ ਭਾਵੇਂ ਬੰਦ ਬੰਦ ਕੱਟਿਆ ਜਾਵੇ ਫਿਰ ਚਰਖੜੀਆਂ ਤੇ ਚੜ ਜਾਣਾ ਫਿਰ ਆਰੇ ਨਾਲ ਚਿਰ ਜਾਣਾ ਬੰਦ ਬੰਦ ਕੱਟੇ ਜਾਣੇ ਫਿਰ ਜਿੰਨੇ ਮਰਜ਼ੀ ਦੁੱਖ ਰੋਗ ਦੇ ਸਮੇਂ ਔਖੇ ਸੌਖੇ ਸਮੇਂ ਕਸ਼ਟਾਂ ਦੇ ਸਮੇਂ ਐਸਾ ਰੋਗ ਐਸਾ ਜਿਹੜੇ ਰੋਗ ਨੇ ਕੋਈ ਚੇਤੇ ਨੀ ਆਉਣਾ ਸਭ ਜਿਹੜੇ ਰੋਗ ਕਸ਼ਟ ਪਰੇ ਹੋ ਜਾਣੇ ਆ ਉਸ ਰੰਗ ਵਿਚ ਉਸ ਮਸਤੀ ਚ ਜਿਹੜਾ ਰੰਗਿਆ ਗਿਆ ਉਹ ਨਸ਼ੇ ਵਿਚ ਉਹਦਾ ਨਸ਼ਾ ਲੈਣ ਕਹਿੰਦਾ ਮਹਾਰਾਜ ਉਹ ਨਸ਼ਾ ਸਤਿਗੁਰ ਪਾਤਸ਼ਾਹ ਕਹਿੰਦੇ ਬਾਬਰਾ ਪੋਸਤ ਭੰਗ ਅਫੀਮ ਮਦ ਉਤਰ ਜਾਏ ਪ੍ਰਭਾਤ ਇਹ ਤੇ ਰਾਤ ਲਏ ਤੇ ਸਵੇਰ ਨੂੰ ਬੰਦਾ ਫਿਰ ਉਸੇ ਤਰ੍ਹਾਂ ਸਵੇਰ ਨੂੰ ਨਸ਼ੇ ਤੋਂ ਰਹਿਤ ਹੋ ਜਾਂਦਾ ਨਸ਼ਾ ਲੈ ਜਾਂਦਾ ਸਰੀਰ ਟੁੱਟਦਾ ਫਿਰ ਕਰਨਾ ਪੈਂਦਾ ਸਤਿਗੁਰ ਪਾਤਸ਼ਾਹ ਕਹਿੰਦੇ ਨਸ਼ੇ ਝੂਠੇ ਨਸ਼ੇ ਆ ਮਹਾਰਾਜ ਦੇ ਬਚਨ ਪੋਸਤ ਭੰਗ ਅਫੀਮ ਮਦ ਇਤਿਹਾਸ ਚੋਂ ਮਿਲਦੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦਰਜ ਨਹੀਂ ਹੈ ਪਰ ਇਤਿਹਾਸ ਚੋਂ ਬਚਨ ਇਹ ਮਿਲਦੇ ਆ ਸਤਿਗੁਰ ਪਾਤਸ਼ਾਹ ਦੇ ਬਚਨ ਕਈ ਸਾਡੇ ਵੀਰ ਕਹਿੰਦੇ ਤੇ ਬਾਣੀ ਬਾਣੀ ਦੇ ਬਚਨ ਨਹੀਂ ਸਤਿਗੁਰ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਬਚਨ ਜਿਹੜੇ ਇਤਿਹਾਸ ਵਿਚੋਂ ਮਿਲਦੇ ਆ ਜਿਵੇਂ ਸਤਿਗੁਰ ਪਾਤਸ਼ਾਹ ਮਹਾਰਾਜ ਦਾ ਕਰਨੀ ਨਾਮਾ ਕਾਜੀ ਰੁਕਣ ਦੀਨ ਦੇ ਨਾਲ ਜਿਵੇਂ ਕਾਰੂ ਬਾਦਸ਼ਾਹ ਦੇ ਨਾਲ ਸਤਿਗੁਰ ਪਾਤਸ਼ਾਹ ਦਾ ਨਸੀਹਤ ਨਾਮਾ ਕਾਰੂ ਦੇ ਨਾਲ ਜੋ ਬਚਨ ਸਤਿਗੁਰ ਦੇ ਦਮੜਾ ਤਿਸੀ ਕਾ ਜੋ ਖਰਚਾ ਰਖਾਏ ਦੇਵੈ ਦਿਲਾਵੈ ਰਜਾਵੈ ਖੁਦਾਏ ਤਹਿਕੀਕ ਦਿਲਦਾਨੀ ਵਹੀ ਭਿਸ ਜਾਏ ਲਖੋੜੀ ਕਰੋੜੀ ਕੀਏ ਬੇਸ਼ੁਮਾਰ ਨਾ ਰਹੇਗੇ ਕਰੋੜੀ ਨਾ ਰਹੇਗੇ ਹਜ਼ਾਰ ਸਤਿਗੁਰ ਦੇ ਬਚਨ ਸਤਿਗੁਰ ਪਾਤਸ਼ਾਹ ਕਹਿੰਦੇ ਬਾਬਰਾ ਐਸਾ ਨਸ਼ਾ ਪੋਸਤ ਭੰਗ ਫੀਮ ਮਦ ਉਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਕੀ ਆਖਿਆ ਸਤਿਗੁਰ ਨੇ ਬੜੇ ਪਿਆਰੇ ਸਾਰੇ ਚੜੀ ਰਹੇ ਦਿਨ ਰਾਤ ਤੇਰੇ ਨਾਮ ਦੀ ਖੁਮਾਰੀ ਚੜੀ ਰਹੇ ਦਿਨ ਰਾਤ ਤੇਰੇ ਨਾਮ ਦੀ ਖੁਮਾਰੀ
ਚੜੀ ਰਹੇ ਦਿਨ ਰਾਤ ਤੇਰੇ ਨਾਮ ਦੀ ਖੁਮਾਰੀ
ਹਰ ਜਗੋ
ਦਿਨ ਰਾਤ ਤੇਰੇ ਨਾਮ ਦੀ ਚੜੀ ਰਹੇ ਦਿਨ ਰਾਤ ਤੇਰੇ ਨਾਮ ਦੀ ਖੁਮਾਰੀ ਚੜੀ ਰਹੇ ਦਿਨ ਰਾਤ ਤੇਰੇ ਨਾਮ ਦੀ
ਨਾਮ ਦੀ ਖੁਮਾਰੀ ਤੇਰੇ ਨਾਮ ਦੀ ਖੁਮਾਰੀ ਨਾਮ ਦੀ ਖੁਮਾਰੀ ਸੱਚੇ ਨਾਮ ਦੀ ਖੁਮਾਰੀ
ਨਾਮ ਦੀ ਖੁਮਾਰੀ ਨਾਮ ਦੀ ਖੁਮਾਰੀ
ਓ ਨਾਮ ਦੀ ਖੁਮਾਰੀ ਸੱਚੇ
ਨਾਮ ਦੀ ਖੁਮਾਰੀ ਨਾਮ ਦੀ
ਬੜੀ ਰਹੋ ਦਿਨ ਰਾਤ ਤੇਰੇ ਨਾਮ ਦੀ ਖੁਮਾਰੀ ਵਾਹਿ ਬੜੀ ਰਹੋ ਦਿਨ ਰਾਤ ਸੱਚੇ ਨਾਮ ਦੀ ਖੁਮਾਰੀ ਵੱਜ ਕੇ ਹਰ ਰਹੋ ਕਰੋ ਅਰਦਾਸਾ ਭੰਗ ਹੀਮ ਮਤ ਉਤਰ ਜਾਏ ਪ੍ਰਭਾਤ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਸਤਿਗੁਰ ਪਾਤਸ਼ਾਹ ਮਹਾਰਾਜ ਨੂੰ ਕਹਿੰਦਾ ਮਹਾਰਾਜ ਕੋਈ ਇਹੋ ਜਿਹਾ ਨਸ਼ਾ ਹੈਗਾ ਜਿਹੜਾ ਸਦਾ ਚੜਿਆ ਮਹਾਰਾਜ ਕਹਿੰਦੇ ਹੱਥ ਥੋੜੇ ਸਮੇਂ ਦੇ ਆ ਇਹਦੇ ਰਾਤੀ ਲੈ ਸਵੇਰ ਨੂੰ ਲੱਥ ਜਾਣੇ ਸਤਿਗੁਰ ਕਹਿੰਦੇ ਆ ਨਸ਼ਾ ਆ ਭੰਗ ਦੇ ਪਿਆਲੇ ਨਹੀਂ ਸਤਿਗੁਰ ਕਹਿੰਦੇ ਜਿਨ੍ਹਾਂ ਨਾਮ ਦੇ ਪਿਆਲੇ ਜਿਨ੍ਹਾਂ ਨਾਮ ਦੇ ਪਿਆਲੇ ਪੀਤੇ ਕੀ ਬਚਨ ਸਤਿਗੁਰ ਦੇ ਕਹਿੰਦੇ ਬਾਬਰਾ ਪੀਤੇ ਆ ਪਿਆਲੇ ਤੇਰੇ ਨਾਮ ਦੇ ਸਦਾ ਰੰਗ ਚੜੇ ਰਹਿਣਗੇ ਪੀਤੇ ਆ ਪਿਆਲੇ ਤੇਰੇ ਨਾਮ ਦੇ ਸਦਾ ਰੰਗ ਚੜੇ ਰਹਿਣਗੇ ਪਿਆਲੇ ਤੇਰੇ ਨਾਮ ਦੇ ਸਦਾ ਰੰਗ ਚੜੇ ਰਹਿਣਗੇ ਜਿੰਦਾ ਪੀਤੇ ਆ ਪਿਆਲੇ ਸੱਚੇ ਨਾਮ ਦੇ ਸਦਾ ਰੰਗ ਚੜੇ ਰਹਿਣਗੇ ਸਦਾ ਰੰਗ ਚੜੇ ਰਹਿਣਗੇ ਮੇਰੇ ਪਿਆਰੇ ਸਦਾ ਰੰਗ ਚੜੇ ਰਹਿਣਗੇ ਮੇਰੇ ਪਿਆਰੇ ਸਦਾ ਰੰਗ ਜੀ ਸੰਗ ਦੇ ਚੜੇ ਰਹਿਣਗੇ ਸਦਾ ਰੰਗ ਜੀ ਚੜੇ ਰਹਿਣਗੇ ਨਾਮ ਦੇ ਪਿਆਲੇ ਵਾਹਿਗੁਰੂ ਨਾਮ ਦੇ ਪਿਆਲੇ ਹਰ ਕੇ ਨਾਮ ਦੇ ਸਦਾ ਰੰਗ ਚੜੇ ਰਹਿਣਗੇ ਜਿੰਨਾ ਪੀਤੇ ਆ ਪਿਆਲੇ ਸੱਚੇ ਨਾਮ ਦੇ ਸਦਾ ਰੰਗ ਜਿੰਨਾ ਪੀਤੇ ਆ ਪਿਆਲੇ ਸੱਚੇ ਨਾਮ ਦੇ ਸਦਾ ਰੰਗ ਉਤਰ ਜਾਏ ਪ੍ਰਭਾਤੇ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਬਾਬਰਾ ਆ ਨਾਮ ਦਾ ਨਸ਼ਾ ਪਰਮੇਸ਼ੁਰ ਪਿਆਰ ਦਾ ਪ੍ਰੇਮ ਦਾ ਨਸ਼ਾ ਜਿਹੜਾ ਇਹ ਚੜ ਗਿਆ ਮੁੜ ਕੇ ਨਹੀਂ ਲੈਂਦਾ ਇਹ ਸਦੀਵੀ ਨਸ਼ਾ ਹੈ ਅੱਜ ਕੋ ਆਖੋ ਸਦਨਾ ਬਾਕੀ ਤੇ ਦੁਨਿਆਵੀ ਨਸ਼ੇ ਨਰਕਾਂ ਦੇ ਭਾਗੀ ਬਣਾਉਂਦੇ ਆ ਆਹ ਸੱਚਾ ਨਸ਼ਾ ਜਿਹੜਾ ਸੱਚ ਖੰਡ ਵਾਸੀ ਬਣਾਉਂਦਾ ਹੈ ਦੁਨਿਆਵੀ ਨਸ਼ੇ ਨਰਕਾਂ ਦੇ ਭਾਗੀ ਬਣਾ ਜਿਨ੍ਹਾਂ ਨੂੰ ਚੜਿਆ ਜਾਗਤ ਜੋਤ ਦਾ ਨਸ਼ਾ ਪ੍ਰੇਮ ਰੰਗ ਦਾ ਨਸ਼ਾ ਭਗਤੀ ਸੇਵਾ ਸਿਮਰਨ ਦਾ ਨਸ਼ਾ ਇਹ ਮਨਾਂ ਚ ਝਾਤੀਆਂ ਮਾਰਨੀਆਂ ਗੁਰਮੁਖੋ ਕਿਹੜੇ ਨਸ਼ਿਆਂ ਚ ਪਏ ਆ ਜਿਹੜੇ ਨਸ਼ੇ ਬਰਬਾਦ ਕਰਦੇ ਆ ਧਨ ਨੂੰ ਜਿਹੜੇ ਬਰਬਾਦ ਕਰਦੇ ਆ ਸਿਹਤ ਨੂੰ ਜਿਹੜੇ ਨਸ਼ੇ ਬਰਬਾਦ ਕਰਦੇ ਆ ਆਰਥਿਕਤਾ ਨੂੰ ਗੁਰਮੁਖ ਪਿਆਰੇ ਜਿਹੜੇ ਨਸ਼ੇ ਬਰਬਾਦ ਕਰਦੇ ਪਰਿਵਾਰਕ ਸੰਬੰਧਾਂ ਨੂੰ ਉਹ ਨਸ਼ੇ ਇਹ ਨਸ਼ੇ ਨਹੀਂ ਕਰਨੇ ਗੁਰਮੁਖ ਪਿਆਰੇ ਨਸ਼ੇ ਕਰਨ ਵਾਲਿਆਂ ਸ਼ਰਾਬਾਂ ਪੀਣ ਵਾਲੇ ਇਹ ਕਿਤੇ ਕੌਮ ਦਾ ਦੇਸ਼ ਦਾ ਭਵਿੱਖ ਬਣਨਗੇ ਨਹੀਂ ਗੁਰਮੁਖ ਪਿਆਰੇ ਨਸ਼ੇ ਕਰਨ ਵਾਲੇ ਆਤਮਾਕੂ ਸੇਵਨ ਸ਼ਰਾਬਾਂ ਭੁੱਕੀਆਂ ਡੋਡੇ ਅਫੀਮਾਂ ਇਹ ਕਿਤੇ ਕੌਮ ਦਾ ਦੇਸ਼ ਦਾ ਭਵਿੱਖ ਨਹੀਂ ਗੁਰਮੁਖ ਪਿਆਰੇ ਦੇਸ਼ ਦਾ ਭਵਿੱਖ ਤੇ ਤੰਦਰੁਸਤ ਸਰੀਰ ਹੀ ਬਣ ਸਕਦਾ ਉਹੀ ਕੋਈ ਦੇਸ਼ ਦੀ ਰੱਖਿਆ ਨਸ਼ਾਈ ਨੇ ਉਹਦਾ ਤੇ ਅਮਲ ਟੁੱਟ ਗਿਆ ਤੇ ਗੁਰਮੁਖ ਪਿਆਰੇ ਹਥਿਆਰ ਸਿੱਟ ਕੇ ਵੀ ਵਾਪਸ ਆ ਜਾਊਗਾ ਖਾਜ ਕੋਈ ਹੱਕੋ ਸਾਧਨਾ ਆਪਣੇ ਅਮਲ ਨੂੰ ਪੂਰਾ ਅਸੀਂ ਕੀ ਲੈਣਾ ਕਿੰਨਾ ਲੜਾਈਆਂ ਲੜ ਕੇ ਰਹੋ ਵਿਚਾਰ ਗੁਰਮੁਖ ਪਿਆਰੇ ਨਸ਼ੇ ਬਰਬਾਦ ਕਰਦੇ ਸਭ ਪਾਸੇ ਨਸ਼ਿਆਂ ਨੇ ਬਰਬਾਦੀ ਕੀਤੀ ਸਾਨੂੰ ਸਤਿਗੁਰੂ ਇਹਨਾਂ ਨਸ਼ਿਆਂ ਚ ਨਹੀਂ ਲੈ ਨਾਮ ਦਾ ਨਸ਼ਾ ਔਰ ਜਿਨ੍ਹਾਂ ਨੂੰ ਚੜਿਆ ਗੁਰੂ ਦੇ ਸਿੱਖਾਂ ਦਾ ਇਤਿਹਾਸ ਪੂਲੇ ਨਗਰ ਦਾ ਗੁਰਮੁਖ ਪਿਆਰਿਓ ਇੱਕ ਗੁਰੂ ਦਾ ਸਿੱਖ ਜਿਹਦਾ ਨਾਂ ਇਤਿਹਾਸ ਚ ਆਉਂਦਾ ਭਾਈ ਤਾਰੂ ਸਿੰਘ ਰੱਜ ਕੇ ਆਖੋ ਸਤਨਾਮ ਸਿੱਖ ਦਾ ਨਾਂ ਲਿਆ ਰਸਨਾ ਪਵਿੱਤਰ ਹੋ ਜਾਂਦੀ ਹੈ ਐਸਾ ਗੁਰੂ ਦਾ ਸਿੱਖ ਭਾਈ ਤਾਰੂ ਸਿੰਘ ਪੂਲਿਆਂ ਦਾ ਪਿਤਾ ਚੜਾਈ ਕਰ ਗਿਆ ਬਜ਼ੁਰਗ ਮਾਤਾ ਇੱਕ ਭੈਣ ਦੋਨੇ ਭੈਣ ਭਾਈ ਗੁਰਮੁਖ ਪਿਆਰੇ ਤੇ ਮਾਤਾ ਘਰ ਵਿਚ ਪੂਲੇ ਨਗਰ ਰਹਿੰਦੇ ਗੁਰੂ ਦਾ ਸਿੱਖ ਨਿਤ ਨਿਮੀ ਜਾਗਤ ਜੋਤ ਦਾ ਪੁਜਾਰੀ ਤਿਆਰ ਵਿਰ ਤਿਆਰ ਗੁਰੂ ਦਾ ਸਿੱਖ ਧਰਮ ਦੀ ਕਿਰਤ ਕਰਦਾ ਨਾਮ ਜਪਦਾ ਆਉਂਦੇ ਜਾਂਦੇ ਰਾਂਝਾਂ ਪਾਂਧੀਆਂ ਨੂੰ ਭੋਜਨ ਲੰਗਰ ਛਕਾਉਂਦਾ ਪਰ ਸਭ ਤੋਂ ਵੱਡੀ ਸੇਵਾ ਜਿਹੜੇ ਗੁਰੂ ਪੰਥ ਖਾਲਸੇ ਦੇ ਸਿੰਘ ਉਜਾੜ ਬੀਆਬਣ ਜੰਗਲਾਂ ਚ ਰਹਿੰਦੇ ਆ ਉਹਨਾਂ ਦੇ ਕੋਲੇ ਲੰਗਰ ਪਹੁੰਚਦਾ ਕਰਦਾ ਉਹਨਾਂ ਦੇ ਕੋਲੇ ਆਪਣੀ ਕਿਰਤ ਕਰਕੇ ਕਿਸੇ ਤੋਂ ਮੰਗਦਾ ਨਹੀਂ ਕਿਸੇ ਤੋਂ ਆਪ ਕਮਾਈ ਜਿਹੜੀ ਮਿਹਨਤ ਮੁਸ਼ਕਤ ਕਰਦੇ ਆ ਉਹ ਮਿਹਨਤ ਮੁਸ਼ਕਤ ਦਾ ਜਿਹੜਾ ਅਨਾਜ ਭੋਜਨ ਪ੍ਰਸ਼ਾਦਾ ਉਹ ਲੈ ਕੇ ਪਹੁੰਚਦਾ ਉਹਨਾਂ ਦੇ ਕੋਲ ਜਿਹੜੇ ਦੇਸ਼ ਕੌਮ ਦੀ ਰੱਖਿਆ ਖਾਤਰ ਸਤਿਗੁਰਾਂ ਨੇ ਖਾਲਸਾ ਸਾਜਿਆ ਅਕਾਲ ਤੇਰਾ ਸ਼ੁਕਰ ਹੈ ਕਹਿਣਾ ਔਰ ਭਾਈ ਤਾਰੂ ਸਿੰਘ ਵਰਗਾ ਸਿੱਖ ਜਿਹੜਾ ਇਹੋ ਜਿਹੇ ਵਿਖਮ ਸਮੇਂ ਜਾ ਕੇ ਸਿੰਘਾਂ ਦੀ ਸੇਵਾ ਕਰਦਾ ਸੇਵਾ ਕਰਨ ਵਾਲੇ ਸੇਵਾ ਕਰ ਜਾਂਦੇ ਆ ਸੇਵਾ ਵਾਲੇ ਸੇਵਾ ਕਰਦੇ ਆ ਪਾਪ ਕਮਾਉਣ ਵਾਲੇ ਪਾਪ ਕਮਾਉਂਦੇ ਆ ਦੇਖੋ ਸੇਵਾ ਸਾਹਿਬਜ਼ਾਦਿਆਂ ਨੂੰ ਪਾਪ ਕਮਾਇਆ ਗੰਗੂ ਨੇ ਨਮਕ ਹਰਾਮੀ ਗੰਗੂ ਸਾਹਿਬਜ਼ਾਦਿਆਂ ਨੂੰ ਫੜਾ ਦਿੱਤਾ ਮੁਗਲ ਸਿਪਾਹੀਆਂ ਨੂੰ ਠੰਡੇ ਬੁਰਜ ਚ ਕੈਦ ਨੇ ਇੱਕ ਤੇ ਉਹ ਗੰਗੂ ਪਾਪੀ ਪਾਪ ਕਮਾਉਣ ਵਾਲਾ ਦੂਜੇ ਪਾਸੇ ਆ ਭਾਈ ਕੌਣ ਗੁਰਮੁਖ ਪਿਆਰਿਓ ਜਿਹੜਾ ਉਹ ਠੰਡੇ ਬੁਰਜ ਦੇ ਵਿਚ ਦੁੱਧ ਪਿਆਉਂਦਾ ਭਾਈ ਮੋਤੀ ਰਾਮ ਉਹ ਮੋਤੀ ਰਾਮ ਮਹਿਰਾ ਜਿਹੜਾ ਠੰਡੇ ਬੁਰਜ ਵਿਚ ਦੁੱਧ ਪ੍ਰਸ਼ਾਦੇ ਲੈ ਕੇ ਜਾਂਦਾ ਸਾਹਿਬਜ਼ਾਦਿਆਂ ਲਈ ਇੱਕ ਤੇ ਉਹ ਆ ਤੁਲਨਾ ਤੁਸੀਂ ਕਰ ਲਿਓ ਚੰਗਾ ਕੌਣ ਇੱਕ ਤੇ ਗੰਗੂ ਪਾਪੀ ਆ ਜਿਹੜਾ ਪਾਪ ਕਮਾਉਂਦਾ ਧਨ ਲਾਲਚ ਚ ਆ ਕੇ ਤੇ ਇੱਕ ਆ ਜਿਹੜਾ ਦੁੱਧ ਪ੍ਰਸ਼ਾਦੇ ਬਚਾਉਂਦਾ ਤੇ ਇੱਕ ਉਹ ਆ ਦੀਵਾਨ ਝੂਠਾ ਆਨੰਦ ਜਿਹੜਾ ਆਪਣੇ ਆਪ ਨੂੰ ਕਹਾਉਂਦਾ ਤੇ ਹਿੰਦੂ ਆ ਪਰ ਕਹਿੰਦਾ ਸੂਬਾ ਵਜ਼ੀਰ ਖਾਨ ਇਹ ਦਮ ਦੀਆਂ ਸੂਆਂ ਦੇ ਮੂੰਹ ਤਿੱਖੇ ਇਹਨਾਂ ਨੂੰ ਸ਼ਹੀਦ ਕਰ ਦਿਓ ਇਹਨਾਂ ਨੂੰ ਮਾਰ ਦਿਓ ਨਹੀਂ ਤੇ ਵੱਡੇ ਹੋ ਕੇ ਦੁੱਖ ਦੇਣਗੇ ਇੱਕ ਤੇ ਉਹ ਹੈ ਸ਼ਹੀਦ ਕਰਾਉਣ ਵਾਲਾ ਪਰ ਇੱਕ ਨਵਾਬ ਮਲੇਰਕੋਟਲੇ ਵਾਲਾ ਗੁਲਸ਼ੇਰ ਮੁਹੰਮਦ ਖਾਨ ਗੱਲ ਜਾਤਾਂ ਦੇ ਗੋਤਾਂ ਦੀ ਨਹੀਂ ਗੱਲ ਧਰਮਾਂ ਦੀ ਨਹੀਂ ਗੱਲ ਇਨਸਾਨ ਦੀ ਹੈ ਇਨਸਾਨੀਅਤ ਨਾ ਹਿੰਦੂ ਹੈ ਚੰਗੇ ਨਾ ਮੁਸਲਮਾਨ ਹੈ ਚੰਗੇ ਬੁਰਾਈ ਹੈ ਨਹੀਂ ਜਿਨਕੇ ਮਨ ਮੇ ਵੋ ਇਨਸਾਨ ਹੈ ਚੰਗੇ ਚੰਗਾ ਕੌਣ ਹੈ ਉਹ ਹਿੰਦੂ ਵੀ ਚੰਗਾ ਉਹ ਮੁਸਲਮਾਨ ਵੀ ਚੰਗਾ ਉਹ ਸਿੱਖ ਵੀ ਚੰਗਾ ਜਿਹਦੇ ਹਿਰਦੇ ਚ ਬੁਰਾਈ ਨਹੀਂ ਹੈ ਅਸਾਈਆਂ ਨੇ ਜਿਹਦੇ ਹਿਰਦੇ ਚ ਬੁਰਾਈ ਹੈ ਉਹ ਗੁਰਮੁਖ ਪਿਆਰੇ ਮੁਸਲਮਾਨ ਵੀ ਮਾੜਾ ਉਹ ਸਿੱਖ ਵੀ ਮਾੜਾ ਉਹ ਹਿੰਦੂ ਵੀ ਮਾੜਾ ਉਹ ਇਨਸਾਨ ਹੀ ਮਾੜਾ ਜਿਹਦੇ ਹਿਰਦੇ ਚ ਬੁਰਾਈ ਵਹਿ ਗਈ ਹੈ ਹਿਰਦੇ ਚ ਬੁਰਾਈ ਉਹ ਦੀਵਾਨ ਝੂਠਾ ਆਨੰਦ ਇੱਕ ਪਾਸੇ ਕਹਾਉਂਦਾ ਹਿੰਦੂ ਆਪਣੇ ਆਪ ਨੂੰ ਉਹਨੂੰ ਭੁੱਲ ਗਈ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕੁਰਬਾਨੀ ਕਿ ਸਾਡੇ ਤਿਲਕ ਜਿਹੀ ਧੋਤੀ ਟਿੱਕੇ ਖਾਤਰ ਆ ਸਾਡੀਆਂ ਬੋਲੀਆਂ ਬਚਾਉਣ ਵਾਸਤੇ ਬੱਚਿਆਂ ਤੇ ਤਿਲਕ ਬਚਾਉਣ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੀਸ ਦੀ ਕੁਰਬਾਨੀ ਤਿਲਕ ਜਿੰਨੀ ਰਾਖਾ ਪ੍ਰਵਤਾਕਾ ਕਿੰਨੋ ਵੱਡੇ ਕਲੂ ਮੈਂ ਸਾਕਾ ਸਤਿਗੁਰ ਨੇ ਕੁਰਬਾਨੀ ਕੀਤੀ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਉਹਨੂੰ ਭੁੱਲ ਗਈ ਕੁਰਬਾਨੀ ਉਧਰ ਗੁਰਸ਼ੇਰ ਮੁਹੰਮਦ ਖਾਂ ਭਾਵੇਂ ਬਾਅਦ ਵਿਚ ਸਤਿਗੁਰ ਪਾਤਸ਼ਾਹ ਦੇ ਸਿੰਘਾਂ ਨਾਲ ਸਤਿਗੁਰ ਨਾਲ ਲੜਿਆ ਪਰ ਇਸ ਵਕਤ ਉਹਨੇ ਜਿਹੜੀ ਗੱਲ ਸ਼ਰ੍ਹਾਂ ਦੀ ਸੀ ਆਖ ਦਿੱਤੀ ਆਖਿਆ ਗੁਰੂ ਦੇ ਬੱਚਿਆਂ ਦਾ ਗੁਰੂ ਦੇ ਸਾਹਿਬਜ਼ਾਦੇ ਸ਼ੀਰਖੋਰ ਬਾਲਕਾਂ ਦਾ ਕੀ ਕਸੂਰ ਹੈ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਇਹਨਾਂ ਬੱਚਿਆਂ ਨੂੰ ਨੀਹਾਂ ਚ ਚਣਿਆ ਜਾਵੇ ਔਰ ਦੂਸਰੇ ਪਾਸੇ ਉਹ ਹਿੰਦੂ ਦੀ ਗੱਲ ਦੂਸਰੇ ਪਾਸੇ ਦੀਵਾਨ ਟੋਡਰਮੱਲ ਇਕ ਪਾਸੇ ਦੀਵਾਨ ਝੂਠਾਨੰਦ ਇਕ ਪਾਸੇ ਦੀਵਾਨ ਟੋਡਰਮੱਲ ਜਿਹਨੂੰ ਪਤਾ ਲੱਗਿਆ ਸਾਹਿਬਜ਼ਾਦੇ ਕੁਰਬਾਨ ਹੋ ਗਏ ਆ ਮਾਤਾ ਗੁਜਰ ਕੌਰ ਕੁਰਬਾਨ ਹੋ ਗਈ ਆ ਉਹ ਸੇਵਾ ਕਰਨ ਵਾਲਾ ਜਿਹਨੇ ਸੋਨੇ ਦੀਆਂ ਮੋਹਰਾਂ ਵਿਛਾ ਦਿੱਤੀਆਂ ਸੋਨੇ ਦੀਆਂ ਮੋਹਰਾਂ ਦੀਵਾਨ ਟੋਡਰ ਮੱਲ ਜਦੋਂ ਆਖਿਆ ਸੂਬੇ ਨੇ ਇਨ੍ਹਾਂ ਦੇ ਸ਼ਹੀਦ ਇਨ੍ਹਾਂ ਦੇ ਸੰਸਕਾਰ ਕਰਨ ਲਈ ਜੇ ਸਰਹੰਦ ਵਿਚ ਜਗ੍ਹਾ ਲੈਣੀ ਤੇ ਸੋਨੇ ਦੀਆਂ ਮੋਹਰਾਂ ਵਿਛਾ ਸਭ ਤੋਂ ਮਹਿੰਗੀ ਧਰਤੀ ਦੁਨੀਆਂ ਦੀ ਜਿਹੜੀ ਦੀਵਾਨ ਟੋਡਰ ਮੱਲ ਨੇ ਮੋਹਰਾਂ ਵਿਛਾ ਕੇ ਲਈ ਸਭ ਤੋਂ ਮਹਿੰਗੀ ਧਰਤੀ ਕਿਤੇ 10 ਲੱਖ ਦਾ ਰੇਟ ਹੈ ਉਹ ਧਰਤੀ ਦਾ ਕਿਤੇ 20 ਲੱਖ ਕਿੱਲੇ 50-100 ਕਰੋੜ ਦਾ ਗੁਰਮੁਖ ਪਿਆਰਿਓ ਰੇਟ ਹੋਊਗਾ ਕੋਈ ਹੈ ਧਰਤੀ ਜਿੱਥੇ ਮੋਹਰਾਂ ਵਿਛਾ ਕੇ ਲਈਆਂ ਜਾਵੇ ਉਸ ਧਰਤੀ ਨੂੰ ਜਿੰਨੀ ਧਰਤੀ ਤੇ ਮੋਹਰਾਂ ਵਿਛਾ ਦਿਓ ਓਨੀ ਧਰਤੀ ਦਾ ਉਹ ਮੁੱਲ ਇਹ ਦੀਵਾਨ ਟੋਡਰ ਮੱਲ ਨੇ ਤਾਰਿਆ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਜੇ ਗੁਰਮੁਖ ਪਿਆਰੇ ਜਿੱਥੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਦਾ ਸੰਸਕਾਰ ਹੋਇਆ ਗੁਰਦੁਆਰਾ ਜੋਤੀ ਸਰੂਪ ਸਰਹੰਦ ਫਤਿਹਗੜ੍ਹ ਸਾਹਿਬ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਜਿੱਥੇ ਮੋਹਰਾਂ ਵਿਛਾ ਕੇ ਇਕ ਪਾਸੇ ਤੇ ਉਹ ਹੈ ਥੋੜਾ ਮੁੱਠ ਥੋੜੇ ਧਨ ਤੇ ਬੇਈਮਾਨ ਹੋਇਆ ਉਹ ਗੰਗੂ ਪਾਪੀ ਇਕ ਪਾਸੇ ਹੈ ਗੁਰਮੁਖ ਪਿਆਰੇ ਦੀਵਾਨ ਟੋਡਰਮੱਲ ਜਿਹਨੇ ਆਖਿਆ ਸੂਬਾ ਸਰਹੰਦ ਸੰਸਕਾਰ ਇਹਨਾਂ ਦਾ ਮੈਂ ਕਰਨਾ ਏ ਧਰਤੀ ਭਾਵੇਂ ਮੈਨੂੰ ਮੋਹਰਾਂ ਵਿਛਾ ਕੇ ਲੈਣੀ ਪਵੇ ਸੋਨੇ ਦੀਆਂ ਮੋਹਰਾਂ ਵਿਛਾ ਦਿੱਤੀਆਂ ਸੇਵਾ ਕਰਨ ਵਾਲੇ ਵੀ ਇਹਦਾ ਵੀ ਘਾਟਾ ਨਹੀਂ ਗਦਾਰੀਆਂ ਕਰਨ ਵਾਲਿਆਂ ਦਾ ਘਾਟਾ ਨਹੀਂ ਭਾਈ ਤਾਰੂ ਸਿੰਘ ਦੇਖੋ ਜਾ ਕੇ ਭੋਜਨ ਪ੍ਰਸ਼ਾਦਾ ਸਿੰਘਾਂ ਨੂੰ ਛਕਾਉਂਦਾ ਆ ਪਿਛਲੇ ਸਮੇਂ ਚੱਲਿਆ ਸਿੱਖ ਸੰਘਰਸ਼ ਦਾ ਦੌਰ ਪ੍ਰਸ਼ਾਦੇ ਛਕਾਉਣ ਵਾਲੇ ਤੇ ਗੁਰਮੁਖ ਪਿਆਰੇ ਸੇਵਾ ਕਰਨ ਵਾਲੇ ਤੇ ਬਹੁਤ ਜਿਨ੍ਹਾਂ ਨੇ ਸੇਵਾ ਕੀਤੀ ਸਿੰਘਾਂ ਦੀ ਸੂਰਮਿਆਂ ਦੀ ਤੇ ਜਿਹੜੇ ਮੁਖਬਰੀਆਂ ਕਰਨ ਵਾਲੇ ਉਹਨਾਂ ਦਾ ਕਿਹੜਾ ਘਾਟਾ ਸੀ ਗਦਾਰੀਆਂ ਵਾਲਿਆਂ ਦਾ ਕਿਹੜਾ ਘਾਟਾ ਤੁਹਾਡੇ ਸਾਹਮਣੇ ਹੈ ਭੋਜਨ ਪ੍ਰਸ਼ਾਦਾ ਕਿਸੇ ਦੇ ਸਕਣਾ ਗਦਾਰੀ ਕਿਸੇ ਨੇ ਕਰਨੀ ਜਾ ਗਦਾਰੀਆਂ ਕਰਨ ਵਾਲੇ ਖਿਆਲ ਕਰਿਓ ਗੁਰਮੁਖ ਪਿਆਰੇ ਜੇ ਕੁਰਬਾਨੀਆਂ ਗਦਾਰੀਆਂ ਕਰਨ ਵਾਲਿਆਂ ਦਾ ਘਾਟਾ ਨਹੀਂ ਤੇ ਸੇਵਾ ਤੇ ਕੁਰਬਾਨੀਆਂ ਕਰਨ ਵਾਲਿਆਂ ਦਾ ਵੀ ਘਾਟਾ ਨਹੀਂ ਜੇ ਧਰਤੀ ਖੜੀ ਹੈ ਤੇ ਪਰਉਪਕਾਰੀਆਂ ਦੇ ਸਿਰ ਤੇ ਦਾਨੀਆਂ ਦੇ ਸਿਰ ਤੇ ਸੂਰਮਿਆਂ ਦੇ ਸਿਰ ਤੇ ਧਰਤੀ ਧਰਮ ਦੇ ਸਿਰ ਤੇ ਖੜੀ ਹੈ ਭਾਈ ਤਾਰੂ ਸਿੰਘ ਸੇਵਾ ਕਰਨ ਵਾਲਾ ਸਿੰਘ ਗੁਰਮੁਖ ਪਿਆਰਿਓ ਹਾਥੀ ਪੈਰੀ ਕਿਰਤ ਕਰਨੀ ਨਾਮ ਜਪਣਾ ਤੇ ਜਿਹੜੀ ਉਪਜੀਵਿਕਾ ਤਿਆਰ ਕਰਨੀ ਜੋ ਭੋਜਨ ਪ੍ਰਸ਼ਾਦਾ ਕਮਾਈ ਉਹ ਸਿੰਘਾਂ ਦੇ ਕੋਲ ਪਹੁੰਚਾਉਣਾ ਸਿੰਘਾਂ ਦੀ ਸੇਵਾ ਕਰਨੀ ਬੜੀ ਮਹਿਮਾ ਭਾਈ ਤਾਰੂ ਸਿੰਘ ਦੀ ਬੜਾ ਸਿੱਖ ਹੈ ਸਾਰੇ ਨਗਰ ਦੇ ਲੋਕਾਂ ਨੂੰ ਵੀ ਮਾਣ ਹੈ ਜੇ ਕੋਈ ਰਾਹੀ ਪਾਂਧੀ ਆਉਂਦਾ ਪੁੱਛਦਾ ਟਿਕਾਣੇ ਵਾਸਤੇ ਭੋਜਨ ਪ੍ਰਸ਼ਾਦ ਦੇ ਲਈ ਤੇ ਕਹਿ ਦਿੰਦੇ ਆ ਭਾਈ ਤਾਰੂ ਸਿੰਘ ਦੇ ਘਰ ਚੱਲਿਆ ਜਾ ਉੱਥੇ ਸਦਾ ਹੀ ਗੁਰੂ ਦਾ ਲੰਗਰ ਲੱਗਾ ਰਹਿੰਦਾ ਭਾਈ ਤਾਰੂ ਸਿੰਘ ਦੇ ਘਰ ਜੇ ਕਦੇ ਜਬਰ ਜ਼ੁਲਮ ਹੁੰਦਾ ਉਹ ਵੀ ਭਾਈ ਤਾਰੂ ਸਿੰਘ ਦੇ ਕੋਲ ਆਉਂਦਾ ਉਹ ਵੀ ਆ ਕੇ ਕਹਿੰਦਾ ਭਾਈ ਤਾਰੂ ਸਿੰਘ ਤੇਰੇ ਬਿਨਾ ਮੇਰੀ ਮਦਦ ਨਹੀਂ ਕਰਨੀ ਕਿਸੇ ਨੇ ਕਿਸੇ ਗਰੀਬ ਦੀ ਬੇਟੀ ਨੂੰ ਚੱਕ ਕੇ ਲੈ ਗਿਆ ਮੁਸਲਮਾਨ ਗਰੀਬ ਦੀ ਬੇਟੀ ਨੂੰ ਗੁਰਮੁਖ ਪਿਆਰੇ ਚੌਧਰੀ ਚੁੱਕ ਕੇ ਲੈ ਗਿਆ ਸੂਬੇ ਦੇ ਕੋਲੇ ਲਾਹੌਰ ਫਰਿਆਦ ਕੀਤੀ ਪਰ ਖਬ ਉਨ੍ਹਾਂ ਨੇ ਕੋਈ ਸਾਰ ਨਹੀਂ ਲਈ ਫਿਰ ਉਹ ਗਰੀਬ ਮੁਸਲਮਾਨ ਉਹ ਪਹੁੰਚਿਆ ਭਾਈ ਤਾਰੂ ਸਿੰਘ ਕੋਲੇ ਭਾਈ ਤਾਰੂ ਸਿੰਘ ਨੇ ਭੇਜਿਆ ਸਿੰਘਾਂ ਦੇ ਕੋਲ ਨਾਲ ਪ੍ਰਸ਼ਾਦਾ ਭੋਜਨ ਲੈ ਕੇ ਗਿਆ ਨਾਲੇ ਉਹਦੀ ਮਦਦ ਕੀਤੀ ਗੁਰਮੁਖ ਪਿਆਰੇ ਉਸ ਗਰੀਬ ਮੁਸਲਮਾਨ ਦੀ ਬੇਟੀ ਨੂੰ ਛੁਡਾਇਆ ਜਦੋਂ ਪਤਾ ਲੱਗਿਆ ਲਾਹੌਰ ਦੇ ਸੂਬੇਦਾਰ ਨੂੰ ਉਹ ਬੜਾ ਤੜਫਿਆ ਕਹਿਣ ਲੱਗਿਆ ਭਾਈ ਤਾਰੂ ਸਿੰਘ ਬੜੀਆਂ ਗੁਰਮੁਖ ਪਿਆਰੇ ਮੁਖਬਰਾਂ ਮੁਖਬਰੀਆਂ ਵੀ ਕੀਤੀਆਂ ਉਹ ਸਮਾਂ ਸੀ ਜਦੋਂ ਸਿੰਘਾਂ ਦੇ ਸਿਰਾਂ ਦਾ ਮੁੱਲ ਪੈਂਦਾ ਭਾਈ ਮਨੀ ਸਿੰਘ ਵਰਗੇ ਸ਼ਹੀਦ ਕੀਤੇ ਬੰਦ ਕੱਟ ਕੇ ਉਹ ਸਮਾਂ ਜਦੋਂ ਖਬਰ ਦੇਣ ਵਾਲੇ ਨੂੰ ਸਿੰਘ ਦੀ ਖਬਰ ਦਿਓ 10 ਰੁਪਈਏ ਜਿਹੜਾ ਫੜ ਲਵੇ 20 ਰੁਪਈਏ ਜਿਹੜਾ ਫੜ ਕੇ ਕੋਤਵਾਲ ਦੇ ਕੋਲ ਪਹੁੰਚਾ ਦੇਵੇ
ਉਹਨੂੰ 40 ਰੁਪਈਏ ਤੇ ਜਿਹੜਾ ਸਿੱਖ ਦਾ ਸਿਰ ਵੱਢ ਕੇ ਲੈ ਜਾਵੇ ਉਹਨੂੰ 80 ਰੁਪਈਏ। ਉਹ ਸਮਾਂ ਜਦੋਂ ਸਿੱਖਾਂ ਦਾ ਗੁਰਮੁਖ ਪਿਆਰੇ ਨਾਸ਼ ਕਰਨ ਵਾਸਤੇ ਕਤਲੇਆਮ ਕਰਨ ਵਾਸਤੇ ਲਾਹੌਰ ਦੇ ਸੂਬੇਦਾਰ ਨੇ ਜਕਰੀਆ ਖਾਨ ਤੇ ਹੋਰ ਉਹਦੇ ਸਾਥੀਆਂ ਮਿਲ ਕੇ ਐਸਾ ਪਾਪ ਗੁਰਮੁਖ ਪਿਆਰੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਸ਼ਹੀਦੀਆਂ ਸਿੰਘਾਂ ਦੀਆਂ। ਪਰ ਖਿਆਲ ਕਰਿਓ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ, ਉਹ ਸ਼ਹੀਦ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਅੱਜ ਗੁਰਮੁਖ ਪਿਆਰੇ ਉਨ੍ਹਾਂ ਸ਼ਹੀਦਾਂ ਨੂੰ ਆਪਾਂ ਪ੍ਰਣਾਮ ਵੀ ਕਰ ਲਈਏ। ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦ ਜਿਨ੍ਹਾਂ ਨੇ ਸਾਫ਼ ਦਿਲੋਂ ਸ਼ਹੀਦੀਆਂ ਪਾਈਆਂ ਕੌਮ ਧਰਮ ਖਾਤਰ ਦੇਸ਼ ਖਾਤਰ, ਆਓ ਉਨ੍ਹਾਂ ਨੂੰ ਪ੍ਰਣਾਮ ਪੜਿਓ ਪਿਆਰ ਵਿਚ ਸਾਰੇ। ਉਹ ਜਿੰਨਾ ਜਿੰਦੜੀ ਧਰਮ ਉਤੋਂ ਵਾਰੀ ਪ੍ਰਣਾਮ ਸ਼ਹੀਦਾਂ ਨੂੰ, ਜਿੰਦੜੀ ਧਰਮ ਉਤੋਂ ਵਾਰੀ ਪ੍ਰਣਾਮ ਸ਼ਹੀਦਾਂ ਨੂੰ, ਜਿੰਦੜੀ ਧਰਮ ਸਵਾਰੀ, ਕੌਮ ਸਵਾਰੀ, ਦੇਸ਼ ਸਵਾਰੀ, ਪ੍ਰਣਾਮ ਸ਼ਹੀਦਾਂ ਨੂੰ, ਜਿੰਦੜੀ ਧਰਮ ਸਵਾਰੀ, ਪ੍ਰਣਾਮ ਸ਼ਹੀਦਾਂ ਨੂੰ, ਜਦੋਂ ਸਾਰੇ ਵੱਜ ਗਏ ਪ੍ਰਣਾਮ ਸ਼ਹੀਦਾਂ ਨੂੰ, ਮੇਰੇ ਪਿਆਰੇ ਪ੍ਰਣਾਮ ਸ਼ਹੀਦਾਂ ਨੂੰ, ਜਿੰਦੜੀ ਧਰਮ ਸਵਾਰੀ, ਕੌਮ ਸਵਾਰੀ, ਦੇਸ਼ ਸਵਾਰੀ, ਪ੍ਰਣਾਮ ਸ਼ਹੀਦਾਂ ਨੂੰ, ਜਿੰਨਾ ਜਿੰਦੜੀ ਧਰਮ ਸਵਾਰੀ, ਪ੍ਰਣਾਮ ਜਿੰਨਾ ਜਿੰਦੜੀ ਕੌਮ ਸਵਾਰੀ, ਪ੍ਰਣਾਮ ਪੂਰਾ ਸੋ ਪਹਿਚਾਨੀਆਂ ਜੋ ਲੜਿਆ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰਿਆ ਕਮੂ ਨਸ਼ਾ ਸੇਬ, ਉਹਨਾਂ ਸੂਰਮਿਆਂ ਸਿੰਘਾਂ ਸ਼ਹੀਦਾਂ ਨੂੰ ਬਾਰੰਬਾਰ ਨਮਸਕਾਰਾਂ, ਪ੍ਰਣਾਮ ਹੈ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਦੇਸ਼ ਕੌਮ ਧਰਮ ਖਾਤਰ ਕੁਰਬਾਨੀਆਂ ਕੀਤੀਆਂ, ਜਿਵੇਂ ਸ਼ਹਾਦਤਾਂ ਨੂੰ ਪ੍ਰਾਪਤ ਕੀਤਾ, ਦੁੱਖ ਰੋਗ ਝੱਲੇ ਪਰ ਗੁਰੂ ਦੀ ਸਿੱਖੀ ਤੇ ਕਾਇਮ ਰਹੇ, ਗੁਰੂ ਤੋਂ ਮੁੱਖ ਨਹੀਂ ਮੋੜਿਆ। ਅੱਜ ਭਾਈ ਤਾਰੂ ਸਿੰਘ ਜਿਸ ਵੇਲੇ ਗੁਰਮੁਖ ਪਿਆਰੇ ਉਹਦੀ ਸੇਵਾ ਉਹਦਾ ਪਰ ਉਪਕਾਰ, ਪਰ ਜਿਹੜੇ ਮੁਖਬਰ ਲੋਕ ਆ ਹਰਭਗਤ ਨਰੰਜਣੀਆ ਗੁਰਮੁਖ ਪਿਆਰੇ ਉਹਨੇ ਜਾ ਕੇ ਸੂਬੇਦਾਰ ਕੋਲ ਸ਼ਿਕਾਇਤ ਕੀਤੀ, ਉਹ ਨਰੰਜਣੀਏ ਦੀ ਸ਼ਿਕਾਇਤ ਤੇ ਭਾਈ ਤਾਰੂ ਸਿੰਘ ਨੂੰ ਫੜਨ ਵਾਸਤੇ ਮੁਗਲ ਸਿਪਾਹੀ ਆਏ ਨਗਰ। ਜਿਸ ਵੇਲੇ ਭਾਈ ਤਾਰੂ ਸਿੰਘ ਨੂੰ ਨਗਰ ਦੇ ਵਿਚੋਂ ਗ੍ਰਿਫ਼ਤਾਰ ਕੀਤਾ, ਘਰ ਚੋਂ ਗ੍ਰਿਫ਼ਤਾਰ ਕੀਤਾ, ਲੋਕ ਡਰਦੇ ਕੋਈ ਸਾਹਮਣੇ ਨਹੀਂ ਆਇਆ। ਕਿਉਂ? ਲੋਕ ਮੁਗਲਾਂ ਤੋਂ ਬੜੇ ਡਰਦੇ ਸੀ, ਜਿਹੜਾ ਸਿੰਘਾਂ ਦੀ ਮਦਦ ਕਰਦਾ ਉਹਨੂੰ ਵੀ ਮੌਤ ਦੇ ਘਾਟ ਉਤਾਰ ਦਿੰਦੇ ਸੀ। ਉਹ ਸਮਾਂ ਜਿਸ ਵੇਲੇ ਗੁਰਮੁਖ ਪਿਆਰੇ ਭਾਈ ਤਾਰੂ ਸਿੰਘ ਹੱਥ ਕੜੀਆਂ ਲਾਈਆਂ, ਮਾਤਾ ਦਾ ਦਿਲ ਪੁੱਛਿਆ ਜਾਣੀ ਦਾ, ਭਾਈ ਤਾਰੂ ਸਿੰਘ ਦੀ ਭੈਣ ਦਾ ਦਿਲ ਪੁੱਛਿਆ ਜਾਣੀ ਦਾ, ਉਸ ਵੇਲੇ ਜਿਹੜੇ ਭੈਣ ਭਰਾ ਭਾਈ ਤਾਰੂ ਸਿੰਘ ਤੇ ਭੈਣ ਦਾ ਨਾਂ ਬੀਬੀ ਤਾਰੋ, ਬੀਬੀ ਤਾਰੋ ਕੌਰ, ਉਹਦਾ ਦਿਲ ਪੁੱਛਿਆ ਜਾਣੀ ਦਾ ਗੁਰਮੁਖ ਪਿਆਰੇ ਲੈ ਲਿਆ ਸਿਪਾਹੀਆਂ ਨੇ ਭਾਈ ਤਾਰੂ ਸਿੰਘ ਨੂੰ ਹੱਥ ਕੜੀਆਂ ਲਾ ਕੇ ਨਾਲ। ਭਾਈ ਤਾਰੂ ਸਿੰਘ ਪੁੱਛਦਾ ਉਹ ਗਣਾ ਕੀ ਕੀਤਾ ਮੁਗਲ, ਉਹ ਗਣਾ ਤੇ ਦੱਸ ਦੇ ਸਿਪਾਹੀ। ਉਹ ਕਹਿੰਦੇ ਗਣਾ, ਕਹਿੰਦੇ ਤੂੰ ਸਿੰਘਾਂ ਨੂੰ ਪ੍ਰਸ਼ਾਦੇ ਸਿਖਾਉਂਦਾ, ਤੂੰ ਸਿੰਘਾਂ ਦੀ ਸੇਵਾ ਕਰਦਾ, ਇਹੀ ਤੇਰਾ ਗੁਣਾ। ਕਹਿੰਦਾ ਲੋੜਵੰਦਾਂ ਦੀ ਮਦਦ ਕਰਨੀ, ਆਉਂਦੇ ਜਾਂਦੇ ਰਾਹੀਆਂ ਦੀ ਸੇਵਾ ਕਰਨੀ, ਭੁੱਖੇ ਨੂੰ ਪ੍ਰਸ਼ਾਦਾ ਦੇਣਾ, ਇਹ ਤੇ ਕੋਈ ਗੁਣਾ ਨਹੀਂ ਹੈ। ਇਹ ਜੇ ਲੰਗਰ ਚੱਲਦਾ ਇਹ ਤੇ ਕੋਈ ਗੁਣਾ ਨਹੀਂ ਹੈ। ਜਿਵੇਂ ਗੁਰਮੁਖ ਪਿਆਰੇ ਭਾਈ ਘਨੱਈਆ ਜੀ ਜੰਗ ਦੇ ਮੈਦਾਨ ਚ ਜਲ ਪਿਆਉਂਦੇ, ਉਹਨਾਂ ਇਹ ਨਹੀਂ ਦੇਖਿਆ ਕੌਣ ਹਿੰਦੂ ਸਿੱਖ ਕੌਣ ਮੁਸਲਮਾਨ, ਉਹਨਾਂ ਸਭ ਨੂੰ ਪਾਣੀ ਪਿਆ, ਸਭ ਨੂੰ ਜਲ ਛਕਾਇਆ। ਤੇ ਭਾਈ ਤਾਰੂ ਸਿੰਘ ਕਹਿੰਦਾ ਮੁਗਲ ਕੋਈ ਆਵੇ, ਮੈਂ ਕਦੇ ਕਿਸੇ ਨੂੰ ਮਨਾ ਨਹੀਂ, ਇੱਥੇ ਮੁਸਲਮਾਨ ਆਵੇ ਸਿੱਖ ਹਿੰਦੂ ਜੋ ਵੀ ਆਉਂਦਾ, ਇੱਥੇ ਸਦਾ ਵਰਤ ਲੰਗਰ ਚੱਲ ਰਿਹਾ, ਗੁਰੂ ਨਾਨਕ ਦਾ ਭੰਡਾਰਾ ਚੱਲ ਰਿਹਾ, ਖਾਵੇ ਖਰਚ ਰਲ ਮਿਲ ਭਾਈ, ਤੋਟ ਨਾ ਆਵੇ ਵਾਧੋ ਜਾਈ। ਮੈਂ ਕਿਤੇ ਲੈਣ ਜਾਣਾ ਮੰਗਣ ਜਾਣਾ, ਕਿਸੇ ਨੂੰ ਦੁੱਖ ਤਕਲੀਫ ਦਿੱਤਾ, ਕਿਸੇ ਦਾ ਮੈਂ ਕੋਈ ਨੁਕਸਾਨ ਕੀਤਾ, ਮੈਂ ਤੇ ਸੇਵਾ ਕਰਦਾ। ਭਾਈ ਤਾਰੂ ਸਿੰਘ ਨੇ ਆਖਿਆ ਭੋਜਨ ਪ੍ਰਸ਼ਾਦੇ ਦੀ, ਸਿੰਘਾਂ ਨੂੰ ਭੋਜਨ ਪ੍ਰਸ਼ਾਦਾ ਸਿਖਾਉਣਾ, ਆਉਂਦੇ ਜਾਂਦੇ ਰਾਂਝਾਂ ਪਾਂਦੀਆਂ ਦੀ ਸੇਵਾ। ਮੇਰੇ ਗੁਰੂ ਨੇ ਮੈਨੂੰ ਮਾਰਗ ਦਿੱਤਾ ਹੈ, ਗੁਰੂ ਨੇ ਉਪਦੇਸ਼ ਦਿੱਤਾ। ਸਿਪਾਹੀ ਕਹਿੰਦੇ ਚੱਲ ਸੂਬੇਦਾਰ ਕੋਲ, ਲੈ ਆਉਂਦਾ ਸੂਬੇਦਾਰ ਕੋਲ ਭਾਈ ਤਾਰੂ ਸਿੰਘ ਨੂੰ ਪਕੜ ਕੇ ਗੁਰਮੁਖ ਪਿਆਰੇ ਜਿਸ ਵੇਲੇ ਸਾਹਮਣੇ ਕੀਤਾ ਲਾਹੌਰ ਦੇ ਸੂਬੇਦਾਰ ਦੇ, ਉਹ ਕਹਿਣ ਲੱਗਿਆ ਭਾਈ ਤਾਰੂ ਸਿੰਘ ਤੂੰ ਕਹਿੰਦੇ ਸਿੰਘਾਂ ਦੀ ਸੇਵਾ ਕਰਦਾ। ਭਾਈ ਤਾਰੂ ਸਿੰਘ ਨੇ ਆਖਿਆ ਜ਼ਰੂਰ ਕਰਦਾ, ਭੋਜਨ ਪ੍ਰਸ਼ਾਦਾ ਦੇਣਾ ਇਹ ਕੋਈ ਪਾਪ ਗੁਨਾਹ ਥੋੜੀ ਹੈ, ਮੈਂ ਤੇਰਾ ਕੀ ਵਿਗਾੜਿਆ, ਮੈਂ ਕਿਸੇ ਦਾ ਕੁਛ ਨਹੀਂ ਵਿਗਾੜ, ਕੋਈ ਨੁਕਸਾਨ ਕੀਤਾ, ਕਿਸੇ ਦੇ ਡਾਕਾ ਮਾਰਿਆ ਲੁੱਟਿਆ ਕਿਸੇ ਨੂੰ, ਕੋਈ ਜਵਾਬ ਨਹੀਂ ਸੂਬੇਦਾਰ ਕੋਲੇ ਜਦੋਂ ਭਾਈ ਤਾਰੂ ਸਿੰਘ ਬੋਲਦਾ। ਪਰ ਗੁਰਮੁਖ ਪਿਆਰੇ ਜਿਨ੍ਹਾਂ ਨੇ ਪਾਪ ਕਰਨਾ ਉਹਨਾਂ ਨੂੰ ਕੋਈ ਬਹਾਨਾ ਥੋੜੀ ਚਾਹੀਦਾ, ਪਾਪ ਕਰਨ ਵਾਲੇ ਨੂੰ ਕੋਈ ਗੁਰਮੁਖ ਪਿਆਰੇ ਕਸੂਰ ਥੋੜੀ ਚਾਹੀਦਾ, ਉਹਨਾਂ ਦੇ ਆਪਦੇ ਬਹਾਨਾ ਘੜ ਕੇ ਤੇ ਗੁਰਮੁਖ ਪਿਆਰੇ ਪਾਪ ਕਰਮ ਕਰਨਾ। ਜਿਸ ਵੇਲੇ ਭਾਈ ਤਾਰੂ ਸਿੰਘ ਸਾਹਮਣੇ ਆਖਿਆ ਭਾਈ ਤਾਰੂ ਸਿੰਘ ਨੇ ਮੈਂ ਕੋਈ ਗੁਨਾਹ ਨਹੀਂ ਕੀਤਾ ਸੂਬੇਦਾਰਾ, ਮੈਂ ਕਿਸੇ ਨੂੰ ਲੁੱਟਿਆ, ਦੱਸ ਮੈਂ ਕਿਸੇ ਦਾ ਕੋਈ ਨੁਕਸਾਨ ਕੀਤਾ, ਸਗੋਂ ਸਿੰਘਾਂ ਦੀ ਮਦਦ, ਸਿੰਘਾਂ ਨੂੰ ਭੋਜਨ ਪ੍ਰਸ਼ਾਦਾ ਸਿਖਾਇਆ, ਤੇ ਆ ਮੁਸਲਮਾਨ ਗਰੀਬ ਦੀ ਧੀ ਜਿਹੜੀ ਤੇਰੇ ਚੌਧਰੀ ਚੁੱਕ ਕੇ ਲੈ ਗਿਆ ਸੀ ਉਹ ਵਾਪਸ ਕਰਵਾਈ ਹੈ, ਮੈਨੂੰ ਕੋਈ ਸਿੰਘਾਂ ਮੁਸਲਮਾਨਾਂ ਦੀ ਗੱਲ ਨਹੀਂ, ਮੈਨੂੰ ਤਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ, ਮੈਂ ਤਾਂ ਸੇਵਾਦਾਰ ਹਾਂ, ਗੁਰੂ ਨਾਨਕ ਦੇ ਘਰ ਦਾ ਜਾਗਤ ਜੋਤ ਦਾ ਪੁਜਾਰੀ ਹੈ। ਕਹਿਣ ਲੱਗੇ ਕਹਿੰਦੇ ਤਾਰੂ ਸਿੰਘ ਤੂੰ ਇਸਲਾਮ ਵਿਚ ਆ ਜਾ, ਤੇਰਾ ਗੁਨਾਹ ਮਾਫ਼ ਕਰ ਦਿਆਂਗੇ। ਭਾਈ ਤਾਰੂ ਸਿੰਘ ਕਹਿੰਦਾ ਮੈਨੂੰ ਆਪਣਾ ਧਰਮ ਚੰਗਾ, ਮੈਂ ਤੁਹਾਡੇ ਧਰਮ ਨੂੰ ਮਾੜਾ ਨਹੀਂ ਕਹਿੰਦਾ, ਪਰ ਮੈਂ ਆਪਣੇ ਧਰਮ ਵਿਚ ਪਰਪੱਕ ਹਾਂ, ਆਪਣੇ ਧਰਮ ਚ ਪੱਕੇ ਰਹਿਣਾ, ਦੂਜੇ ਧਰਮ ਦਾ ਸਤਿਕਾਰ ਕਰਨਾ, ਮੇਰੇ ਗੁਰੂ ਨੇ ਸਿਖਾਇਆ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਿਸ ਵੇਲੇ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ ਬਿਰਾਜ ਰਹੇ ਸੀ, ਬਹਾਦਰ ਸ਼ਾਹ ਔਰੰਗਜ਼ੇਬ ਦੇ ਪੁੱਤਰ ਨੇ ਸਤਿਗੁਰ ਪਾਤਸ਼ਾਹ ਨੂੰ ਬੁਲਾਇਆ ਤੇ ਵੱਡੇ ਖਾਨ ਦੇ ਵੱਡੇ ਖਾਨ ਖਾਨਾਂ ਦੇ ਘਰ ਵਿਚ ਸਤਿਗੁਰ ਪਾਤਸ਼ਾਹ ਨੂੰ ਜਿਸ ਵੇਲੇ ਸਦਾ ਭੇਜ ਬੁਲਾਇਆ ਤੇ ਹੁਣ ਉਥੇ ਬਹਾਦਰ ਸ਼ਾਹ ਬੈਠਾ, ਵੱਡੇ ਵੱਡੇ ਪੀਰ ਕਾਜੀ ਮੁੱਲਾ ਮੁਲਾਣੇ ਆਲਮ ਫਾਜ਼ਿਲ ਬੈਠੇ ਆ। ਚਲੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਏ, ਉਹ ਜਿਹੜੇ ਲੋਕ ਸੀ ਉਹ ਬਹਾਦਰ ਸ਼ਾਹ ਦਾ ਗੁਰੂ ਦੇ ਨਾਲ ਪ੍ਰੇਮ ਦੇਖ ਕੇ ਉਹ ਜਰਦੇ ਨਹੀਂ ਸੀ ਵੀ ਇਹਨੇ ਕਿੱਥੇ, ਉਹ ਜਿਹੜੇ ਲੋਕ ਸੀ ਆਪਣੀ ਈਨ ਦੀ ਗੱਲ, ਆਪਣੇ ਧਰਮ ਦੀ ਗੱਲ ਕਰਦੇ ਸੀ ਮਿੱਤ ਮਰਜ਼ਾਦਾ ਦੀ, ਉਹ ਕਹਿੰਦੇ ਕਿੱਥੇ ਕਾਫਰਾਂ ਦੇ ਨਾਲ ਸੰਬੰਧ ਪਾਲਿਆ ਬਹਾਦਰ ਸ਼ਾਹ ਨੇ, ਉਨ੍ਹਾਂ ਨੂੰ ਚੰਗਾ ਨਹੀਂ ਸੀ ਲੱਗਦਾ ਗੁਰੂ ਨਾਲ ਮਿਲਣਾ, ਪਰ ਉਧਰ ਸਤਿਗੁਰੂ ਵੀ ਪਰਉਪਕਾਰੀ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਨਹੀਂ ਦੇਖਿਆ ਔਰੰਗਜ਼ੇਬ ਦਾ ਪੁੱਤਰ ਹੈ ਜਿਨ੍ਹੇ ਮੇਰੇ ਲਖਤੇ ਜਿਗਰ ਦੇ ਟੋਟੇ ਸ਼ਹੀਦ ਕੀਤੇ ਆ, ਜਿਸ ਨੇ ਬੇਦੋਸ਼ਿਆਂ ਦੇ ਖੂਨ ਦੇ ਨਾਲ ਆਪਣੇ ਹੱਥ ਰੰਗੇ ਆ, ਜਿਹਨੇ ਬੇਦੋਸ਼ ਸਿੰਘ ਸਿੰਘਣੀਆਂ ਮਾਈਆਂ ਬੀਬੀਆਂ ਭਜੰਗੀਆਂ ਦੇ ਕਤਲ ਕੀਤੇ ਆ, ਇਹ ਔਰੰਗਜ਼ੇਬ ਦਾ ਪੁੱਤਰ ਹੈ ਨਹੀਂ। ਸਤਿਗੁਰ ਪਾਤਸ਼ਾਹ ਮਹਾਰਾਜ ਨੇ, ਬਹਾਦਰ ਸ਼ਾਹ ਨੇ ਜੇ ਮਦਦ ਮੰਗੀ ਸਤਿਗੁਰ ਤੋਂ ਕਿ ਮਹਾਰਾਜ ਮੈਨੂੰ ਰਾਜ ਭਾਗ ਬਖਸ਼ੋ, ਮੇਰੀ ਮਦਦ ਕਰੋ। ਤੇ ਸਤਿਗੁਰ ਪਾਤਸ਼ਾਹ ਨੇ ਸਭ ਗੱਲਾਂ ਭੁਲਾ ਕੇ ਇਨਸਾਨੀਅਤ ਦਾ ਸਬੂਤ ਦਿੰਦੇ ਹੋਏ, ਸਤਿਗੁਰ ਨੇ ਗੁਰੂ ਨਾਨਕ ਦੇ ਵੱਡੇ ਘਰ ਦਾ ਸਬੂਤ ਦਿੰਦੇ ਹੋਏ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਸਤਿਗੁਰ ਨੇ ਬਹਾਦਰ ਸ਼ਾਹ ਦੀ ਮਦਦ ਕੀਤੀ, ਉਹਨੂੰ ਤਖ਼ਤ ਤੇ ਦੌਸ ਤੇ ਬਿਠਾਇਆ, ਰਾਜ ਤੇ ਬਿਠਾਇਆ। ਚਾਹੁੰਦੇ ਤੇ ਆਪ ਵੀ ਲੈ ਸਕਦੇ। ਸਤਿਗੁਰ ਬਾਦਸ਼ਾਹ ਮਹਾਰਾਜ ਨੇ ਬਹਾਦਰ ਸ਼ਾਹ ਨੂੰ ਬਿਠਾਇਆ। ਬਹਾਦਰ ਸ਼ਾਹ ਸਤਿਗੁਰ ਦਾ ਬੜਾ ਸਤਿਕਾਰ ਕਰਦਾ ਸੀ। ਉਹਨਾਂ ਕਾਜੀ ਮਲਾਣਿਆਂ ਨੇ ਦੇਖਿਆ, ਕਹਿੰਦੇ ਸਤਿਗੁਰ ਦੇ ਨਾਲੋਂ ਫਰਕ ਪਵਾਈਏ। ਸਤਿਗੁਰ ਪਾਤਸ਼ਾਹ ਮਹਾਰਾਜ ਜਦੋਂ ਆਏ ਤੇ ਉਹ ਕਹਿਣ ਲੱਗੇ ਬਹਾਦਰ ਸ਼ਾਹ ਨੂੰ, ਕਹਿੰਦੇ ਜੀ ਤੁਸੀਂ ਇਹਨਾਂ ਨੂੰ ਪੁੱਛੋ ਵੀ ਇਹਨਾਂ ਦਾ ਧਰਮ ਚੰਗਾ ਕਿ ਸਾਡਾ ਧਰਮ ਚੰਗਾ। ਵੀ ਜਾਂ ਤਾਂ ਜੇ ਸਾਡਾ ਕਹਿਣਗੇ ਸਾਡੀ ਜਿੱਤ ਹੋਜੂਗੀ, ਜੇ ਆਪਣਾ ਕਹਿਣਗੇ ਆਪੇ ਬਹਾਦਰ ਸ਼ਾਹ ਨੂੰ ਫਰਕ ਪਊਗਾ। ਨੀਤੀ ਖੇਡੀ ਗੁਰਮੁਖ ਪਿਆਰੇ ਉਹਨਾਂ ਕਾਜੀ ਮਲਾਣਿਆਂ ਨੇ, ਖਣ ਖਾਹਾਂ ਨੇ, ਉਹਨਾਂ ਨੇ ਆਲਮ ਫਾਜ਼ਲਾਂ ਨੇ, ਕਹਿੰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪੁੱਛੋ ਕਿਹੜਾ ਧਰਮ ਚੰਗਾ, ਤੁਹਾਡਾ ਕਿ ਸਾਡਾ। ਸਤਿਗੁਰ ਪਾਤਸ਼ਾਹ ਮਹਾਰਾਜ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜਾ ਉਦੋਂ ਉੱਤਰ ਦਿੱਤਾ ਨਾ, ਖਿਆਲ ਕਰਿਓ ਗੁਰਮੁਖ ਪਿਆਰੇ, ਸਤਿਗੁਰ ਪਾਤਸ਼ਾਹ ਮਹਾਰਾਜ ਨੇ ਉੱਤਰ ਦਿੱਤਾ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਗੱਜ ਕੇ ਆਖੋ ਸਤਨਾਮ। ਮਹਾਰਾਜ ਕਹਿੰਦੇ ਤੁਹਾਨੂੰ ਤੁਹਾਡਾ ਚੰਗਾ ਤੇ ਸਾਨੂੰ ਸਾਡਾ ਚੰਗਾ, ਤੁਹਾਨੂੰ ਤੁਹਾਡਾ ਮੁਬਾਰਕ ਹੋਵੇ ਸਾਨੂੰ ਸਾਡਾ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਹੈਰਾਨ ਰਹਿ ਗਏ, ਕਹਿੰਦੇ ਤੇ ਗੱਲ ਨਾ ਬਣੀ, ਉਹ ਜਿਹੜੇ ਕਾਜੀ ਮਲਾਣੇ ਸੀ ਵੀ ਸਤਿਗੁਰ ਨੇ ਜਵਾਬ ਬੜਾ ਦਿੱਤਾ। ਫਿਰ ਮਹਾਰਾਜ ਨੂੰ ਕਹਿੰਦੇ ਕੋਈ ਕਰਾਮਾਤ ਦਿਖਾਓ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉਸ ਵੇਲੇ ਕਹਿੰਦੇ ਆ, ਤੁਹਾਡੇ ਸਾਹਮਣੇ ਕਰਾਮਾਤ ਬੈਠੀ ਹੈ ਬਾਦਸ਼ਾਹ। ਕਹਿੰਦੇ ਮਹਾਰਾਜ ਕਰਾਮਾਤ? ਸਤਿਗੁਰ ਕਹਿੰਦੇ ਹਾਂ, ਇਹ ਕਰਾਮਾਤ ਹੈ, ਬਾਦਸ਼ਾਹ ਕਰਾਮਾਤ ਹੈ। ਇਹ ਜਿਹਨੂੰ ਚਾਹੇ ਫਾਂਸੀ ਦੇ ਸਕਦਾ ਤੇ ਜਿਹਨੂੰ ਚਾਹੇ ਉਹਦੀ ਫਾਂਸੀ ਰੱਦ ਕਰ ਸਕਦਾ। ਇਹ ਕਰਾਮਾਤ ਜਿਉਂਦੀ ਜਾਗਦੀ ਤੁਹਾਡੇ ਸਾਹਮਣੇ। ਬਾਦਸ਼ਾਹ ਰਾਜਾ ਜਿਹਨੂੰ ਮਰਜ਼ੀ ਚਾਹੇ ਫਾਂਸੀ ਦੇਵੇ, ਜਿਹਦੀ ਮਰਜ਼ੀ ਰੋਕ ਦੇਵੇ, ਮਾਲਕ ਹੈ। ਸਤਿਗੁਰ ਕਹਿੰਦੇ ਕਰਾਮਾਤ ਹੈ। ਕਹਿੰਦੇ ਨਹੀਂ ਮਹਾਰਾਜ, ਅਸੀਂ ਕੁਝ ਹੋਰ ਕਰਾਮਾਤ ਦੇਖਣੀ ਹੈ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਜੇਬ ਦੇ ਵਿੱਚੋਂ ਸੋਨੇ ਦੀ ਮੋਹਰ ਕੱਢੀ, ਸਾਹਮਣੇ ਰੱਖ। ਸਤਿਗੁਰ ਪਾਤਸ਼ਾਹ ਕਹਿੰਦੇ ਆ ਵੀ ਕਰਾਮਾਤ ਹੈ, ਆ ਧਨ ਦੌਲਤ ਕਰਾਮਾਤ ਹੈ, ਇਹਦੇ ਨਾਲ ਕਿਸੇ ਨੂੰ ਖਰੀਦ ਲੋ, ਇਹਦੀ ਖਾਤਰ ਕੋਈ ਆਪਣਾ ਈਨ ਵੇਚ ਦੇਵੇ, ਆਪਣਾ ਧਰਮ ਵੇਚ ਦੇਵੇ, ਜਿਵੇਂ ਗੰਗੂ ਨੇ ਵੇਚਿਆ ਗੁਰਮੁਖ ਪਿਆਰਿਓ ਧਨ ਦੌਲਤ ਖਾਤਰ। ਸਤਿਗੁਰ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਵੀ ਕਰਾਮਾਤ ਹੈ। ਕਹਿੰਦੇ ਨਹੀਂ ਮਹਾਰਾਜ, ਅਸੀਂ ਤੁਹਾਡੇ ਕੋਲੋਂ ਕਰਾਮਾਤ ਦੇਖਣੀ ਹੈ। ਜਦੋਂ ਹਟੇ ਹੀ ਨਾ ਤੇ ਸਤਿਗੁਰ ਪਾਤਸ਼ਾਹ ਮਹਾਰਾਜ ਬਾਜਾਂ ਵਾਲੇ ਗੁਰੂ ਨੇ ਫਿਰ ਗਾਤਰੇ 3.5 ਫੁੱਟੀ ਜਿਹੜੀ ਕਿਰਪਾਨ ਪਾਈ ਸੀ ਨਾ ਸ੍ਰੀ ਸਾਹਿਬ, ਸਤਿਗੁਰ ਪਾਤਸ਼ਾਹ ਦਾ ਹੱਥ ਗਿਆ ਮੁੱਠੇ ਤੇ ਸਤਿਗੁਰ ਪਾਤਸ਼ਾਹ ਨੇ ਸਰਲ ਕਰ ਦੀ ਕਿਰਪਾਨ ਮਿਆਨ ਚੋਂ ਬਾਹਰ ਕੱਢ ਲਈ। ਜਦੋਂ ਬਾਹਰ ਕੱਢੀ, ਸਾਰੇ ਖਾਨ ਖਾਂ ਕਾਜੀ ਮੁਲਾਣੇ ਜਿਹੜੇ ਸੀ ਉਹ ਡਰ ਗਏ ਵੀ ਪਤਾ ਨੀ ਹੁਣ ਬਾਬੇ ਨੇ ਚਲਾਈ ਦੇਣੀ ਹੈ ਵੀ ਸਾਡੇ ਗਲ ਵੱਢੂਗਾ। ਡਰ ਕੇ ਗੁਰਮੁਖ ਪਿਆਰੇ, ਕਿਉਂ? ਜਿਹੜਾ ਗੁਰਮੁਖ ਪਿਆਰੇ ਦੁਖੀ ਹੁੰਦਾ, ਪਾਪੀ ਹੁੰਦਾ, ਦਿਲ ਦਹਿਲਦਾ ਰਹਿੰਦਾ, ਉਹਦਾ ਦਿਲ ਧੜਕਦਾ ਰਹਿੰਦਾ, ਕੰਬਦਾ ਰਹਿੰਦਾ। ਜਿਹਦੇ ਮਨ ਚ ਪਾਪ ਹੁੰਦਾ ਆ ਠੰਡ ਆ ਨਾ। ਹੁਣ ਗੁਰਮੁਖ ਪਿਆਰੇ, ਅਸੀਂ ਰਜਾਈ ਲੈ ਕੇ, ਕੰਬਲ ਲੈ ਕੇ ਜਾਂ ਅੱਗ ਸੇਕ ਕੇ ਠੰਡ ਨੂੰ ਹਟਾ ਲਾਂਗੇ, ਆ ਠੰਡ ਦੀ ਕੰਬਣੀ ਹਟ ਜੂਗੀ, ਕੰਬਣੀ ਸੜੀ ਹੈ ਠੰਡ ਨਾ, ਰਜਾਈ ਲਾਉਂਗੇ ਤੇ ਹਟ ਜਾਊਗੀ, ਕੋਈ ਮੋਟਾ ਵਸਤਰ ਪਾਉਂਗੇ ਹਟ ਜਾਊਗੀ, ਅੱਗ ਸੇਕ ਲਓਗੇ ਹਟ ਜਾਊਗੀ। ਪਰ ਜਿਸ ਬੰਦੇ ਦੇ ਮਾੜੇ ਪਾਪਾਂ ਦੀ ਕੰਬਣੀ ਛਿੜੀ ਆ ਨਾ, ਉਹ ਤੇ 7 ਰਜਾਈਆਂ ਦੀ ਤਹਿ ਚ ਪਿਆ ਵੀ ਕੰਬਦਾ। ਜਿਹਨੂੰ ਪਾਪਾਂ ਦੀ ਕੰਬਣੀ ਛਿੜੀ ਆ, ਜਿਹਦੇ ਮਨ ਚ ਪਾਪ ਆ, ਜਦੋਂ ਸਤਿਗੁਰ ਨੇ ਸ਼ਰ ਕਰ ਦੀ ਕਿਰਪਾਨ ਮਿਆਨੋਂ ਬਾਹਰ ਕੱਢੀ ਤੇ ਉਹਨਾਂ ਦੇ ਪਾਪ ਕੰਬ ਗਏ, ਡਰ ਗਏ ਗੁਰਮੁਖ ਪਿਆਰੇ, ਪਿੱਛੇ ਹਟ ਗਏ। ਸਤਿਗੁਰ ਕਹਿੰਦੇ ਆ ਤਲਵਾਰ ਵੀ ਕਰਾਮਾਤ ਹੈ। ਉਹ ਕਹਿੰਦੇ ਜਦੋਂ ਕਿਰਪਾਨ ਵੱਲ ਦੇਖਿਆ ਸਤਿਗੁਰ ਪਾਤਸ਼ਾਹ ਕਹਿੰਦੇ ਸ਼ਮਸ਼ੀਰ ਇਹ ਤਲਵਾਰ ਇਹ ਕਿਰਪਾਨ ਇਹ ਵੀ ਕਰਾਮਾਤ ਹੈ। ਸਤਿਗੁਰ ਪਾਤਸ਼ਾਹ ਕਹਿੰਦੇ ਇਸ ਦੇ ਨਾਲ ਅਸੀਂ 14 ਜੰਗਾਂ ਲੜੀਆਂ ਨੇ, ਆ ਤਲਵਾਰ ਵੀ ਜਦੋਂ ਕੋਈ ਹੱਥ ਬੰਨਿਆ ਕਿਸੇ ਦਾ ਹੱਕ ਨਾ ਦੇਵੇ, ਚੁੰਕਾਰ ਅੱਜ ਹਮ ਹੀਲ ਤੇ ਦਰ ਗੁਜ਼ਸ ਹਲਾਲ ਅਸਤ ਬੋਰਦਨ ਬੈ ਸ਼ਮਸ਼ੀਰ ਦੱਸ। ਜਦੋਂ ਸਾਰੇ ਰਸਤੇ ਵਕੀਲਾਂ ਅਪੀਲਾਂ ਦਲੀਲਾਂ ਦੇ ਖਤਮ ਹੋ ਜਾਣ, ادو تلوار دے مٹھے دے ہاتھ جانا جائز ہے، تے جڑا ہاتھ بنیا نہیں دندا پھر تلوار نہ دے گا۔ تے گرمکھ بیاریو اپنے سکھاں دا تے اتہاس ہی ہے، آپ نو جنہ کچھ ملیا مورچیاں نہ ملیا، جنہ کچھ ملیا تلوار نہ ملیا، آپ نو تھالی چ پروس کے کسے نے کچھ نہیں دتا۔ جی اٹھ مہینے لگاتار لال قلعے تے کیسری نشان صاحب خالصے دا چلایا، جیسے در بابا بگیل سے نے تے تلوار نہ چلایا، جی 50 سال لاہور دے شاہی قلعے تے کیسری سکھ راج دا جھنڈا چلایا تے تلوار نہ مہاراجا رنجیت سنگھ نے چلایا، تھالی چ پروش کے کدے راج نہیں کو کسی کو راج نہ دے ہیں، جو لے ہیں نج بل سے لے ہیں۔ آپ تو جو کچھ ملیا مورچے تے تلواراں دے نال ہی ملیا، جنے کو لڑائی لڑ لو گے اونے کو سکھ ملے، اونے کی عزت پاتا، تے جنے کو گرمکھ پیارے چپ کر کے آ چپنگ ڈپنگ جے سکھ بن کے بہ کے ملنا کچھ نہیں، جویں چار سفیروں گھیرا پئی جاندا پکھنڈ دا پکھنڈیاں دا، جویں چار سفیروں ٹا لگی جاندی پکھنڈیاں دی اسی طرح لگی جانی ہے۔ ہن تے اپنے وچ بہت دوجے پکھنڈی دے دھاری گرواں دی تے چھڈو، ہوں دے گرو گرانتھ صاحب دے سروپ رکھ کے بے ادبی کرنی شروع کرتی لوکاں نے، مہاراج دے سروپ رکھ کے مہاراج دی حضوری چ ڈولیاں کھڑائی جان گے، مہاراج دی حضوری دے وچ تاکے دویت کری جان گے۔ اینی من مت داس حیران ہو جاندا جدوں ایہو جیاں تھاواں تے جا کے دیکھے آ کئی ساڈے ویر آ سانوں ہن وی سنگتاں نے آکھیا کہندے جی لو جی بڑھاگ سنگھ دی گل اے، بڑھاگ سو سنت سپاہی اے، کمال ہو گئی جدو تھم صاحب نو گھیرا پایا، اتو تھم صاحب تو دردا وڈپاگ سو پہاڑا تے جا چڑھیا، یہ کتوں سنت سپاہی لب لیا آپ بھائی، آ جڑے وڈپاگی ویر آ ساڈے مائی بھائی انہوں ہاتھ بن کے بےنتی ہے، بھولو نہ جدو تھم صاحب نو ساڑ دتا سی جالما نے گردوارا تھم صاحب کرتارپور صاحب، تے وڈپاگ سو دی ڈیوٹی سی اتنے راکھی واسطے، اتہاس پڑھو پھر پتا لگتا گلان تے جویں مرضی بنا لو۔ اس ویلے وڈپاگ سو گرمکھ پیارے تھم صاحب دی راکھی چھڈ کے ڈردا مغلاں تو تے پہاڑا تے جا چڑھیا، تے تاہی گراں نے آکھے کہندے بھوتاں دا راجا اے سکھ کتھے آ گرمکھ پیارے، تاہی اتھے ڈولیاں کھیڈدیاں تے بھوت نچدے آ، تے ساڈے کوئی ویر مائی بھائی او کہن گے لو جی تے مہاراج دا وار پراپت ہویا، آکھے او بڑا سنت سپاہی سی، اگے آ ساڈے وڈپاگی ویر بہت کردے آ، تے کئی کہندے کہندے بابا جی اے کوئی فلانا پرچارک اے او کہندا، تے لوگ کہندے اے کلا پرچارک ہی کہندا، اے ہور تے کوئی کہندا نہیں بھی کوئی ایک پرچارک ہی، تے تسی بابا جی تہاڈا کی خیال آ سی کہ اسی کلا سکا پرچار نہیں کردے، اسی دھوپ وی دینے دوجی طرح، کہندے جی او کیویں اسی کہ فلم بنی پئی ہے دیکھ لو، دوسری طرح بھی دینے آ ملوکے پنڈ چ پوچھ لو جا کے وڈپاگیاں نو، جہے وڈپاگیے دے چیلے سی چار تے ساڈے قابو آ گئے باقی نہیں تھے آئے، وہ پہلے ہی بھج لے اتوں، اتے کسا مہندر داس انہوں کہندے ملوکے پنڈ، جدو اسی گئے نا تے وہ گرمکھ پیارے نے دیکھے آ، پہلے تے ٹی وی دیکھی جاوے سی ڈی لگی پئی دو رموٹ دی جیب چ، ایک سی ڈی دا ایک ٹی وی دا، دیکھی جاوے ٹی وی لا کے مہاراج دے سامنے منجے ڈائے ہوئے، جدوں دیکھے سنگھ اتر دے دوڑ کے جا کے تے مہاراج دے کمرے چ بڑ گیا تے چور صاحب کرن لگ گیا، تے چار سفیرے فوٹواں لائیاں اتھے، کسے نو دئی جاوے کسے ڈولی نو کھڑائی جاوے کسے دے سر تے ہاتھ رکھیا، نوجوان بیبیاں کھلے وال انہاں دی فوٹواں لائیاں ہویاں، کہندے گدیاں دیندا گاں اے وڈپاگیاں دیاں پوچھاں دین دیاں، ایک پاسے دیکھا دھونی لگی دھونے چ چمٹا گڈیا تے اتھے پڑیاں سوا دیاں، ائیں کہ سنیا تے سی کہندے سوا دیاں پڑیاں دیندے آ سچی مچی پیاں، سوا دیاں پڑیاں اتھے دھونے تے پیاں، تے ساڈے ویر جڑے مائی بھائی جاندے آ سوا دیاں پڑیاں لین، داس دے ہتھ بن کے بےنتی کردا سوا لے کے کھاندے گاں نوں تھوڑی تھوڑی سر چ وی پوا لیا کرو، اور سوا سر چ پوایا کرو، مہاراج دا امرت سر چ پونا سانوں چنگا نہیں لگتا، ستگور پادشاہ دا سوا پوایا کرو سر چی، پھر چنگی خوب سیوا ہوئی اتے، تو فوٹو بھی ہے گیا فلم بھی بنی ہوئی ہے، جب خوب سیوا ہوئی نا وہی، تو گرمکھ پیارے نال مہاراج صاحب کا سکھ آسن کیتا، گرو صاحب کا سروپ اپنے نال لے لیا، تو خوب وہی سیوا کی، دو تین قابو آئے چارک ساڈے چارک بھج کے کہندے اٹھ گدیاں اتے، بڑی من مت گرمکھ پیارے جڑے وڈپاگیے یہ نواں کھورا لگے ساڈے پنجاب دے وچ تھان پر تھان دے اتے تھان پر تھان دے ڈیرے جے بنائے چونکیاں لاؤ گے، ਸਾਡੇ ਨਾਲ ਗੁਰਮੁਖ ਪਿਆਰੇ ਕੋਈ ਮਨਮਤ ਕਰਦਾ ਕਰੇ ਢੱਠੇ ਖੂਹ ਚ ਪਵੇ, ਪਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖ ਕੇ ਕੋਈ ਬੇਅਦਬੀ ਕਰਦਾ ਇਹ ਬਰਦਾਸ਼ਤ ਨਹੀਂ ਹੋਊਗੀ। ਹੌਲੀ ਹੌਲੀ ਵਾਰੀ ਆ ਜਾਣੀ ਸਾਰਿਆਂ ਦੀ। ਕਈ ਕਹਿੰਦੇ ਜੀ ਸਾਡੇ ਇੱਧਰ ਵੀ ਆ, ਸਾਡੇ ਫਲਾਣੇ ਵੀ ਆ, ਅਜੀ ਕਹਿਣ ਸਾਡੇ ਕੋਲ ਏਡਾ ਥੱਬਾ ਤੇ ਚਿੱਠੀਆਂ ਦਾ ਆਇਆ ਪਿਆ, ਤਖ਼ਤ ਸਾਹਿਬ ਤੇ ਜਥੇਦਾਰ ਸਾਹਿਬ ਕੋਲੇ ਵੀ, ਸਾਡੇ ਕੋਲੇ ਵੀ ਚਿੱਠੀਆਂ ਉਹ ਦੁਆਬੇ ਤੱਕ ਦੀਆਂ ਆਈਆਂ ਪਈਆਂ ਵੀ ਸਾਡੇ ਅਸੀਂ ਕਹਿਣ ਇੱਕੋ ਦਿਨ ਚ ਤੇ ਸਾਰਾ ਮੋਰਚਾ ਸਰਨੀ ਹੋਣਾ, ਆ ਧਰਮ ਪ੍ਰਚਾਰ ਵੀ ਕਰਨਾ, ਦੀਵਾਨ ਵੀ ਲਾਉਣੇ ਆ, ਹੌਲੀ ਹੌਲੀ ਵਾਰੀ ਆ ਜਾਣੀ ਆ, ਸਾਰਿਆਂ ਦੀ ਆਉਣੀ ਆ। ਨਾਲੇ ਆਪਣੇ ਪੰਜਾਬ ਦੀ ਉਹ ਕਹਾਵਤ ਆ ਨਾ, ਕਹਿੰਦੇ ਬੱਕਰੇ ਦੀ ਮਾਂ ਕਾਤਾ ਖੈਰ ਮਨਾਊ, ਇੱਕ ਦਿਨ ਬਲੀ ਚੜ੍ਹਨਾ ਪੈਣਾ। ਕਿੰਨੇ ਕੁ ਦਿਨ ਖੈਰ ਮਨਾਉਣਗੇ, ਇਹਨਾਂ ਨੂੰ ਬਲੀ ਚੜ੍ਹਨਾ ਪੈਣਾ ਵਾ, ਇਹਨਾਂ ਨੂੰ ਇਹ ਜਵਾਬ ਦੇਣਾ ਪੈਣਾ ਜਿਹੜੇ ਗੁਰੂ ਮਹਾਰਾਜ ਦੀ ਬੇਅਦਬੀ ਕਰਦੇ ਆ। ਸਤਿਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਇਹਨਾਂ ਦੀ ਸੇਵਾ ਸਤਰ ਪਰੇਡ ਖਾਲਸਾ ਜਿਵੇਂ ਚਾੜਾ ਸਿਖਾਉਂਦਾ ਨਾ, ਇਵੇਂ ਇਹਨਾਂ ਨੂੰ ਸਿਖਾਈਦਾ ਤੇ ਸਿਖਾਇਆ ਵੀ ਜਾਣਾ। ਜਿਹੜੇ ਇਹੋ ਜਿਹੇ ਲੋਕ ਇਹਨਾਂ ਨਾਲ ਆਪਣਾ ਕੋਈ ਸੰਬੰਧ ਨਹੀਂ ਆ, ਐਵੇਂ ਨਾ ਭਰਮਿਆ ਕਰੋ ਡੋਲੀਆਂ ਖਡਾਈ ਜਾਣਗੇ, ਐਵੇਂ ਨੌਜਵਾਨ ਬਤਾਵਾਂ ਬੀਬੀਆਂ ਖੁੱਲੇ ਵਾਲ ਕਿਸੇ ਨੂੰ ਕੋਈ ਕਹੋ ਇਹ ਮੇਰੇ ਚ ਬਾਬਾ ਦੀਪ ਸਿੰਘ ਆਉਂਦਾ, ਕੋਈ ਕਹੋ ਮੇਰੇ ਚ ਫਲਾਣੇ ਸ਼ਹੀਦ ਆ ਗਏ ਆ, ਪਖੰਡ ਦੀਆਂ ਗੱਲਾਂ। ਸ਼ਹੀਦ ਅਮਰ ਲੋਕ ਦੇ ਵਾਸੀ, ਸੱਚ ਖੰਡ ਵਾਸੀ ਸ਼ਹੀਦ, ਉਹਨਾਂ ਗੰਦਗੀ ਦੇ ਗੁਸਲਿਆਂ ਤੋਂ ਕਰਾਉਣਾ ਕੀ ਆ ਬਈ। ਸੱਚ ਖੰਡ ਵਾਸੀ ਸ਼ਹੀਦ ਅਮਰ ਲੋਕ ਦੇ ਵਾਸੀ, ਆ ਪਖੰਡ ਕਰਨਗੇ, ਵਾਲ ਇੱਧਰ ਨੂੰ ਚਾਰ ਕੁਆਰੀ ਘੁਮਾਏ, ਚਾਰ ਕੁਆਰੀ ਇੱਧਰ ਨੂੰ, ਮੇਰੇ ਚ ਇਹ ਸ਼ਹੀਦ ਆਉਂਦੇ ਆ। ਆ ਪਿੱਛੇ ਤੁਸੀਂ ਅਖਬਾਰਾਂ ਚ ਪੜਿਆ ਹੋਣਾ, ਜੋਗੇ ਰੱਲੇ ਉੱਥੇ ਨੌਜਵਾਨ ਬੀਬੀਆਂ 20-20 ਸਾਲ ਦੀਆਂ ਦੋ ਤਿੰਨ ਉੱਥੇ ਬਿਠਾਈਆਂ ਪੁੱਛਾ ਦੇਣ ਵਾਸਤੇ, ਪਿੱਛੇ ਉਹਨਾਂ ਦੇ ਲੋਕ ਸੋਚ ਹੋਰ ਕੰਮ ਕਰਦੀ, ਜਿਹੜੇ ਪੂਜਾ ਇਕੱਠੀ ਕਰਨੀ ਚਾਹੁੰਦੇ ਸੀ। ਇੱਕ ਕਹਿੰਦੀ ਮੈਂ ਤਖ਼ਤ ਸਾਹਿਬ ਤੇ ਮੱਸੇ ਵਾਲੇ ਦਿਨ ਆ ਗਈ, ਉੱਥੇ ਪਤਾ ਨਹੀਂ ਲੱਗਿਆ, ਨਹੀਂ ਤੇ ਸੇਵਾ ਉੱਥੇ ਹੀ ਹੋ ਜਾਂਦੀ। ਉੱਥੇ ਕਹਿੰਦੀ ਇਹ ਆ ਮੇਰਾ ਭੋਰਾ, ਮੈਂ ਬਾਬਾ ਦੀਪ ਸਿੰਘ ਆਖ ਲੈ ਦੱਸੋ। ਜਦੋਂ ਬਾਅਦ ਚ ਉਹਦਾ ਲਿਆ ਗੁਰਮੁਖ ਪਿਆਰੇ ਨੋਟਿਸ ਲਿਆ, ਜਦੋਂ ਜਾ ਕੇ ਉੱਥੇ ਉਹਨਾਂ ਦੀ ਸੇਵਾ ਹੋਈ ਨਾ, ਪਹਿਲਾਂ ਛੇਤੀ ਕੀਤੇ ਨੀ ਮੰਨੇ, ਜਦੋਂ ਬੀਬੀਆਂ ਨਾਲ ਲਗੇ, ਬੀਬੀਆਂ ਨੇ ਲਾਈਆਂ ਨਾ ਚਾਰ ਚਾਰ, ਜਦੋਂ ਥੱਪੜੇ ਲਾਏ ਉਹਨਾਂ ਦੇ, ਫਿਰ ਆਈਆਂ ਮੱਤ ਟਿਕਾਣੇ, ਕਿਉਂਕਿ ਬੀਬੀਆਂ ਨਾਲ ਨਿਭਣ ਵਾਸਤੇ ਫਿਰ ਬੀਬੀਆਂ, ਜਦੋਂ ਬੀਬੀਆਂ ਨੇ ਲਾਏ ਚਾਰ ਚਾਰ ਥਫੇੜੇ, ਫਿਰ ਨਾਲ ਦੀ ਨਾਲ ਮੰਨ ਗਈਆਂ। ਫਿਰ ਕਹਿੰਦੀਆਂ ਸਾਨੂੰ ਤੇ ਐਵੇਂ ਆਖਿਆ ਜੀ ਸਾਡੇ ਤੇ ਕੋਈ ਸ਼ਹੀਦ ਨਹੀਂ ਆਉਂਦਾ, ਸਾਡੇ ਤੇ ਕੋਈ ਜੋਤ ਨਹੀਂ ਆਉਂਦੀ। ਆ ਜਿੰਨੇ ਸਾਧ ਆ ਪਿਛਲੇ ਸਮੇਂ ਕੁੱਟੇ ਨਾ, ਪੁੱਛਾਂ ਦੇਣ ਵਾਲੇ ਥਾਂ ਥਾਂ ਤੇ, ਪੁੱਛਾਂ ਦੇਣ ਵਾਲੇ, ਕਿਸੇ ਨੇ ਕੁਛ ਨਹੀਂ ਮੰਨਿਆ। ਦਾਸ ਨੇ ਕੱਲ ਵੀ ਬੇਨਤੀ ਕੀਤੀ, ਕੋਈ ਨਹੀਂ ਮੰਨਿਆ ਵੀ ਮੇਰੇ ਕੋਈ ਗਾਬੀ ਸ਼ਕਤੀ ਆ, ਕੋਈ ਨਹੀਂ ਮੰਨਿਆ। ਕਿਸੇ ਦੇ ਕੋਲ ਹੋਵੇ ਤੇ ਮੰਨੇ, ਕਹਿੰਦੇ ਜੀ ਬਸ ਵੀ ਤੋਰੀ ਫੁਲਕੇ ਦਾ ਸਾਧਨ ਚਲਾਇਆ ਜੀ, ਬਸ ਆਪਦਾ ਪਰਿਵਾਰ ਪਾਲੀ ਦਾ, ਲੋਕਾਂ ਨੂੰ ਭੰਬਲ ਭੂਸੇ ਚ ਪਾ ਕੇ, ਲੋਕਾਂ ਨੂੰ ਗੁੰਮਰਾਹ ਕਰਕੇ, ਲੋਕਾਂ ਨੂੰ ਆਪਦਾ ਟੱਬਰ ਪਾਲਦੇ ਆ। ਕਹਿੰਦੇ ਰਹੋ ਵਿਚਾਰ ਗੁਰਮੁਖ ਪਿਆਰਿਓ, ਭਟਕਣਾ ਨਹੀਂ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਜੋ ਸਾਨੂੰ ਸਿਧਾਂਤ ਦਿੱਤਾ, ਜੋ ਰਾਹ ਦਿੱਤਾ, ਹੋਰਾਂ ਨੂੰ ਛੱਡੋ, ਆਹ ਜਿਹੜਾ ਖੋਰਾ ਲੱਗ ਰਿਹਾ ਇਸ ਖੋਰੇ ਤੋਂ ਵੀ ਆਪਾਂ ਬਚਣਾ। ਜਿਹੜੇ ਥਾਂ ਪੁਰ ਥਾਂ ਤੇ ਪਖੰਡੀ ਬੈਠੇ ਪੁੱਛਾਂ ਦੇਣ ਵਾਲੇ ਆਵਟ ਭਾਗੀਏ, ਇਹਨਾਂ ਤੋਂ ਵੀ ਬਚਣਾ। ਜਿੱਥੇ ਹੋਰ ਪਖੰਡੀ ਗੁਰੂ ਥਾਂ ਥਾਂ ਕੰਨਾਂ ਚ ਫੂਕਾਂ ਮਾਰਨ ਵਾਲੇ, ਕੰਨਾਂ ਬਾਟੀ ਕੁਰ, ਤੂੰ ਮੇਰਾ ਚੇਲਾ ਮੈਂ ਤੇਰਾ ਗੁਰ, ਬਸ ਗਾਹਾਂ ਨੂੰ ਤੁਰ, ਕੋਈ ਕੁਝ ਕਹੀ ਜਾਂਦਾ, ਕੋਈ ਕਹਿੰਦਾ ਇੱਧਰ ਆਓ ਜੀ ਸੱਚੇ ਗੁਰੂ ਅਸੀਂ ਆ, ਅਸੀਂ ਪਿਛਲੋਂ ਕੀ ਛੱਡ ਬਾਤ, ਤੇਰੇ ਭਲੇ ਕੀ ਕਹੂੰ, ਵਗਤ ਗੁਰੂ ਕੋ ਮਾਣ, ਤੇਰੇ ਭਲੇ ਕੀ ਕਹੂੰ। ਕੋਈ ਇੱਧਰਲੇ ਪਾਸੇ ਆ ਬੈਠਾ, ਉਹ ਕਹਿੰਦਾ ਜੀ ਆਹ ਦੇਖੋ ਬਾਣੀ ਚ ਲਿਖਿਆ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ ਸੰਤ ਸਰਸੇ ਆ, ਪੰਜਾਬ ਚ ਤੇ ਬਹਿਣ ਲਾ ਤਾ, ਅਰਥ ਨਹੀਂ ਦੇਖਦੇ ਬਾਣੀ ਦਾ ਕੀ ਬਣਦਾ। ਐਵੇਂ ਹੀ ਗੁਰਮੁਖ ਪਿਆ ਘਰ ਚ ਬਾਪੂ ਨੂੰ ਬਾਪੂ ਨਹੀਂ ਕਹਿਣਗੇ, ਪਿਤਾ ਨੂੰ ਪਿਤਾ ਨਹੀਂ ਕਹਿਣਗੇ, ਉਹ ਪਤਾ ਨਹੀਂ ਕੌਣ ਉਹਨੂੰ ਜਾ ਕੇ ਪਰਮ ਪਿਤਾ ਕਹੀ ਜਾਣਗੇ। ਕਿਤੇ ਭੁੱਲੇ ਪਏ ਸਿੱਖ ਸਾਡੇ ਮਾਈ ਭਾਈ, ਪਤਾ ਨੀ ਕੌਣ ਉਹਨੂੰ ਜਾਏ ਪਰਮ ਪਿਤਾ। ਪਿਤਾ ਉਹ ਕਹਾਵੇ ਜਿਹੜਾ ਪੁੱਤ ਨੀਆਂ ਚ ਖੜਾ ਸਕਦਾ, ਪਿਤਾ ਉਹ ਕਹਾਵੇ ਜਿਹੜਾ ਅੰਮ੍ਰਿਤ ਦੀ ਦਾਤ ਬਖਸ਼ ਸਕਦਾ, ਪਿਤਾ ਉਹ ਕਹਾਵੇ ਜਿਹੜਾ ਦੇਸ਼ ਦੇ ਗਲੋਂ ਗੁਲਾਮੀ ਦਾ ਜੂਆ ਲਾਹ ਸਕਦਾ, ਜਿਹੜਾ ਐਸੇ ਖਾਲਸੇ ਸਜਾ ਸਕਦਾ, ਜਿਹੜਾ ਪਿਤਾ ਉਹ ਕਹਾਵੇ ਜਿਹੜਾ ਆਪਣੇ ਪਿਤਾ ਨੂੰ ਦੁਨੀਆਂ ਖਾਤਰ ਦਿੱਲੀ ਦੇ ਵਿੱਚ ਸੀਸ ਆਪਣੇ ਪਿਤਾ ਦਾ ਕਟਵਾ ਸਕਦਾ, ਉਹ ਹੈ ਪਿਤਾ ਸਾਡਾ ਦਸ਼ਮੇਸ਼ ਪਿਤਾ। ਕਿਉਂ ਕਹਿੰਦੇ ਆ, ਸਤਿਗੁਰ ਨੇ ਆਪਣੀ ਗੋਦੀ ਚੋਂ ਚਾਰੇ ਪੁੱਤ ਕੱਢ ਕੇ ਸਾਡੇ ਉੱਤੋਂ ਦੀ ਵਾਰ ਤੇ, ਤਾਂ ਕਹਿੰਦੇ ਅਸੀਂ ਗੁਰੂ ਨੂੰ ਦਸ਼ਮੇਸ਼ ਪਿਤਾ। ਉਹਨੇ ਆਪਣੇ ਪੁੱਤਰ ਪੁੱਤਰੀਆਂ ਸਾਨੂੰ ਬਣਾਇਆ, ਤੇ ਜਿਹਨੇ ਸਾਡੇ ਲਈ ਕੀਤਾ ਕੁਛ ਨੀ ਉਹ ਕਹਿੰਦਾ ਪਿਤਾ ਬਈ, ਜਿਹਨੇ ਕੀਤਾ ਕੁਛ, ਜਿਹਨਾਂ ਦਾ ਇਤਿਹਾਸ ਕੁਛ ਨੀ, ਜਿਹਨਾਂ ਦੀ ਕੁਰਬਾਨੀ ਕੁਛ ਨੀ, ਜਿਹਨਾਂ ਨੂੰ ਕੋਈ ਲਾਹੀ ਲਾਮ ਨੀ। ਦਾਸ ਬੇਨਤੀ ਕਰਦਾ ਗੁਰਮੁਖੋ ਭੁੱਲੋ ਨਾ, ਜਾਗਤ ਜੋਤ ਦੇ ਪੁਜਾਰੀ ਬਣਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲੈ ਕੇ ਸਾਰੇ ਆਪੋ ਆਪਣਾ ਠੁਕ ਠੁਕਾ ਚਲਾਉਂਦੇ ਆ, ਸਾਰਿਆਂ ਦਾ ਠਾਕ ਠਾਕਾ ਬਾਣੀ ਦੀਆਂ ਪੰਕਤੀਆਂ ਅਸੀਂ ਭੁੱਲ ਜਾਂਦੇ ਹਾਂ। ਆ ਦੇਖੋ ਜੀ ਸਾਡੇ ਕੋਲ ਵੀ ਕਿਤਾਬਾਂ ਲੈ ਕੇ ਆਏ ਨੇ, ਉਹ ਵੀ ਤਾਂ ਇਹ ਬਾਣੀ ਦੱਸਦੇ ਆ ਜੀ। फलाने भी तो बाणी दस दे जी गुरमुख प्यारे एक होंगी बाणी दसनी भी बाणी नाल जुड़ एक होंगे बाणी तुहानू दिखा के जोड़ना अपने ना खाना गुरुद्वारे भौंकना मसीते बाणी गुरु ग्रंथ साहब की पूजा आप दी करवानी है एक जे उन्हां लोगों का बाणी ना प्यार होवे जिन्ने देहधारियां दे डेरे आ उत्थे गुरु ग्रंथ साहब का प्रकाश ना कर लैण गुरमुख प्यारे गुरु ग्रंथ साहब नूं मत्था टेकण किसी डेरे च जे गुरु ग्रंथ साहब का सरूप हैगा तां दसो भी महाराज की पूजा कर वो तो किताबां तां लिख दिंदे आपां नूं फसाउण वास्ते आपां नूं दिखाउण वास्ते इन्हां सारिआं दा तोरी फुलका बाणी बिना नहीं चलदा कोई हैगा गुरु कहावे पर एक बेनती जे उन्हूं यह पुछया करो जे कोई किसी ने कन्न च फूक मरवाउणी आ पिता कहना तो उन्हूं पहला यह पुछो भी जिहड़ा तैनू इलाही इलहाम होया ना जिहड़ी तैनू आकाश बाणी आई है वह सानू दस गुरु ग्रंथ साहब के अखर नहीं असी शब्द नहीं वरतन देने ये तो असं गुरु ग्रंथ साहब चो पढ़ लेंगे आ जरा नाम जहा तू कना फूक मार के दिना ये गुरु ग्रंथ साहब च दर जा तू आप दी मुल लाई जाना इदा कहिंदे भी तां ही आ दे के पता की कहणगे कहणगे लै तैनू देता हुण गाहां ना दसी गां दसिया टाइफाइड होजू मलेरिया होजू गां दसता ता देखो दे के कन्न च फूक मार कहणगे गाहां ना दसी इहदा मतलब की है साडा पखंड फड़िया ना जावे भी सिखां नूं पता लग जूगा लोगां नूं पता भी गुरु ग्रंथ साहब दे विच आ गाहां ना दसी सतगुरु ने तो सानू आखिया भी आप जपै अवरह नाम जपावै भी आप जपना तो होरां नूं जपाउणा दसी दी तो माड़ी चीज नहीं है कोई माड़ा काम हो जाए ना रब ना करावे पर हो जाए उन्हूं लुकाईदा भी माड़ा काम लुका के ही रखो ढकिया ही चंगा ये की चीज होई भी अह दसी ना गां आखे वो माड़ी वस्तु होगी फिर जिहड़ी गां नहीं दसनी चंगी वस्तु ते आपां गुरमुख प्यारे दसदे आ उन्हां दी इह गल आ गुरमुख प्यारे जां तां कोई गल ही इदां दी होऊ ते जे बाणी दे शब्द आ उन्हां नूं इह आ कि साडी गड्डी चोरी आ साडी उह फड़ी ना जावे कि गुरु ग्रंथ साहिब चों चोरी कीता होया गुरमुखो इह पुछिया करो जिहड़ा तुहानूं गुरु नानक नूं इलाही इलहाम होया बाणी च दर्ज आ सतगुरु आख्या जैसी मैं आवां खसम की बाणी तैसड़ा करी ज्ञान वे लालो सतगुरु पातशाह ने आख्या बाणी मैनूं आउंदी आ मरदानिया रवाब चुक राग शेर बाणी आई है ये नहीं आख्या महाराज ने मरदानिया रवाब जा मैं शब्द गाउणा मैं कीर्तन करना सतगुर पातशाह कहिंदे मरदानिया रवाब चक राग शेर शेर रवाब दियां तरबां नूं मरदानिया बाणी आई है बाणी आउंदी सी सिखां नूं बाणी उतरी भगतां नूं बाणी उतरी इलाही लाम होया जिहड़े अजकल दे गुरु इन्हां नूं इलाही लाम की होया भाई इन्हां दी कहिड़ी बाणी आ दसो हां कई ने बना ले वही टुट के दस बेनती कर दिंदा माझे दे विच सी एक उन्हें भी बना ले टुट के वह कहिंदा है मैं ते 14 मन का ग्रंथ लिखूंगा गुरु ग्रंथ साहब ते छोटा मैं 14 मन का ग्रंथ माफ करना गुरमुख प्यारे उस बंदे दी वह कहिंदा मैं भी गुरु 14 मन का ग्रंथ अखे लिखूंगा ब्रह्म ज्ञानी बाबा बुढ़ा साहब का जन्म स्थान है कथू नंगल के नेड़े जेठूवाल भी पिंड आ जयंतीपुरा भी पिंड आ लिखदा की है बाणी देखो इन्हां नूं इहोजी बाणी उतरदी है कोई इलाही बाणी नहीं लिखदा की है लो सुनियो ध्यान नाल लै बाणी वाली तर्ज बाणी वाली भुलेखा जू पाउणा वह कहिंदा मैं 14 मन का ग्रंथ लिखूंगा लिखिया की है उन्हें ग्रंथ च कहिंदा जेठूवालों तुर पे जयंतीपुरे आ गए मूलियां दा ढेर देखिया पैसे दियां लईयां लै भाई हटी उत्तों लून लै लिया पत्थरी उत्ते रगड़ लीता लभ लईयां मरचां उहदे विच लईयां मिला भाई फिर कटियां चीरियां कर टुकड़े चोपिया पानी ते रज के लईयां असी खा भाई लै देखो बाणी गज के आखो सतनाम कहिंदा 14 मन दा ग्रंथ लिखो अखे 14 मन का भी जेठू वाले तुर के तू जयंतीपुरे आ गया अच्छा रह गए ना गुमटी गलां च बैठे भी तेरे जेठूपुरे तो जयंतीपुरे पहुंचे तो सानू की फायदा होया बई बाणी दो जिहड़ी दुनिया नूं तारे बाणी दो रहिंदी दुनिया तक जिसका उपदेश दुनिया नूं तारे भी तू तैनू भुख लगी तू मूलियां खाधियां ते तेरी भुख मिट गई भी तेरिया मूलियां खाधियां ते सानू दे जीवां नहीं ना होना सानू तो गुरु के लंगर से जाना पेगा प्रसादे छगन दो सानू साड़ी भुख तो दाम मिटनी है भी तेरिया मूलियां खाधे तो दुनिया रज जू कि पुछण आया हो 14 मन का लिखू अही क्या आही खे सवाह लिखनी 14 मन छड़ के भावे 18 मन का लिख दे जेदा फायदा ही नहीं लोगों को कोई 14 ਮਣ ਛੱਡ ਭਾਵੇਂ ਕੋਈ 18 ਮਣ ਦਾ ਲਿਖ ਦੇ, ਕਹਿੰਦਾ 14 ਮਣ ਦਾ ਗ੍ਰੰਥ ਲਿਖੂ, ਇਹੋ ਜਿਹੇ ਬੜੇ ਆ। ਕੋਈ ਕਹਿੰਦਾ ਮੂਲੀਆਂ ਖਾ ਕੇ ਭੁੱਖ ਮਿਟ ਗਈ, ਕੋਈ ਪੱਕੀਆਂ ਮੂਲੀਆਂ 5-5 ਰੁਪਈਏ ਵੇਚੀ ਜਾਂਦਾ, ਕੋਈ ਪੱਕੇ ਆਲੂ ਭੇਜ ਦਿੰਦਾ, ਆ ਗਿਆ ਜੀ ਬਾਬੇ ਦਾ ਪ੍ਰਸ਼ਾਦ, ਆ ਗਿਆ ਜੀ ਡੇਰੇ ਦਾ ਪ੍ਰਸ਼ਾਦ, ਲੈ ਲਓ ਜੀ ਬਸ। ਮਿੰਟ ਨਹੀਂ ਲੱਗਦਾ, ਮਿੰਟਾਂ 'ਚ ਕੈਂਟਰ ਗੱਡੀਆਂ ਖਾਲੀ ਹੋ ਜਾਂਦੀਆਂ। ਸਾਡੇ ਭੁੱਲੇ ਮਾਈ ਭਾਈ ਜਿਹੜੇ ਚੰਗੀ ਸਬਜ਼ੀ ਦੁਕਾਨ ਤੋਂ ਲਿਆ ਕੇ ਨਹੀਂ ਬਣਾਉਣਗੇ, ਉਹ ਪੱਕੇ ਆਲੂ ਪੱਕੀਆਂ ਮੂਲੀਆਂ 5-5 ਰੁਪਈਏ ਕੇ ਖਰੀਦੀ ਫਿਰਨਗੇ। ਦੇਖੋ ਕਿੱਧਰ ਨੂੰ ਕਹਾਣੀ ਜਾ ਰਹੀ ਹੈ। ਚਾਰ ਸਵੇਰੇ ਐਸਾ ਗੁਰਮੁਖ ਪਿਆ ਰਿਹਾ, ਅੰਧਾ ਧੁੰਦ ਕਲਯੁਗ ਦਾ ਜ਼ੋਰ ਫੜਿਆ ਪਿਆ, ਪਰ ਖਿਆਲ ਕਰਿਓ ਬਾਣੀ ਦਾ ਵਚਨ, ਜੇ ਤੇਰਾ ਹੋਣਾ ਨੀ ਉਪਾਰ ਤਾਰਾ ਸਤਿਗੁਰ ਪੂਰਿਆ ਬਿਨਾ, ਹੋਣਾ ਨੀ ਉਪਾਰ ਤਾਰਾ ਸਤਿਗੁਰ ਪੂਰਿਆ ਬਿਨਾ,
ਹੋਣਾ ਨੀ ਉਪਾਰ ਤਾਰਾ
ਸਤਿਗੁਰ
ਪੂਰਿਆ ਬਿਨਾ, ਹੋਣਾ ਨੀ ਉਪਾਰ ਤਾਰਾ ਸਤਿਗੁਰ
ਹੋਣਾ ਨਹੀਂ ਪਾਰ ਤਾਰਾ ਪਾਰ ਤਾਰਾ ਪਾਰ ਤਾਰਾ ਸਤਿਗੁਰ ਪੂਰਿਆ ਬਿਨਾ, ਤੇਰਾ ਹੋਣਾ ਨਹੀਂ ਪਾਰ ਤਾਰਾ
ਸਤਿਗੁਰ
ਤੇਰਾ ਹੋਣਾ ਨਹੀਂ ਪਾਰ ਤਾਰਾ
ਸਤਿਗੁਰ
ਪੂਰਾ ਪ੍ਰਭ ਅਰਾਧਿਆ ਪੂਰਾ ਜਾਤਨਾ, ਨਾਨਕ ਪੂਰਾ ਪਾਇਆ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ ਮਾਏ ਮੁੰਡੇ ਤੇ ਗੁਰੂ ਕੀ, ਮੈਂ ਮੁੰਡੇ ਤੇ ਗੁਰੂ ਕੀ ਜਾਤ ਧਰਮ ਨ ਜਾਏ, ਆਪ ਡੁੱਬੇ ਚੋਂ ਵੇਦ ਮੈਂ ਡੁੱਬੇ ਤੋਂ ਵੇਦ ਮੈਂ ਦੀਏ ਬਹਾਏ, ਗੁਰੂਆਂ ਨੇ ਡੁਬੋ ਦਿੱਤਾ ਬੇੜਾ, ਚੇਲਿਆਂ ਨੂੰ ਲੈ ਕੇ ਡੁੱਬ ਗਏ ਸੱਚੇ, ਗੁਰੂਆਂ ਨੇ ਡੁਬੋ ਲਿਆ ਬੇੜਾ, ਚੇਲਿਆਂ ਨੂੰ ਲੈ ਕੇ ਡੁੱਬ ਗਏ, ਉਹ ਚੇਲਿਆਂ ਨੂੰ ਲੈ ਕੇ ਡੁੱਬ ਗਏ ਸੱਚੇ, ਗੁਰੂਆਂ ਨੇ ਡੁਬੋਲਿਆ ਬੇੜਾ, ਡੁਬੋਇਆ ਸੰਗਤ ਬੇੜਾ, ਚੇਲਿਆਂ ਨੂੰ ਲੈ ਕੇ ਡੁੱਬ ਗਏ ਵਹੀ ਕੱਚੇ, ਗੁਰੂਆਂ ਨੇ ਡੁਬੋਲਿਆ ਬੇੜਾ, ਚੇਲਿਆਂ ਨੂੰ ਕੱਚੇ, ਗੁਰੂਆਂ ਨੇ ਡੁਬੋਲਿਆ ਬੇੜਾ, ਚੇਲਿਆਂ ਨੂੰ सच्चे गुरुआं ने अपना बेड़ा डोबिया ते चेले चेलियां ने किथे जाना जो गुरु सतखंड जाऊ ताही चेले चेलियां सतखंड जान जे गुरु नरकां च पिया ते चेले चेलियां नूं भी गोते उत्थे ही खाने पैणे आ गज के आखो सतनाम लदाई के पिंड की कथा है ना सेवे पातशाह महाराज की उथे फंकारे मारदा फिरदा सी पखंडी गुरु सप बनिया पिछले जन्म का पखंडी गुरु सेवे पातशाह ने मुक्त किया जदों का शरीर फटिया ना विच कीड़े कीड़िया कुरबुल कुरबुल करते फिर सिख कहिंदे महाराज ये कौन है सतगुरु कहिंदे पिछले जन्म के चेले चेलिया पिछले जन्म जे उन्होंने खांदा सीगा ते हुण उह चेले चेलिया इहदा मास तोड़ तोड़ खाई जांदे हिसाब किताब बराबर हो रहा गज के आखो सतनाम जे ते पखंडी गुरुआं दा मास तोड़ तोड़ खाना कीड़े कीड़िया बन के फिरदा भावे जिथे मर्जी कन्नां च फूका मरवाए पर जे जागत जोत दे बजारी सचखंड वासी गुरु दे चरणां दा प्यार ते फिर गुरु ग्रंथ साहिब दे रस्ते तो परे ना जाए गज के आखो सतनाम सतगुरु दे रस्ते रहो विचार गुरमुख प्यारे हो सतगुर पातशाह महाराज ने सानू लड़ लाया जागत जोत दे सतगुर पातशाह महाराज जिवें सतगुर आख्या तुमको तुम्हारा खूब हमको हमारा खूब आज भाई तारू सो कहिंदा मैनूं अपना धर्म चंगा तुहानूं अपना चंगा कहिंदे इस्लाम च आ जा सिख कहिंदा इस्लाम च आया कि मौत नहीं होगी तारू सिया चंगे घर विच विआह वर देंगे तैनूं चंगा खजाना देंगे चंगा मरातबा देंगे इस्लाम च आ जा भाई तारू सो कहिंदा मैनूं किसे वस्तु की लोड़ ही नहीं इन्हां दुनियावी वस्तुआं की मैनूं मेरे गुरु का प्यार मेरे गुरु का सत्कार चाहिए जे गुरु नालों जिहड़ी चीज वस्तु जिहड़ी वस्तु गुरु नालों मेरा सिखी नालों प्रेम घटावे तो मैनूं चाहीदी नहीं है मेरा गुरु नाल प्रेम है गुरमुख प्यारे हो ख्याल करिए मन विच भाई तारू सो दा वचन आखिया जकरिया खान ऐ लाहौर दे सूबेदार जिहड़ी वस्तु मेरा गुरु नालों प्रेम घटावे वो मैनूं नहीं चाहीदी हुण ख्याल असी करना ਵੀ ਜਿਹੜਾ ਕੰਮ ਕੀਤਿਆਂ ਸੀ ਗੁਰੂ ਤੋਂ ਦੂਰ ਹੋਈਏ ਉਹ ਕੰਮ ਨਹੀਂ ਕਰਨਾ ਜੋ ਸਾਨੂੰ ਗੁਰੂ ਦਾ ਉਪਦੇਸ਼ ਹੈ ਸਤਿਗੁਰ ਨੇ ਆਖਿਆ ਸ਼ਬਦ ਗੁਰੂ ਦਾ ਵਿਚਾਰੀ ਪੁਜਾਰੀ ਬਣ ਦੇਹਧਾਰੀ ਨੂੰ ਮੱਥਾ ਟੇਕਿਆ ਦੇਹਧਾਰੀ ਦਾ ਨਾਮ ਲਿਆ ਸੀ ਗੁਰੂ ਦੀ ਸਿੱਖੀ ਤੋਂ ਦੂਰ ਹੁੰਦੇ ਹਾਂ ਇਹ ਕੰਮ ਨਹੀਂ ਕਰਨਾ ਤਹੱਈਆ ਕਰ ਲਈਏ ਤਾਂ ਕਿੱਡਾ ਕੁ ਜਜ਼ਬਾ ਦੇਖ ਲੈਂਦੇ ਸਿੰਘ ਜਕਾਰਾ ਛੱਡੂਗਾ ਜਿੰਨੀ ਗੱਜ ਕੇ ਆਵਾਜ਼ ਦਿਓਗੇ ਮਾਈ ਭਾਈ ਉਹਨਾਂ ਵੱਡਾ ਅਸੀਂ ਤਹੱਈਆ ਸਮਝਾਂਗੇ ਤੁਹਾਡਾ ਵੀ ਪਖੰਡੀ ਗੁਰੂ ਤੋਂ ਉਹਨਾਂ ਦੂਰ ਰਹਿਣ ਦਾ ਤੁਸੀਂ ਤਹੱਈਆ ਕਰ ਲਿਆ ਸ਼ਬਦ ਗੁਰੂ ਦੇ ਲੜ ਲੱਗਣ ਦਾ ਜਿੰਨੀ ਗੱਜ ਕੇ ਤੁਸੀਂ ਬੋਲੋਗੇ
ਬੋਲੇ ਸੋਨਿਆ
ਸਤਿਗੁਰ ਪਾਤਸ਼ਾਹ ਮਹਾਰਾਜ ਦੀ ਰਹਿਮਤ ਹੋਈ ਹੈ ਜਿੰਨੀਆਂ ਸੰਗਤਾਂ ਗੁਰੂ ਦੇ ਚਰਨਾਂ ਚ ਬੈਠੀਆਂ ਨੇ ਬਹੁਤ ਵੱਡਾ ਤਹੱਈਆ ਸਭ ਗੁਰੂ ਵਾਲੇ ਨੇ ਗੁਰੂ ਦਾ ਪਿਆਰ ਹੈ ਇੱਕ ਤਹੱਈਆ ਹੋਰ ਕਰਨਾ ਜਿੱਥੇ ਆਪ ਆਪਾਂ ਜੁੜੇ ਬੈਠੇ ਆ ਨਾ ਗੁਰੂ ਲੜ ਲੱਗੇ ਉੱਥੇ ਹੋਰਾਂ ਨੂੰ ਜੋੜਨਾ ਇਹ ਸਿੱਖ ਦਾ ਫਰਜ਼ ਹੈ ਜਿੱਥੇ ਆਪ ਜੁੜਨਾ ਆਪ ਅੰਮ੍ਰਿਤ ਛਕਣਾ ਉੱਥੇ ਹੋਰਾਂ ਨੂੰ ਛਕਾਉਣਾ ਆਪ ਬਾਣੀ ਪੜ੍ਹਨੀ ਹੋਣਾ ਨੂੰ ਪੜ੍ਹਾਉਣੀ ਇਹ ਤਹੱਈਆ ਕਰਨਾ ਭਾਈ ਤਾਰੂ ਸਿੰਘ ਦੇ ਵਚਨ ਜਿਹੜਾ ਗੁਰੂ ਦੇ ਨਾਲੋਂ ਦੂਰ ਲੈ ਜੇ ਤੇ ਦਾੜਾ ਕੇਸ ਕੱਟਿਆ ਬਈ ਗੁਰੂ ਖੁਸ਼ ਹੁੰਦਾ ਤੇ ਫਿਰ ਅਸੀਂ ਨੀ ਤੁਹਾਨੂੰ ਕਹਿੰਦੇ ਗੁਰਮੁਖ ਪਿਆਰੇ ਹੁਣ ਮਨ ਚ ਸੋਚ ਤੁਸੀਂ ਆਪ ਕਰ ਲਿਓ ਵੀ ਦਾੜਾ ਕੇਸ ਕੱਟਿਆ ਤੇ ਗੁਰੂ ਪ੍ਰੇਮ ਕਰਦਾ ਵਾ ਕਿ ਗੁਰੂ ਦੀ ਨਾਰਾਜ਼ਗੀ ਝੱਲਣੀ ਪੈਂਦੀ ਆ ਤੇ ਜੇ ਗੁਰੂ ਨਾਰਾਜ਼ ਹੁੰਦਾ ਗੁਰੂ ਤੋਂ ਦੂਰ ਹੁੰਦੇ ਆ ਦਾੜਾ ਕੇਸ ਕੱਟੇ ਤੋਂ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰੋਮਾਂ ਦੀ ਬੇਅਦਬੀ ਨਹੀਂ ਕਰਨੀ ਇਹ ਗੁਰੂ ਦਾ ਸਾਨੂੰ ਵਚਨ ਹੈ ਕੇਸ ਗੁਰੂ ਦੀ ਮੋਹਰ ਆ ਜੇ ਇਸ ਗੱਲ ਨਾਲ ਗੁਰਮੁਖ ਪਿਆਰੇ ਹੋ ਸਾਡਾ ਗੁਰੂ ਰੁੱਸਦਾ ਤੇ ਤਹੱਈਆ ਕਰ ਲਓ ਅੱਜ ਤੋਂ ਵੀ ਦਾੜਾ ਕੇਸ ਨਹੀਂ ਕੱਟਣੇ ਇਹ ਫੈਸਲਾ ਕਰ ਲਓ ਨਹੀਂ ਰੋਮਾਂ ਦੀ ਬੇਅਦਬੀ ਕਰਨੀ ਕੱਲ ਹੀ ਬਚਨ ਹੋਇਆ ਸੀ ਗੁਰਮੁਖ ਪਿਆਰੇ ਭਾਈ ਕੁਲਵੰਤ ਸਿੰਘ ਦੇ ਜਿਨ੍ਹਾਂ ਨੇ ਸ਼ਹੀਦੀ ਪਾਈ ਉਹਨਾਂ ਦੇ ਬ੍ਰਦਰ ਉਹਨਾਂ ਨੇ ਦਾੜਾ ਕੱਟਿਆ ਹੋਇਆ ਸੀ ਅਸੀਂ ਕਿਹਾ ਗੁਰਮੁਖ ਇਹ ਚੰਗੀ ਗੱਲ ਨਹੀਂ ਉਹ ਆਪ ਹੀ ਸਿਆਣੇ ਉਹਨਾਂ ਆਖਿਆ ਬਾਬਾ ਜੀ ਅਸੀਂ ਜਕਾਰਾ ਛੱਡਿਆ ਅਸੀਂ ਅੱਜ ਤੋਂ ਦਾੜਾ ਕੇਸ ਨਹੀਂ ਕੱਟਦੇ ਅਸੀਂ ਇਹ ਬੇਅਦਬੀ ਛੱਡਾਂਗੇ ਕਹਿੰਦੇ ਬੜਾ ਤਸ਼ੱਦਦ ਦਾ ਦੌਰ ਚੱਲਿਆ ਵੱਖਰੀ ਬਾਤ ਰਹੋ ਵਿਚਾਰ ਗੁਰਮੁਖ ਪਿਆਰਿਓ ਹੁਣ ਤੁਹਾਡੇ ਵਿੱਚੋਂ ਕੋਈ ਹੋਰ ਹੋਵੇ ਗੁਰਮੁਖ ਪਿਆਰਾ ਬਈ ਜਿਹਨੇ ਅੱਜ ਪ੍ਰਣ ਕਰੇ ਵੀ ਅੱਜ ਤੋਂ ਬਾਅਦ ਦਾੜਾ ਕੇਸ ਨਹੀਂ ਕੱਟਣਾ, ਕੋਈ ਹੈ ਕੋਈ ਨਿਤਰੂਗਾ ਕਿ ਜਾਂ ਚਮਟਿਆਂ ਦੀ ਧਾਰੀ ਦੇਖਣੀ ਆ ਵੀ ਸਿਰ ਤੋਂ ਕਿੰਨੇ ਕੁ ਤਾਂ ਜਾਂਦੇ ਆ ਬਾਬਿਆਂ ਦੇ, ਚਲੋ ਦੇਖ ਕੇ ਆਉਂਦੇ ਆ, ਇਹ ਤੇ ਗੱਲ ਬਚਨ ਮੰਨਣਾ ਵੀ ਹੱਥ ਖੜਾ ਕਰੋ ਹੈ ਕੋਈ ਜਿਹੜਾ ਅੱਜ ਤੋਂ ਬਾਅਦ ਦਾੜਾ ਕੇਸ ਕੱਟਣ ਦੀ ਜਿਹੜਾ ਤਹੱਈਆ ਕਰ ਲਏ ਵੀ ਨਹੀਂ ਕੱਟਣਾ, ਕੋਈ ਹੈ ਗੁਰੂ ਦਾ ਪਿਆਰਾ ਕੋਈ ਨਿਧਰੋ ਲਓ ਗੁਰਮੁਖ ਪਿਆਰਾ ਲਓ ਜੀ ਆ ਬਜ਼ੁਰਗ ਚੜ੍ਹਦੀ ਕਲਾ ਜਕਾਰਾ ਛੱਡੋ ਬਈ
ਬੋਲੇ ਸੋਨਹਾਲ ਸਤਿ ਅਕਾਲ
ਸਤਿਗੁਰ ਪਾਤਸ਼ਾਹ ਰਹਿਮਤ ਕਰਨ ਸਾਬਕਾ ਸਰਪੰਚ ਸਾਹਿਬ ਇਸ ਨਗਰ ਦੇ ਉਹਨਾਂ ਨੇ ਅੱਜ ਤਹੀਆ ਕੀਤਾ ਵੀ ਰੋਮਾਂ ਦੀ ਬੇਅਦਬੀ ਨਹੀਂ ਕਰਨੀ ਤੇ ਸਿਆਣੇ ਆ ਬਜ਼ੁਰਗ ਆ ਉਹਨਾਂ ਨੇ ਬਚਨ ਪਗਾਉਣਾ ਲਓ ਤੁਸੀਂ ਸੱਚ ਜਾਣਿਓ ਇੰਨੀ ਸੰਗਤ ਅਸੀਂ ਸੱਚਾ ਬਚਨ ਦੱਸਣ ਲੱਗੇ ਆ ਤੁਹਾਨੂੰ ਸਤਿਗੁਰ ਪਾਤਸ਼ਾਹ ਦੇ ਚਰਨਾਂ ਤੁਸੀਂ ਸੰਗਤਾਂ ਸਾਰੇ ਬੜੇ ਪਿਆਰ ਨਾਲ ਸੁਣਨ ਵਾਸਤੇ ਪਹੁੰਚੇ ਹੋ ਪਰ ਆ ਕੀਰਤਨ ਕਰਦਿਆਂ ਜਦੋਂ ਸਾਡੀ ਇਹ ਬਜ਼ੁਰਗਾਂ ਵੱਲ ਨਿਗਾਹ ਜਾਂਦੀ ਸੀ ਨਾ ਇੰਨੇ ਰਸ ਵਿੱਚ ਭਿੱਜ ਕੇ ਕੀਰਤਨ ਸੁਣ ਰਹੇ ਸੀ ਹਰ ਗੱਲ ਨੂੰ ਇੰਨੇ ਧਿਆਨ ਨਾਲ ਸੁਣਦੇ ਸੀ ਇਹਨਾਂ ਦਾ ਸਿਰ ਜਦੋਂ ਹਿੱਲਦਾ ਸੀ ਨਾ ਤੇ ਸਾਨੂੰ ਪਤਾ ਲੱਗਦਾ ਸੀ ਵੀ ਹੋਰ ਕੋਈ ਰੱਖੇ ਨਾ ਰੱਖੇ ਇਹ ਬਜ਼ੁਰਗ ਜ਼ਰੂਰ ਰੱਖਣਗੇ ਰੱਜ ਕੇ ਆਖੋ ਸਤਨਾਮ ਇਹ ਕੁਝ ਨਾ ਕੁਝ ਜ਼ਰੂਰ ਲੈ ਕੇ ਜਾਣਗੇ ਗੁਰੂ ਦੇ ਚਰਨਾਂ ਲੈਣਾ ਤੇ ਆਪਾਂ ਸਾਰਿਆਂ ਨੇ ਆ ਪਰ ਇਹਨਾਂ ਨੇ ਜਿਹੜਾ ਗੁਰਮੁਖ ਪਿਆਰੇ ਹੋ ਇਹਨਾਂ ਦੀ ਜਿਹੜੀ ਲੈ ਸੀ ਨਾ ਇਹਨਾਂ ਦੀ ਬਿਰਦੀ ਜੁੜੀ ਦੇਖ ਕੇ ਸਾਨੂੰ ਲੱਗਦਾ ਵੀ ਇਹਨਾਂ ਜ਼ਰੂਰ ਕੁਛ ਖੱਟਣਾ ਜਿਵੇਂ ਬਾਣੀ ਦਾ ਬਚਨ ਜਿਵੇਂ ਵਿਦਵਾਨਾਂ ਦਾ ਬਚਨ ਹੈ ਨਾ ਹੁਣ ਹਾਰ ਬਿਰਵਾਣ ਕੇ ਚਿਗਣੇ ਚਿਗਣੇ ਪਾਤ ਵੀ ਹੁਣ ਹਰ ਬੰਦਿਆਂ ਪਹਿਲਾਂ ਪਤਾ ਲੱਗ ਜਾਂਦਾ ਵੀ ਜਿਹਨਾਂ ਨੇ ਕੁਛ ਕਰਨਾ ਇਹਨਾਂ ਦਾ ਪਹਿਲਾਂ ਹੀ ਪਤਾ ਲੱਗਦਾ ਵੀ ਕੁਝ ਲੈ ਕੇ ਜਾਣਗੇ ਤੁਸੀਂ ਬਾਕੀ ਵੀ ਗੁਰਮੁਖ ਪਿਆਰਿਓ ਕਰਿਓ ਤਾਂ ਹੀ ਆ ਨਾਲੇ ਐਵੇਂ ਨੁਕਸਾਨ ਕਰਾਉਂਦੇ ਹੋ ਨਾਲੇ ਰੁਪਈਏ ਦਿੰਦੇ ਹੋ ਨਾਲੇ ਉਹ ਨਾਈ ਮੂੰਹ ਤੇ ਥਪੇੜੇ ਮਾਰਦਾ ਨਾਲੇ ਪੌਲਾ ਫੇਰਦਾ ਉਹ ਤਾਂ ਚੰਗੀ ਗੱਲ ਕਰਦਾ ਨਾ ਉਹ ਕਹਿੰਦਾ ਸਿੱਖਾ ਤੇਰੀ ਥਾਂ ਨੀ ਜਿੱਥੇ ਤੂੰ ਆ ਕੇ ਬਹਿ ਗਿਆ ਤਾਂ ਥਪੇੜੇ ਮਾਰਦਾ ਤਾਂ ਪੌਲਾ ਫੇਰਦਾ ਉਹ ਕਹਿੰਦਾ ਤੇਰੀ ਥਾਂ ਨੀ ਜਿੱਥੇ ਤੂੰ ਆ ਕੇ ਬਹਿ ਗਿਆ ਗੁਰਮੁਖ ਪਿਆਰੇ ਇੱਕ ਜਗ੍ਹਾ ਲੰਗਰ ਵਰਤੇ ਤੇ ਮਹਾਂਪੁਰਖਾਂ ਦੇ ਨਾਲ ਜਥੇ ਦੇ ਵਿੱਚ ਸ਼ਾਮਲ ਸੀ ਜਦੋਂ ਗੁਰਮੁਖ ਪਿਆਰੇ ਲੰਗਰ ਵਰਤ ਰਿਹਾ ਤੇ ਇੱਕ ਨੌਜਵਾਨ ਲੰਗਰ ਵਰਤਾਉਣ ਵਾਲਾ ਆਇਆ ਮਹਾਂਪੁਰਖਾਂ ਨੇ ਉਹਦੀ ਬਾਂਹ ਫੜ ਲਈ ਕਹਿੰਦਾ ਮਹਾਂਪੁਰਖ ਕਿਉਂ ਕਹਿੰਦੇ ਬਸ ਤੂੰ ਨਾ ਲੰਗਰ ਵਰਤਾ ਬਾਕੀਆਂ ਨੂੰ ਵਰਤਾਉਣ ਦੇ ਜਿਸ ਵੇਲੇ ਗੁਰਮੁਖ ਪਿਆਰੇ ਨੇ ਸਤ ਭਜਨ ਕਹਿ ਕੇ ਬਹਿ ਗਿਆ ਜਦੋਂ ਲੰਗਰ ਵਰਤਿਆ ਬਾਅਦ ਚ ਕਹਿੰਦਾ ਬਾਬਾ ਜੀ ਗੱਲ ਕੀ ਮੈਨੂੰ ਹਟਾਇਆ ਕਿਉਂ ਮੇਰਾ ਕਸੂਰ ਮੈਨੂੰ ਦੱਸ ਦਿਓ ਮਹਾਂਪੁਰਖ ਕਹਿੰਦੇ ਆਪਣਾ ਮੂੰਹ ਦੇਖ ਜਮਾਂ ਸਾਫ਼ ਕੀਤਾ ਵਿਆ ਮੂੰਹ ਉਹਦੇ ਮੂੰਹ ਤੇ ਦਾੜਾ ਨਹੀਂ ਸੀ ਮਹਾਂਪੁਰਖ ਕਹਿੰਦੇ ਜਿਹੜਾ ਕੇਸਾਂ ਦੀ ਬੇਅਦਬੀ ਕਰਨ ਵਾਲਾ ਉਹਦੇ ਹੱਥੋਂ ਅਸੀਂ ਭੋਜਨ ਪ੍ਰਸ਼ਾਦਾ ਨਹੀਂ ਛਕਣਾ ਮੋਨੇ ਕੇ ਹੱਥ ਕਾ ਖਾਣਾ ਨਹੀਂ ਮਰਯਾਦਾ ਚ ਵੀ ਰਹਿਤ ਵਿੱਚ ਵੀ ਐਸੇ ਬਚਨ ਮਿਲਦੇ ਆ ਔਰ ਉਹ ਵਿਚਾਰ ਜਿਹੜੇ ਤਿਆਰ ਬਰ ਤਿਆਰ ਵਿਵੇਕੀ ਸਿੰਘ ਆ ਉਹ ਤਿਆਰ ਬਰ ਤਿਆਰ ਸਿੱਖ ਤੋਂ ਹੀ ਪ੍ਰਸ਼ਾਦਾ ਛਕਦੇ ਆ ਉਹ ਦੂਸਰੇ ਤੋਂ ਨਹੀਂ ਮਹਾਂਪੁਰਖ ਕਹਿੰਦੇ ਦੇਖ ਮੂੰਹ ਤੇਰਾ ਰੋ ਪਿਆ ਧਾਹਾਂ ਮਾਰੀਆਂ ਉਸਨੇ ਗੁਰਮੁਖ ਪਿਆਰਿਓ ਉਹ ਕਹਿਣ ਲੱਗਿਆ ਕਹਿੰਦਾ ਮਹਾਂਪੁਰਖ ਇਸ ਕਾਰਨ ਤੋਂ ਮੈਨੂੰ ਹਟਾਇਆ ਤੇ ਮੇਰੀ ਗਲਤੀ ਨਹੀਂ ਮੈਂ ਖਿਮਾ ਚਾਹੁੰਦਾ ਉਹਨੇ ਆਖਿਆ ਮਹਾਂਪੁਰਖ ਮੈਨੂੰ ਇਸ ਦਾੜੀ ਦੀ ਕੀਮਤ ਦਾ ਪਤਾ ਉਹਨਾਂ ਨੂੰ ਨਾ ਪੁੱਛੋ ਇਹ ਦਾੜੇ ਕੇਸਾਂ ਦੀ ਕੀਮਤ ਕੀ ਹੈ ਜਿਹੜੇ ਨਾਈਆਂ ਦੀ ਦੁਕਾਨਾਂ ਤੇ ਬਹਿ ਕੇ ਕਟਾ ਦਿੰਦੇ ਆ ਕਹਿੰਦਾ ਮੈਨੂੰ ਪੁੱਛੋ ਕਹਿੰਦਾ ਮੈਂ ਦਾੜੀ ਕਟਾਈ ਨਹੀਂ ਆ ਕੁਦਰਤ ਖੁਦਾ ਦੀ ਮਹਾਂਪੁਰਖ ਮੇਰੇ ਦਾੜੀ ਆਈ ਨਹੀਂ ਆ ਮੇਰੇ ਬਚਪਨ ਤੋਂ ਦਾੜੀ ਆਈ ਨਹੀਂ ਮੈਂ ਨੌਜਵਾਨ ਹੋ ਗਿਆ ਉਹਨੇ ਹੇਠਾਂ ਤੋਂ ਕਿਰਪਾਨ ਕੱਢ ਕੇ ਜੋ ਉਹਦੇ ਬਸਤਰਾਂ ਦੇ ਹੇਠਾਂ ਦੀ ਕਿਰਪਾਨ ਗਾਤਰੇ ਪਾਈ ਕਹਿੰਦਾ ਮੈਂ ਅੰਮ੍ਰਿਤਧਾਰੀ ਆ ਗਾਤਰੇ ਕਿਰਪਾਨ ਪਾਈ ਆ ਮਹਾਂਪੁਰਖੋ ਮੇਰੇ ਮੂੰਹ ਤੇ ਦਾੜਾ ਆਇਆ ਹੀ ਨਹੀਂ ਮੈਂ ਦਾੜਾ ਕੇਸ ਕਟਾਏ ਨਹੀਂ ਮੇਰੇ ਦਾੜਾ ਆਇਆ ਹੀ ਨਹੀਂ ਕਹਿੰਦਾ ਮੈਨੂੰ ਪੁੱਛੋ ਇਹ ਦਾੜੇ ਦੀ ਕੀਮਤ ਕੀ ਆ ਕਹਿੰਦਾ ਉਹਨਾਂ ਲੋਕਾਂ ਨੇ ਤੇ ਹਜ਼ਾਰਾਂ ਰੁਪਈਏ ਖਰਚ ਕਰਤੇ ਹੋਣਗੇ ਦਾੜਾ ਕੇਸ ਕਟਾਉਣ ਤੇ ਮੈਨੂੰ ਪੁੱਛੋ ਜਿਹਨੇ ਹਜ਼ਾਰਾਂ ਰੁਪਈਏ ਖਰਚ ਕਰਤੇ ਦਾੜਾ ਉਗਾਉਣ ਤੇ ਵੀ ਦਾੜਾ ਉਗਾਵੇ ਕਹਿੰਦਾ ਕਈ ਵਾਰ ਨਮੋਸ਼ੀ ਦਾ ਮੂੰਹ ਝੱਲਣਾ ਪੈਂਦਾ ਲੋਕ ਖੋਜਾ ਕਹਿੰਦੇ ਆ ਜਿਹਦੇ ਦਾੜਾ ਨਾ ਹੋਵੇ ਕੋਈ ਖੋਜਾ ਕਹਿੰਦਾ ਕੋਈ ਖੋਦਾ ਕਹਿੰਦਾ ਗੁਰਮੁਖ ਪਿਆਰੇ ਦਾੜੇ ਨਾਲ ਕਿੰਨਾ ਰੋਬ ਪੈਂਦਾ ਕਿਸੇ ਅੰਗਰੇਜ਼ ਵਿਦਵਾਨ ਨੂੰ ਕਿਸੇ ਨੇ ਆਖਿਆ ਕਹਿੰਦੇ ਅੰਗਰੇਜ਼ ਵਿਦਵਾਨ ਇਹ ਦੱਸ ਕਹਿੰਦੇ ਤੂੰ ਫਿਲਾਸਫਰ ਆ ਦੁਨੀਆਂ ਤੇ ਮੰਨਿਆ ਤੈਨੂੰ ਦੁਨੀਆਂ ਦੇ ਉੱਤੇ ਸਾਰੇ ਥਾਵਾਂ ਦੇ ਤੂੰ ਮਨੁੱਖ ਦੇਖੇ ਤੈਨੂੰ ਸਭ ਤੋਂ ਸੋਹਣਾ ਮਨੁੱਖ ਕੌਣ ਲੱਗਿਆ ਲਓ ਇਤਿਹਾਸਕ ਬਚਨ ਜੇ ਗੁਰਮੁਖ ਪਿਆਰੇ ਉਹਨੇ ਆਖਿਆ ਗੁਰੂ ਨਾਨਕ ਦਾ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੋਵੇ ਦਾੜਾ ਪ੍ਰਕਾਸ਼ ਉਹਦੇ ਕੇਸ ਹੁਣ ਦਸਤਾਰ ਸਜਾਈ ਗਾਤਰੇ ਕਿਰਪਾਨ ਸਾਬਤ ਸੂਰਤ ਸਿੱਖ ਹੋਵੇ ਕਹਿੰਦਾ ਉਹਦੇ ਨਾਲ ਦਾ ਸੋਹਣਾ ਮਨੁੱਖ ਦੁਨੀਆਂ ਤੇ ਕੋਈ ਨਹੀਂ ਸਾਡੀ ਕਈ ਭੈਣਾਂ ਬੀਬੀਆਂ ਇਹਨਾਂ ਦੇ ਪਤਾ ਨੀ ਕੀ ਦਿਮਾਗ ਫੇਰਦਾ, ਕਿਸੇ ਨੇ ਕਹਿਣ ਗਿਆ ਦਾੜਾ ਕੇਸ ਨਹੀਂ ਨਹੀਂ ਅਸੀਂ ਤੇ ਕਲੀਨ ਸੇਵ ਨਾਲ ਵਿਆਹ ਕਰਾਉਣਾ, ਇਹ ਕਲੀਨ ਸੇਵ ਬੜਾ ਸਮਾਰਟ ਲੱਗਦਾ, ਇਹ ਤੇ ਸਾਡੀ ਗੁਰਮੁਖ ਪਿਆਰੇ ਬੁੱਧੀ ਬਦਲ ਗਈ। ਉਹ ਅੰਗਰੇਜ਼ ਨੂੰ ਪੁੱਛੋ ਜਿਹਨੇ ਸਮਾਰਟ ਦੀ ਗੱਲ ਕਹਿੰਦਾ, ਦੁਨੀਆਂ ਦਾ ਸਮਾਰਟ ਮਨੁੱਖ, ਸੋਹਣਾ ਮਨੁੱਖ ਜਿਹਦਾ ਦਾੜਾ ਕੇਸ ਸਾਬਤ ਸੂਰ, ਜਿਹਨੇ ਕੈਂਚੀ ਨੀ ਲਾਈ, ਨਾਲ ਹੀ ਪੁੱਛਿਆ ਕਹਿੰਦੇ ਦੱਸ ਦੁਨੀਆਂ ਤੇ ਭੈੜਾ ਮਨੁੱਖ, ਤੇ ਨਾਲ ਹੀ ਬੋਲਿਆ ਕਹਿੰਦਾ ਹੋਵੇ ਗੁਰੂ ਦਾ ਸਿੱਖ ਤੇ ਦਾੜਾ ਕੇਸ ਕੱਟਦਾ ਹੋਵੇ ਉਹਦੇ ਨਾਲ ਦਾ ਭੈੜਾ ਕੋਈ ਨੀ। ਉਹਨੇ ਨਾਲ ਹੀ ਜਵਾਬ ਦਿੱਤਾ, ਇਤਿਹਾਸਕ ਬਚਨ ਲਿਖੇ ਹੋਏ ਆ, ਜੇ ਕਿਸੇ ਨੇ ਦੇਖਣੇ ਹੋਣ, ਕੋਈ ਦੇਖਣਾ ਚਾਹੁੰਦਾ ਤੇ ਉਹ ਸੰਪਰਕ ਵੀ ਕਰ ਸਕਦਾ। ਗੁਰਮੁਖ ਪਿਆਰੇ ਲਿਖੇ ਵਿਦਵਾਨਾਂ ਦੇ ਬਚਨ, ਦੁਨੀਆਂ ਦਾ ਸਭ ਤੋਂ ਸੋਹਣਾ ਮਨੁੱਖ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ, ਇੱਕ ਦੰਡੀ ਪੰਥ ਆ ਹਿੰਦੂਆਂ ਦਾ ਸਨਾਤਨ ਮਤ ਦਾ, ਉਹਦਾ ਮੁਖੀ ਸੀ ਸਵਾਮੀ ਰਾਮ ਤੀਰਥ। ਜਦੋਂ ਉਹਦੇ ਗੁਰੂ ਨਾਨਕ ਦੀ ਬਾਣੀ ਤੇ ਗੁਰੂ ਦੇ ਗ੍ਰੰਥ ਸਿੱਖੀ ਦੇ ਇਤਿਹਾਸ ਦੇ ਗ੍ਰੰਥ ਉਹਦੇ ਹੱਥ ਲੱਗੇ ਨਾ, ਪਹਿਲਾਂ ਉਹ ਕਲੀਨ ਸੇਵ ਸੀ, ਘੋਣ ਮੋਹਣ ਉਹਨੇ ਦਾੜਾ ਕੇਸ ਸਲਾਮਤ ਕਰ ਲਏ, ਦਾੜਾ ਕੇਸ ਰੱਖ ਲਏ, ਐਡਾ ਵਿਦਵਾਨ ਸੀ, ਇੱਕ ਪੰਥ ਦਾ ਮੁਖੀ ਸੀ ਦੰਡੀ ਪੰਥ ਦਾ। ਉਹਨੇ ਤਿਆਰ ਬਰ ਤਿਆਰ ਹੋ ਫਿਰ ਇੱਕ ਕਿਤਾਬ ਲਿਖੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਮਿਲਦੀ ਜੇ। ਉਹਨੇ ਕੀ ਲਿਖਿਆ, ਕਹਿੰਦਾ ਦੁਨੀਆਂ ਤੇ ਸਰਵੋਤਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦੁਨੀਆਂ ਤੇ ਸਰਵੋਤਮ ਪੰਥ ਖਾਲਸਾ ਪੰਥ। ਇਹ ਉਹਦੀ ਕਿਤਾਬ ਹੈ, ਸਰਵੋਤਮ ਗ੍ਰੰਥ ਗੁਰੂ ਗ੍ਰੰਥ ਸਾਹਿਬ, ਸਰਵੋਤਮ ਪੰਥ ਖਾਲਸਾ ਪੰਥ ਉਹਦਾ ਟਾਈਟਲ ਹੈ, ਨਾਂ ਹੈ ਉਸ ਕਿਤਾਬ ਦਾ। ਜਿਨ੍ਹਾਂ ਨੇ ਗੁਰਮੁਖ ਪਿਆਰੇ ਜਿਹੜੇ ਸਿਆਣੇ ਜਿਹਨਾਂ ਘੋਖੇ ਆ, ਉਹ ਕਹਿੰਦੇ ਐਸਾ ਸੋਹਣਾ ਸਰੂਪ ਗੁਰੂ ਦਾ ਦਿੱਤਿਆ, ਜਿੰਨੇ ਰਿਸ਼ੀ ਮੁਨੀ ਪੀਰ ਪੈਗੰਬਰ ਔਲੀਏ ਅਵਤਾਰ ਪੁਰਾਣੇ ਹੋਏ, ਤੁਸੀਂ ਦੇਖੋ ਸਾਰੇ ਦਾੜਾ ਕੇ ਸਲਾਮਤ ਸਾਰਿਆਂ ਦੇ, ਲੰਬੇ ਦਾੜੇ ਵਿਸ਼ਵਾਮਿੱਤਰ ਨੂੰ ਤੁਸੀਂ ਟੀਵੀ ਤੇ ਦੇਖਿਆ, ਭਾਵੇਂ ਉਹ ਕਲਪਤ ਬਣਾਏ ਆ, ਦੇਖੋ ਫਿਰ ਉਹਨਾਂ ਨੇ ਦਾੜੇ ਬਣਾਉਣ ਵਾਸਤੇ ਕਿੱਥੋਂ ਬਾਜ਼ਾਰ ਚੋਂ ਮੁੱਲ ਦੀਆਂ ਦਾੜੀਆਂ ਲੈਂਦੇ, ਪਤਾ ਨੀ ਉਹ ਕਿਹਦੀਆਂ ਹੁੰਦੀਆਂ, ਸਾਡੀਆਂ ਬੀਬੀਆਂ ਮਤਾਵਾਂ ਇਹ ਲੰਬੇ ਕੇਸ ਕਰਨ ਵਾਸਤੇ ਪਤਾ ਨੀ ਕਿਹੜੇ ਜਾਨਵਰ ਦੀਆਂ ਪੂਛਾਂ ਕੱਟੀਆਂ ਹੁੰਦੀਆਂ, ਉਹ ਲੈ ਕੇ ਆਪਣੇ ਕੇਸ, ਜੇ ਇਹਨਾਂ ਕੇਸਾਂ ਨੂੰ ਹੀ ਪਾਲੋ, ਇਹਨਾਂ ਕੇਸਾਂ ਲੰਬੇ ਕੇਸ, ਇਹਨਾਂ ਕੇਸਾਂ ਦੀ ਕੀਮਤ ਉਹਨਾਂ ਨੂੰ ਪੁੱਛੋ। ਗੁਰਮੁਖ ਪਿਆਰੇ ਦਾੜਾ ਕੇਸ, ਕੇਸ ਗੁਰੂ ਦੀ ਮੋਹਰ, ਇਹਨਾਂ ਨੂੰ ਸਲਾਮਤ ਰੱਖਣਾ, ਜਿੰਨੇ ਰਿਸ਼ੀ ਮੁਨੀ ਪੀਰ ਪੈਗੰਬਰ ਔਲੀਏ ਅਵਤਾਰ ਸਾਰੇ ਸਾਬਤ ਸੂਰਤ ਹੋਏ ਆ, ਅੱਜ ਦਾੜੇ ਕੇਸਾਂ ਦੀ, ਕੇਸਾਂ ਦੀ ਕੀਮਤ ਪੁੱਛਣੀ ਹੈ, ਤੇ ਅੱਜ ਭਾਈ ਤਾਰੂ ਸਿੰਘ ਨੂੰ ਪੁੱਛੋ। ਗੁਰੂ ਦਾ ਸਿੱਖ ਕਹਿੰਦਾ ਜਿਹੜੀ ਚੀਜ਼ ਮੈਨੂੰ ਗੁਰੂ ਤੋਂ ਦੂਰ ਲੈ ਜਾਵੇ ਮੈਂ ਉਹ ਨਹੀਂ ਕਰਨੀ। ਗੁਰਮੁਖੋ ਤਹੀਆ ਕਰ ਲਈਏ, ਦਾੜਾ ਕੇਸ ਕੱਟਿਆ ਅਸੀਂ ਗੁਰੂ ਦੀ ਨਾਰਾਜ਼ਗੀ ਸਹੇੜਦੇ ਆ, ਗੁਰੂ ਤੋਂ ਦੂਰ ਹੁੰਦੇ, ਅੱਜ ਤੋਂ ਬਾਅਦ ਦਾੜਾ ਕੇਸ ਨਹੀਂ ਕੱਟਣਾ। ਗੁਰਮੁਖ ਪਿਆਰੇ ਇਹ ਤਹੀਆ ਕਰ ਲੈਣਾ, ਸ਼ਰਾਬਾਂ ਪੀਤੇ ਆ, ਨਸ਼ੇ ਕੀਤੇ ਆ, ਅਸੀਂ ਗੁਰੂ ਤੋਂ ਦੂਰ ਹੁੰਦੇ, ਗੁਰੂ ਨੇ ਮਨਾਹੀ ਕੀਤੀ ਆ, ਅੱਜ ਤੋਂ ਬਾਅਦ ਸ਼ਰਾਬਾਂ ਨਸ਼ੇ ਸੇਵਨ ਨਹੀਂ ਕਰਨਾ। ਅਖੌਤੀ ਸਿਆਣਿਆਂ ਦੇ ਚੱਕਰਾਂ, ਤਾਗੇ ਤਵੀਤਾਂ ਪੁੱਛਾਂ ਦੇ ਚੱਕਰਾਂ ਚ, ਮੜੀਆਂ ਮਸਾਣਾਂ ਦੀ ਪੂਜਾ ਚ ਅਸੀਂ ਗੁਰੂ ਤੋਂ ਦੂਰ ਹੁੰਦੇ ਆ, ਅੱਜ ਤੋਂ ਤਹੀਆ ਕਰ ਲੈਣਾ, ਬਚਨ ਪ੍ਰਣ ਕਰ ਲੈਣਾ ਕਿ ਅੱਜ ਇਹੋ ਜਿਹਾ ਕੁਝ ਨਹੀਂ ਕਰਨਾ। ਸਾਡੀਆਂ ਮਤਾਵਾਂ ਬੀਬੀਆਂ ਭੈਣਾਂ ਨੂੰ ਖਾਸ ਕਰਕੇ ਬੇਨਤੀ ਆ ਕਿ ਤੁਸੀਂ ਲਿਜਾਂਦੀਆਂ ਉਹ ਸਿਆਣਿਆਂ ਦੇ ਚੱਕਰਾਂ ਚ, ਤੁਸੀਂ ਪੈਂਦੀਆਂ ਤਾਗੇ ਤਵੀਤਾਂ ਦੇ, ਨਹੀਂ ਪੈਣਾ ਅੱਜ ਤੋਂ ਬਾਅਦ। ਨਾਲੇ ਹੁਣ ਇਹਨਾਂ ਤਾਗਿਆਂ ਤਵੀਤਿਆਂ ਚ ਕਿਵੇਂ ਬਾਣੀ ਦੀ ਬੇਅਦਬੀ ਹੋਣ ਲੱਗ ਗਈ ਆ। ਦਾਸ ਤੁਹਾਡੇ ਨਾਲ ਬਚਨ ਸਾਂਝਾ ਕਰੇ, ਜਦੋਂ ਹੁਣੇ ਦੀਵਾਨ ਵਿੱਚ ਦਾਸ ਆ ਰਿਹਾ ਸੀ, ਸੰਗਤਾਂ ਮਿਲੀਆਂ, ਉਹਨਾਂ ਨੇ ਦੱਸਿਆ ਇੱਕ ਆ ਵਸਤੂ ਦਿੱਤੀ ਗੁਰਮੁਖ ਪਿਆਰੇ, ਕਹਿੰਦੇ ਛੱਪੜ ਦੇ ਕੰਡੇ ਤੇ ਕੁੱਤਾ ਮੂੰਹ ਵਿੱਚ ਲਈ ਫਿਰਦਾ ਸੀ, ਕਹਿੰਦੇ ਅਸੀਂ ਦੇਖਿਆ ਡੱਬੀ ਕਾਹਦੀ ਆ, ਛੁਡਵਾਈਏ। ਜਿਸ ਵੇਲੇ ਅਸੀਂ ਕਹਿੰਦੇ ਡੱਬੀ ਛੁਡਵਾਈ, ਮੂੰਹ ਵਿੱਚ ਕੁੱਤਾ ਫੜੀ ਫਿਰਦਾ ਸੀ, ਆ ਧੋ ਕੇ ਹੁਣ ਤੁਹਾਡੇ ਸਾਹਮਣੇ ਲਿਆਂਦੀ ਆ। ਗੁਰਮੁਖ ਪਿਆਰੇ ਇਸ ਡੱਬੀ ਦੇ ਵਿੱਚ ਤਵੀਤ ਪਾਏ ਹੋਏ, ਤਵੀਤਾਂ ਦੇ ਹੇਠਾਂ ਗੁਰਬਾਣੀ ਲਿਖੀ ਹੋਈ, ਗੁਰਬਾਣੀ ਤੇ ਕੁੱਤਾ ਮੂੰਹ ਵਿੱਚ ਪਾਈ ਫਿਰਦਾ, ਦੇਖੋ ਕਿੱਡੀ ਬੇਅਦਬੀ ਬਾਣੀ ਦੀ, ਇਹ ਪਤਾ ਨੀ ਕਿਸ ਪਾਪੀ ਮਨੁੱਖ ਨੇ ਕੀਤੀ ਹੈ, ਗੁਰੂ ਸਾਹਿਬ ਆਪ ਹੀ ਸਮਝਣਗੇ। ਇਹਦੇ ਵਿੱਚ ਤਵੀਤ ਪਾਏ ਹੋਏ, ਬਾਣੀ ਦੀ ਬੇਅਦਬੀ ਕਰਦੇ ਲੋਕ, ਅੱਜ ਤੋਂ ਪ੍ਰਣ ਕਰ ਲਈਏ ਉਹ ਜੇ ਪਖੰਡੀਆਂ ਕਿਸੇ ਤਾਗੇ ਤਵੀਤ ਵਾਲੇ ਕੋਲ ਨਹੀਂ ਜਾਣਾ, ਤਾਂ ਕਿ ਗੁਰੂ ਸਾਹਿਬ ਦੀ ਬੇਅਦਬੀ ਨਾ ਕੋਈ ਕਰਿਆ। ਦੇਖੋ ਆ ਤਵੀਤਾਂ ਦੇ ਵਿੱਚ, ਇਹਨਾਂ ਦੇ ਵਿੱਚ ਗੁਰਮੁਖ ਪਿਆਰੇ ਪਤਾ ਨੀ ਕੀ ਜੰਤਰੀਆਂ ਬਣਾਈਆਂ ਹੋਈਆਂ, ਔਰ ਇਹਨਾਂ ਤਵੀਤਾਂ ਦੇ ਵਿੱਚ ਇਹ ਲੱਗਦੀ ਪੂਰੀ ਕਿਸੇ ਦੀ ਨਾ, ਕਿਸੇ ਪੁੱਛਾਂ ਦੇਣ ਵਾਲੇ ਦੀ ਕੁੱਤਾ ਚੱਕ ਲਿਆ ਆ, ਆ ਪੂਰੇ ਤਵੀਤ ਵਿੱਚ ਪਏ ਆ, ਪੁੱਛਾਂ ਦੇਣ ਵਾਲੇ ਦੇ, ਕਿਸੇ ਦੇ, ਖੌਤੀ ਦੇ। ਹੋਣਾ ਕੋਈ ਤੁਹਾਡੇ ਪਿੰਡ ਚ ਜਾਂਦਾ, ਤਾਂ ਹੀ ਕੁੱਤਾ ਬਾਹਰਲੇ ਪਿੰਡ ਤੱਕ ਤੇ ਲੈ ਕੇ ਨਹੀਂ ਆਇਆ, ਤੁਹਾਨੂੰ ਪਤਾ ਉਹ ਹੁਣ ਤੁਸੀਂ ਦੱਸਦੇ ਨਹੀਂ ਕਿਉਂ ਪਿੰਡ ਦਾ ਕੰਮ ਹੈ ਨਾ, ਕਈ ਵਾਰੀ ਕਹਿੰਦੇ ਆਪਾਂ ਕਾਹਨੂੰ ਵੈਰ ਪਾਉਣਾ, ਪਤਾ ਨੀ ਹੁਣੇ ਕੋਈ ਕਹਿ ਰਿਹਾ, ਪਤਾ ਨੀ ਕੋਈ ਚਿੜੀ ਕੇ ਕਬੂਤਰ ਕੀ ਨਾਂ ਲੈਂਦੇ, ਕਹਿੰਦੇ ਜੀ ਸਾਡੇ ਪਿੰਡ ਚ ਵੀ ਹੈਗਾ ਸਿਆਣਾ, ਅਜੇ ਚਿੜੀ ਕੇ ਕਬੂਤਰ ਪਤਾ ਨੀ ਇੱਦਾਂ ਦਾ ਕੋਈ ਨਾਂ ਲੈਂਦੇ ਸੀਗੇ। ਸੋ ਗੁਰਮੁਖ ਪਿਆਰੇ ਆਹ ਦੇਖੋ ਵਿੱਚ ਕੀ ਕੁਝ ਲਿਖਿਆ ਹੋਇਆ ਇਸ ਦੇ, ਤੇ ਤੁਸੀਂ ਹੈਰਾਨ ਹੋਵੋਗੇ। ਆਹ ਦੇਖੋ ਬਾਣੀ ਦੇ ਸ਼ਬਦ ਲਿਖੇ ਹੋਏ ਟੈਪ ਕਰਾ ਕੇ ਰੱਖੇ ਹੋਏ ਕੰਪਿਊਟਰ ਦੇ ਨਾਲ ਬਾਣੀ ਦੀਆਂ ਪੰਕਤੀਆਂ ਸਤਿਗੁਰ ਪੂਰਾ ਸੇਵਿਆ ਭੁੱਖਾ ਕਾ ਹੋਏ ਨਾਸ ਨਾਨਕ ਨਾਮ ਅਰਾਧਿਆ ਕਾਰ ਜਾਵੇ ਰਾਸ ਪੁੱਛਾਂ ਦੇਣ ਵਾਸਤੇ ਪਤਾ ਨੀ ਕਿਸ ਨੇ ਗੁਰਮੁਖ ਪਿਆਰੇ ਬਾਣੀ ਦੀ ਬੇਅਦਬੀ ਤੇ ਡੱਬੀ ਕੁੱਤਾ ਮੂੰਹ ਵਿੱਚ ਲਈ ਫਿਰਦਾ ਛੱਪੜ ਦੇ ਕੰਢੇ। ਤਹੱਈਆ ਕਰ ਲਓ ਅੱਜ ਤੋਂ ਬਾਅਦ ਇਹੋ ਜੇ ਕਿਸੇ ਤਾਗੇ ਤਵੀਤ ਦੇਣ ਵਾਲੇ ਦੇ ਕੋਲ ਨਹੀਂ ਜਾਣਾ। ਜੇ ਤਹੱਈਆ ਸੰਗਤਾਂ ਦਾ ਤੇ ਜਗਾਰੇ ਦੀ ਗੂੰਜ ਹੀ ਜਵਾਬ ਦੇ ਦਿਓ। ਪ੍ਰਣ ਕਰ ਲਿਓ ਗੁਰੂ ਸਾਹਿਬ ਦੇ ਚਰਨਾਂ ਜਿੰਨੀ ਸੰਗਤ ਬੈਠੀ ਆ ਕਿਸੇ ਤਾਗੇ ਤਵੀਤ ਪੁੱਛਾਂ ਦੇਣ ਵਾਲੇ ਕੋਲੇ ਨਹੀਂ ਜਾਣਾ।
ਬੋਲੇ ਸੋਨਹਾਲ
ਸਤਿਗੁਰ ਪਾਤਸ਼ਾਹ ਰਹਿਮਤ ਕਰਨ ਖੁਸ਼ੀਆਂ ਬਖਸ਼ਣ ਜਿਨ੍ਹਾਂ ਸੰਗਤਾਂ ਨੇ ਪ੍ਰਣ ਕੀਤਾ। ਗੁਰਮੁਖ ਪਿਆਰਿਓ ਦੇਖੋ ਬਾਣੀ ਦੀ ਬੇਅਦਬੀ ਕਰਦੇ ਲੋਕ ਤਾਗੇ ਤਵੀਤ। ਗੁਰਮੁਖ ਪਿਆਰਿਓ ਬਾਣੀ ਸਤਿਗੁਰ ਨੇ ਸਾਨੂੰ ਪੜ੍ਹਨ ਲਈ ਦਿੱਤੀ ਆ, ਵਿਚਾਰਨ ਲਈ ਦਿੱਤੀ ਆ, ਪੜ੍ਹ ਸੁਣ ਕੇ ਵਿਚਾਰ ਕੇ ਮੰਨਣ ਲਈ ਦਿੱਤੀ ਆ, ਸਿਧਾਂਤ ਤੇ ਚੱਲਣ ਲਈ। ਹੁਣ ਕਿਸੇ ਨੂੰ ਖੰਘ ਲੱਗੀ ਹੋਵੇ ਤੇ ਗੁਰਮੁਖ ਪਿਆਰਿਓ ਡਾਕਟਰ ਦਵਾਈ ਦਿੰਦਾ ਵੀ ਆਹ ਖੁਰਾਕਾਂ ਤਿੰਨ ਟਾਈਮ ਲੈ ਲਈ ਤੇਰੀ ਖੰਘ ਹਟ ਜੂਗੀ, ਤੇ ਹੁਣ ਉਹ ਦਵਾਈ ਲੈ ਕੇ ਤੇ ਆਪਣੀ ਬਾਂਹ ਤੇ ਜਾਂ ਡੌਲੇ ਤੇ ਬੰਨ੍ਹ ਕੇ ਜਾਂ ਗਲ 'ਚ ਤਵੀਤ 'ਚ ਲਮਕਾ ਕੇ ਤੁਰਿਆ ਫਿਰੇ ਉਹਦੀ ਖੰਘ ਹਟ ਜੂਗੀ? ਤਵੀਤ ਦੇ ਵਿੱਚ ਪਾ ਕੇ ਤੁਰਿਆ ਫਿਰ ਬਾਣੀ ਸਤਿਗੁਰ ਨੇ ਪੜ੍ਹ ਸੁਣ ਵਿਚਾਰ ਕੇ ਮੰਨਣ ਲਈ ਦਿੱਤੀ ਆ, ਤਵੀਤਾਂ 'ਚ ਪਾ ਕੇ ਗਲਾਂ 'ਚ ਪਾਉਣ ਲਈ ਥੋੜ੍ਹੀ ਦਿੱਤੀ ਆ। ਬਾਣੀ ਦੇ ਸ਼ਬਦ ਤਵੀਤਾਂ 'ਚ ਪਾ ਕੇ ਤੇ ਡੌਲਿਆਂ ਤੇ ਬਾਹਾਂ ਤੇ ਬੰਨ੍ਹਣ ਲਈ ਥੋੜ੍ਹੇ ਦਿੱਤੇ ਆ। ਬਾਣੀ ਸਤਿਗੁਰ ਨੇ ਪੜ੍ਹ ਸੁਣ ਮੰਨਣ ਵਾਸਤੇ ਸਾਨੂੰ ਦਿੱਤੀ ਆ। ਸੋ ਗੁਰਮੁਖ ਪਿਆਰੇ ਤਹੱਈਆ ਕਰਨਾ, ਪ੍ਰਣ ਕਰਨਾ ਕਿਹੋ ਜੇ ਕਿਸੇ ਪਖੰਡੀ ਦੇ ਕੋਲ ਨਹੀਂ ਜਾਣਾ, ਤੇ ਜਿਨ੍ਹਾਂ ਦੇ ਕੰਮ ਆ ਉਹਨਾਂ ਦਾ ਹਿਸਾਬ ਕਿਤਾਬ ਕਰ ਲੈਣਾ ਖਾਲਸੇ ਨੇ। ਗੁਰਮੁਖ ਪਿਆਰਿਓ ਦਸਮੇਸ਼ ਪਾਤਸ਼ਾਹ ਦੇ ਬਚਨ ਯਾਦ ਕਰੋ, ਸਤਿਗੁਰ ਨੇ ਆਖਿਆ ਰੰਗਿਆ ਮੇਰੇ ਚਾਰ ਪੁੱਤਰ ਸ਼ਹੀਦ ਕਰਕੇ ਤੂੰ ਕਹਿੰਦਾ ਹੋਏਗਾ ਮੈਂ ਗੁਰੂ ਗੋਬਿੰਦ ਸਿੰਘ ਦੀ ਔਲਾਦ ਖਤਮ ਕਰ ਦਿੱਤੀ ਆ। ਮਹਾਰਾਜ ਕਹਿੰਦੇ ਮੇਰਾ ਕੁੰਡਲੀਆ ਸਭ ਵੀਰ ਖਾਲਸਾ ਅਜੇ ਜਿਉਂਦਾ ਗਿਣ ਗਿਣ ਬਦਲੇ ਲਊਗਾ, ਤੇਰੀਆਂ ਕੀਤਿਆਂ ਦੀ ਸਜ਼ਾ ਦਊਗਾ। ਫਿਰ ਆਇਆ ਬਾਬਾ ਬੰਦਾ ਸਿੰਘ ਬਹਾਦਰ, ਉਹਨੇ ਆ ਕੇ ਗੁਰਮੁਖ ਪਿਆਰੇ ਲੋਹੇ ਦਾ ਸੁਹਾਗਾ ਬਣ ਕੇ ਵਿਸਿਆ, ਲੋਹੇ ਦਾ ਸੁਹਾਗਾ ਬਣ ਕੇ ਵਗਿਆ, ਸਰਹੰਦ ਤੇ ਢਹਿ ਢੇਰੀ ਕਰ ਦਿੱਤੀ। ਉਹ ਗੁਰੂ ਮਾਰੀ ਸਰਹੰਦ, ਸਿੰਘ ਬਦਲੇ ਲੈਣੇ ਜਾਣਦੇ ਆ। ਗੁਰਮੁਖ ਪਿਆਰੇ ਸਿੰਘਾਂ ਨੇ ਜੇ ਮੱਸੇ ਰੰਗਣ ਨੇ, ਸ਼ਰਾਬਾਂ ਦਾ ਦੌਰ ਚਲਾਇਆ ਹਰਿਮੰਦਰ 'ਚ, ਸਿੰਘਾਂ ਨੇ ਸਿਰ ਵੱਢ ਕੇ ਬਾਬੇ ਸੁਖਾ ਸੋ ਮਹਤਾਬ ਸੋਨੇ ਦੀ ਖਿੱਦੋ ਖੁੰਡੀ ਖੇਡੀ। ਇਤਿਹਾਸ ਜੇ ਹਰਿਮੰਦਰ ਨੂੰ ਸਲਣੀ ਕੀਤਾ ਗੁਰਮੁਖ ਪਿਆਰੇ, ਇੰਦਰਾ ਵਰਗਿਆਂ ਨੇ ਖਾਲਸੇ ਨੇ ਛਲਣੀ ਕਰ ਦਿੱਤੀ ਸਾਤੀ ਉਹਨਾਂ ਦੀ, ਉਹਨਾਂ ਨੂੰ ਦੱਸ ਦਿੱਤਾ ਜਿਹੜਾ ਹਰਿਮੰਦਰ ਅਕਾਲ ਤਖ਼ਤ ਸਾਹਿਬ ਵੱਲ ਦੇਖੇਗਾ ਅਸੀਂ ਸੁੱਕਾ ਨਹੀਂ ਜਾਣ ਦੇਣਾ। ਇਹ ਖਾਲਸੇ ਦਾ ਇਤਿਹਾਸ, ਸਿੰਘ ਬਦਲੇ ਲੈਂਦੇ ਆਏ ਆ, ਲੈਣਗੇ। ਗੁਰਮੁਖ ਪਿਆਰੇ ਸਿੰਘਾਂ ਦੀਆਂ ਸ਼ਹੀਦੀਆਂ ਅਜਾਈਆਂ ਨਹੀਂ ਜਾਣੀਆਂ, ਗੁਰੂ ਦਾ ਵਿਦੇਸ਼ ਅਜਾਈ ਨਹੀਂ ਜਾਣਾ। ਜਿਹੜੇ ਮਨ ਮਤ ਕਰਦੇ ਆ ਇਹਨਾਂ ਨੂੰ ਇੱਕ ਨਾ ਇੱਕ ਦਿਨ ਲੇਖਾ ਦੇਣਾ ਪੈਣਾ, ਅਗਾਂਹ ਹਿਸਾਬ ਕਿਤਾਬ ਹੋਣਾ ਜਿਹੜਾ ਤਾਂ ਵੱਖਰੀ ਬਾਤ ਆ। ਜਿੱਦਣ ਗੁਰੂ ਸਾਹਿਬ ਦਾ ਹੁਕਮ ਹੋ ਗਿਆ ਇੱਥੇ ਹੀ ਇਹਨਾਂ ਨੂੰ ਲੇਖਾ ਦੇਣਾ ਪੈਣਾ। ਫਿਰ ਭਣਿਆਰੇ ਵਾਲਿਆਂ ਨੂੰ ਸਰਕਾਰ ਨੂੰ ਬੇਨਤੀਆਂ ਕਰਦੇ ਫਿਰਨਗੇ ਜੀ ਸਾਨੂੰ ਪ੍ਰੋਟੈਕਸ਼ਨ ਦਿਓ, ਸਾਨੂੰ ਖਤਰਾ ਸਿੰਘਾਂ ਤੋਂ, ਸਾਨੂੰ ਪ੍ਰੋਟੈਕਸ਼ਨ ਦਿਓ, ਸੁਰੱਖਿਆ ਦਿਓ। ਪੁੱਛਣ ਵਾਲਾ ਹੋਵੇ ਤੈਨੂੰ ਸਿਆਣੇ ਨੇ ਦੱਸਿਆ ਸੀ ਪਹਿਲਾਂ ਵੀ ਸਿੰਘਾਂ ਨੇ ਬੰਗਿਆ ਲੈ, ਫਿਰ ਪ੍ਰੋਟੈਕਸ਼ਨ ਮੰਗਦੇ ਆ, ਪਰ ਛੱਡੇ ਨੀ ਨਰਕਧਾਰੀ ਗੁਰਬਚਨੇ ਆ ਕੇ ਸੋਧ ਦਿੱਤੇ ਸਿੰਘਾਂ ਨੇ ਜਿਹੜੇ ਗੁਰੂ ਪੰਥ ਦੇ ਦੋਖੀ ਸੀ, ਨਾ ਦੋਖੀ ਛੱਡਿਆ ਨਾ ਛੱਡਣਾ, ਜਿਹੜੇ ਇਹੋ ਜਿਹੇ ਮਨਮਤ ਕਰਨ ਵਾਲੇ ਆ ਇਹਨਾਂ ਨੂੰ ਇੱਕ ਨਾ ਇੱਕ ਦਿਨ ਗੁਰਮੁਖ ਪਿਆਰੇ ਇਹਨਾਂ ਨੂੰ ਹਿਸਾਬ ਕਿਤਾਬ ਦੇਣਾ ਪੈਣਾ। ਅਸੀਂ ਇਹ ਪ੍ਰਣ ਕਰਨਾ ਵੀ ਨਹੀਂ ਜਾਣਾ ਇਹੋ ਜਿਹਾ ਤੋਂ, ਜਿਹੜੀ ਗੱਲ ਸਾਨੂੰ ਗੁਰੂ ਤੋਂ ਦੂਰ ਕਰਦੀ ਆ ਉਹ ਕੰਮ ਅਸੀਂ ਨਹੀਂ ਕਰਨਾ, ਜਿਸ ਕਰਨੀ ਹੋਵੇ ਸ਼ਰਮਿੰਦਾ। ਬਾਣੀ ਦਾ ਵਚਨ ਐਸਾ ਕੰਮ ਮੂਲੇ ਨਾ ਕੀਤਾ ਨਿਤ ਅੰਤ ਪੁੱਛੋ ਤਾਈ ਰਹੋ ਵਿਚਾਰ। ਭਾਈ ਮਨੀ ਭਾਈ ਤਾਰੂ ਸੋ ਨੇ ਆਖਿਆ ਮੈਨੂੰ ਇਹ ਚੀਜ਼ਾਂ ਪ੍ਰਵਾਨ ਨਹੀਂ, ਸੁੱਖ ਮੈਨੂੰ ਜਿਹੜੇ ਤੇਰੇ ਦਿੱਤੇ ਮੈਨੂੰ, ਮੈਂ ਗੁਰੂ ਦੀ ਬਾਣੀ ਗੁਰੂ ਦੇ ਨਾਮ ਵਿੱਚ ਗੁਰੂ ਦੀ ਸਿੱਖੀ 'ਚ ਸੁਖੀ ਹਾਂ। ਕਹਿੰਦੇ ਚਾੜ ਦਿਓ ਚਰਖੜੀ ਤੇ, ਚਰਖੜੀ ਤੇ ਚਾੜਿਆ ਭਾਈ ਤਾਰੂ ਸਿੰਘ ਨੂੰ, ਇਤਿਹਾਸਕਾਰਾਂ ਦੀਆਂ ਵੱਖ ਵੱਖ ਰਾਵਾਂ, ਚਰਖੜੀ ਤੇ ਚਾੜ ਕੇ ਗੇੜਾ ਦਿੱਤਾ, ਹੱਡ ਚੂਰਾ ਚੂਰਾ ਕਰ ਦਿੱਤੇ, ਲਾ ਕੇ ਲਿਆਂਦਾ। ਕਹਿੰਦੇ ਤਾਰੂ ਸਿੰਘ ਅਜੇ ਵੀ ਦੇਖ ਲਾ, ਕਹਿੰਦੇ ਤਾਰੂ ਸਿੰਘ ਅਜੇ ਵੀ ਮੰਨ ਜਾ। ਤਾਰੂ ਸਿੰਘ ਕਹਿੰਦਾ ਨਹੀਂ ਮੈਂ ਗੁਰੂ ਦੀ ਸਿੱਖੀ ਤੇ ਉਸੇ ਤਰ੍ਹਾਂ ਪਹਿਲਾਂ ਦੀ ਤਰ੍ਹਾਂ ਪਾਬੰਦ ਹਾਂ। ਸੂਬਾ ਲਾਹੌਰ ਵਾਲਾ ਜ਼ਕਰੀਆ ਖਾਂ ਫਿਰ ਕਹਿੰਦਾ ਤਾਰੂ ਸਿੰਘ ਸੋਚ ਲਾ ਅਜੇ ਵੀ ਸਲਾਮ ਚ ਆ ਜਾ, ਨਹੀਂ ਤੇ ਤੇਰੀ ਖੈਰ ਨਹੀਂ ਆ। ਪਰ ਗੁਰੂ ਦਾ ਸਿੱਖ ਅੱਗੋਂ ਕੀ ਕਹਿੰਦਾ? ਗੁਰਮੁਖ ਪਿਆਰੇ ਪੜਿਓ ਪਿਆਰ ਵਿੱਚ ਸਾਰੇ ਲੱਗ ਜੇ ਗੁਰਾਂ ਦੇ ਲੇਖ ਜਿੰਦ ਮੇਰੀ, ਲੱਗ ਜੇ ਜਿੰਦ ਮੇਰੀ ਲੱਗ ਜੇ, ਲੱਗ ਜੇ ਗੁਰਾਂ ਦੇ ਲੇਖ ਜਿੰਦ ਮੇਰੀ, ਲੱਗ ਜੇ ਜਿੰਦ ਮੇਰੀ ਲੱਗ ਜੇ,
ਗੁਰਾਂ ਦੇ ਲੇਖ ਜਿੰਦ ਲੱਗਦੇ ਗੁਰਾਂ ਦੇ ਲੇਖੇ ਜਿੰਦ ਦੇ ਲੱਗਦੇ
ਲੱਗਦੇ ਗੁਰਾਂ ਦੇ ਲੇਖੇ ਲੱਗਦੇ ਗੁਰਾਂ ਦੇ ਲੇਖੇ ਲੱਗਦੇ ਗੁਰਾਂ ਦੇ ਲੇਖੇ ਲੱਗਦੇ ਧਰਮ ਦੇ ਲੇਖੇ
ਲੱਗਦੇ ਗੁਰਾਂ ਦੇ ਲੇਖੇ ਲੱਗਦੇ ਗੁਰਾਂ ਦੇ ਹਾਂ ਲੱਗਦੇ ਗੁਰਾਂ ਦੇ ਲੇਖੇ ਲੱਗਦੇ ਧਰਮ ਦੇ ਲੇਖੇ ਲੱਗਦੇ ਗੁਰਾਂ ਦੇ
ਲੱਗਦੇ ਗੁਰਾਂ ਦੇ ਲੇਖੇ ਜਿੰਨ ਮੇਰੀ ਲੱਗਦੇ ਜਿੰਨ ਮੇਰੀ ਲੱਗਦੇ ਲੱਗਦੇ ਧਰਮ ਦੇ ਲੇਖੇ ਜਿੰਨ ਮੇਰੀ ਲੱਗਦੇ ਜਿੰਨ ਮੇਰੀ ਲੱਗਦੇ
ਲੱਗਦੇ ਗੁਰਾਂ ਦੇ ਲੇਖੇ ਜਿੰਨ ਮੇਰੀ ਲੱਗਦੇ ਜਿੰਨ ਮੇਰੀ ਲੱਗਦੇ ਹਾਂ ਲੱਗਦੇ ਗੁਰਾਂ ਦੇ ਲੇਖੇ ਜਿੰਨ ਮੇਰੀ ਲੱਗਦੇ ਜਿੰਨ ਮੇਰੀ ਲੱਗਦੇ ਗੁਰਾਂ ਦੇ ਲੇਖੇ ਜਿੰਨ ਮੇਰੀ ਲੱਗਦੇ ਜਿੰਨ ਮੇਰੀ ਲੱਗਦੇ
ਧੰਨ ਭਾਈ ਤਾਰੂ ਸਿੰਘ ਕੀ ਆਖਿਆ ਕਹਿੰਦਾ ਮੈਨੂੰ ਮੇਰੀ ਗੁਰੂ ਦੀ ਸਿੱਖੀ ਪਿਆਰੀ ਮੇਰਾ ਸਿਦਕ ਪਿਆਰਾ ਜਿੰਦ ਜਾਂਦੀ ਜਾਵੇ ਸਿਰ ਜਾਂਦਾ ਜਾਵੇ ਪਰ ਮੇਰੇ ਗੁਰੂ ਦੀ ਸਿੱਖੀ ਨਾ ਜਾਵੇ ਦੇਖੋ ਗੁਰਮੁਖੋ ਭਾਈ ਤਾਰੂ ਸਿੰਘ ਦੇ ਜੀਵਨ ਤੋਂ ਨਸੀਹਤ ਲਈਏ ਅੱਜ ਦਾ ਸਿੱਖ ਕਹਿੰਦਾ ਸਿੱਖੀ ਜਾਂਦੀ ਜਾਵੇ ਪਰ ਮੇਰੇ ਧੰਨ ਦੌਲਤ ਨਾ ਜਾਵੇ ਭਾਈ ਤਾਰੂ ਸਿੰਘ ਕਹਿੰਦਾ ਜਿੰਦ ਜਾਵੇ ਜਾਣ ਜਾਵੇ ਅੱਜ ਦਾ ਸਿੱਖ ਕਹਿੰਦਾ ਸਿੱਖੀ ਜਾਂਦੀ ਜਾਵੇ ਪਰ ਮੂੰਹ ਤੇ ਦਾੜੀ ਨਾ ਆਵੇ ਉਸ ਤਰ੍ਹਾਂ ਹੋਰ ਕਿਸਾ ਦੇਖੋ ਗੱਲ ਕਿੱਧਰ ਨੂੰ ਯਾਰ ਗੁਰਮੁਖ ਪਿਆਰੇ ਧੰਨ ਭਾਈ ਤਾਰੂ ਸੋ ਅਖੀਰ ਜਿਸ ਵੇਲੇ ਆਖਿਆ ਇਹਦੇ ਕੇਸ ਕਤਲ ਕਰ ਦਿਓ ਭਾਈ ਤਾਰੂ ਸੋ ਕਹਿੰਦਾ ਮੈਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣੀ ਹੈ ਕਹਿੰਦੇ ਕੇਸ ਕਤਲ ਕਰ ਦਿਓ ਜਿਸ ਵੇਲੇ ਕੇਸ ਕਤਲ ਕਰਨ ਦੀ ਗੱਲ ਮੋਚੀ ਮੰਗਵਾਏ ਨਾ ਹੀ ਮੰਗਵਾਏ ਜਿਸ ਵੇਲੇ ਕੇਸਾਂ ਨੂੰ ਹੱਥ ਲਾਇਆ ਸਿੰਘ ਦੇ ਕੇਸਾਂ ਚ ਕਰੰਟ ਪਿਆ ਜਾਵੇ ਨਾ ਜਿਹੜਾ ਨਾਈ ਕੇਸ ਕੱਟਣ ਲੱਗਾ ਸੀ ਦੂਰ ਜਾ ਡਿੱਗਿਆ ਆਪਣੇ ਲੈ ਕੇ ਉਸ ਤਰ੍ਹਾਂ ਭੱਜ ਤੁਰਿਆ ਕਹਿੰਦਾ ਸੂਬੇਦਾਰਾ ਮੈਂ ਨੀ ਸਿੱਖ ਦੇ ਕੇਸ ਕੱਟਦਾ ਮੈਨੂੰ ਤੇ ਕੇਸਾਂ ਚੋਂ ਕਰੰਟ ਵੱਜਦਾ ਬੋਲੇ ਕਹਿੰਦਾ ਮੈਂ ਨੀ ਕੱਟਦਾ ਸਿੱਖ ਦੇ ਕੇਸ ਮੈਨੂੰ ਕੇਸਾਂ ਚੋਂ ਕਰੰਟ ਪੈਂਦਾ ਭੱਜ ਤੁਰਿਆ ਮੋਜੀ ਮੰਗਵਾਏ ਕਹਿੰਦੇ ਜੇ ਕੇਸ ਨੀ ਕੱਟੇ ਜਾਂਦੇ ਤੇ ਖੋਪੜਾ ਲਾ ਦਿਓ ਤੇ ਗੁਰੂ ਦਾ ਸਿੱਖ ਕੀ ਕਹਿੰਦਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਪੰਜਾਵੇ ਸਿਰ ਜਾਵੇ ਪੰਜਾਵੇ ਸਿਰ ਜਾਵੇ ਪੰਜਾਵੇ ਮੇਰਾ ਸਿਰ ਜਾਵੇ ਪੰਜਾਵੇ ਸਿਰ ਜਾਵੇ ਪੰਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਪੰਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਪੂਰਾ ਸੋ ਪਹਿਚਾਨੀਏ ਦੁਲਰ ਦੀਨ ਕੇ ਹੇ
ਉਰਜਾ ਪੁਰਜਾ ਕਰ ਮਰ ਸਭੂਨ ਸਜੇਤ।
ਧੰਨ ਭਾਈ ਤਾਰੂ ਸਿੰਘ, ਜਦੋਂ ਕੇਸ ਕੱਟਣ ਦਾ ਹੁਕਮ ਹੋਇਆ, ਭਾਈ ਤਾਰੂ ਸਿੰਘ ਕਹਿੰਦਾ ਕੇਸ ਨਹੀਂ ਕੱਟੇ ਜਾਣਗੇ, ਕੇਸ ਨਹੀਂ ਕੱਟੇ ਜਾਣੇ, ਕਹਿੰਦੇ ਖੋਪੜੀ ਲਾ ਦਿਓ। ਭਾਈ ਤਾਰੂ ਸਿੰਘ ਕਹਿੰਦਾ ਖੋਪੜੀ ਤੇ ਲੈ ਸਕਦੀ ਹੈ ਪਰ ਕੇਸ ਨਹੀਂ ਕੱਟੇ ਜਾ ਸਕਦੇ, ਕੇਸ ਨਹੀਂ ਕੱਟਣ ਦੇਣੇ। ਅਖੀਰ ਰਹੋ ਵਿਚਾਰ ਗੁਰਮੁਖ ਪਿਆਰੇ, ਭਾਈ ਤਾਰੂ ਸਿੰਘ ਦਾ ਖੋਪੜਾ ਕੇਸਾਂ ਦੇ ਸਮੇਤ ਸਿਰ ਨਾਲੋਂ ਵੱਖਰਾ ਕਰ ਦਿੱਤਾ। ਰੱਜ ਕੇ ਆਖੋ ਸਾਧਨਾ, ਇੱਕ ਵਾਰ ਸਾਰੀ ਸੰਗਤ ਰੱਜ ਕੇ ਆਖੋ ਸਾਧਨਾ, ਫਿਰ ਸਾਰੇ ਆਖੋ ਸਾਧਨਾ। ਭਾਈ ਤਾਰੂ ਸਿੰਘ, ਧੰਨ ਭਾਈ ਤਾਰੂ ਸਿੰਘ, ਸਿੱਖੀ ਨਿਭਾਈ। ਗੁਰਮੁਖ ਪਿਆਰਿਓ, ਕੇਸ ਨੀ ਲੈਣ ਦਿੱਤੇ, ਖੋਪੜਾ ਲਵਾ ਦਿੱਤਾ। ਦੇਖੋ ਆਪਾਂ ਉਸ ਭਾਈ ਤਾਰੂ ਸਿੰਘ ਦੇ ਵਾਰਸ ਹਾਂ। ਸਾਡੇ ਕੇਸ ਕਿਤੇ ਖਿਆਲ ਕਰਨਾ, ਨਾਈਆਂ ਦੀਆਂ ਦੁਕਾਨਾਂ ਤੇ ਤਾਂ ਨਹੀਂ ਰੁਲਦੇ, ਕਿਤੇ ਬਾਜ਼ਾਰ ਦੀਆਂ ਗਲੀਆਂ ਨਾਲੀਆਂ ਤੇ ਨਹੀਂ ਰੁਲਦੇ ਫਿਰਦੇ। ਖਿਆਲ ਕਰਨਾ ਗੁਰਮੁਖ ਪਿਆਰਿਓ, ਸਾਬਤ ਸੂਰਤ ਕਰਨਾ ਕੇਸਾਂ ਨੂੰ। ਕੇਸਾਂ ਧਾਰੀ ਭਾਈ ਤਾਰੂ ਸਿੰਘ ਨੇ ਖੋਪੜਾ ਲਾ ਦਿੱਤਾ, ਲਵਾ ਦਿੱਤਾ ਖੋਪੜਾ ਭਾਈ ਤਾਰੂ ਸਿੰਘ ਨੇ। ਹਾਂਜੀ, ਬੋਲੋ ਸੋਨਿਹਾਲ
ਸ੍ਰੀ ਅਕਾਲ।
ਚੜ੍ਹਦੀ ਕਲਾ ਦੀ ਗੱਲ ਉਹਨਾਂ ਗੁਰਮੁਖਾਂ ਦੇ ਵਿੱਚ, ਕਹਿਣ ਲੱਗੇ ਕਹਿੰਦੇ ਬਾਬਾ ਜੀ ਜੇ ਤਾਗੇ ਤਵੀਤਾਂ ਵਾਲੇ ਆ, ਅਸੀਂ ਆਪ ਹੀ ਸਾਂਭ ਲਾਂਗੇ, ਤੁਹਾਨੂੰ ਨੀ ਅਸੀਂ ਲੈਣ ਨੀ ਜਾਂਦੇ, ਤੁਹਾਨੂੰ ਨੀ ਤਕਲੀਫ ਦਿੰਦੇ। ਗੱਜ ਕੇ ਆਖੋ ਸਾਧਨਾ। ਬਹੁਤ ਚੜ੍ਹਦੀ ਕਲਾ ਦੀ ਗੱਲ ਹੈ, ਬੈਠੋ ਗੁਰਮੁਖ ਪਿਆਰੇ, ਸਤਿਗੁਰ ਪਾਤਸ਼ਾਹ ਰਹਿਮਤ ਕਰੇ। ਆਓ ਗੁਰਮੁਖ ਪਿਆਰੇ, ਖਿਆਲ ਕਰੋ, ਆਹ ਜਿਹੜਾ ਜਜ਼ਬਾ ਜੋਸ਼ ਸਾਰਿਆਂ ਦੇ ਵਿੱਚ ਗੁਰੂ ਦੀ ਸਿੱਖੀ ਸੰਗਤ ਵਿੱਚ, ਕੇਵਲ ਕਹਿਣ ਦੀ ਗੱਲ ਨਹੀਂ ਕਰਨੀ ਚਾਹੇ, ਤੇ ਗੁਰਮੁਖ ਪਿਆਰੇ ਕਿਤੇ ਇਹੋ ਜਿਹੀ ਗੱਲ ਹੋ ਹੀ ਨਹੀਂ ਸਕਦੀ। ਜਿਹੜਾ ਕੁਛ ਆ ਬੇਅਦਬੀ ਹੋ ਰਹੀ ਹੈ ਨਾ, ਇਹ ਹੋ ਹੀ ਨਹੀਂ ਸਕਦੀ। ਨਾਲ ਇਹੋ ਜਿਹੇ ਕੰਮ ਤੇ ਸਿੰਘ ਆਪ ਹੀ ਕਰ ਲੈਂਦੇ ਆ, ਜਿਵੇਂ ਕਿਸੇ ਨੇ ਗੁਰਮੁਖ ਪਿਆਰੇ ਕੋਈ ਕਹਿੰਦਾ ਇਹ ਮੈਂ ਤੇਰੇ ਗੁਰੂ ਨੂੰ ਮਾੜਾ ਕਹਾਂ, ਤੇਰਾ ਗੁਰੂ ਕੀ ਕਰ ਲੂ, ਕਹਿੰਦਾ ਮੈਂ ਤੇਰੇ ਨੂੰ ਕਹਿੰਦਾ ਤੂੰ ਕੁਛ ਨਹੀਂ ਕਰ ਸਕਦਾ ਪਰ ਮੇਰੇ ਗੁਰੂ ਨੇ ਕਰ ਦੇਣਾ। ਉਹ ਕਹਿੰਦਾ ਲੈ ਮੈਂ ਗੁਰੂ ਪਾਤਸ਼ਾਹ ਨੂੰ ਗਾਲ ਕੱਢਦਾ, ਕੀ ਕਰੂ ਮੇਰਾ ਗੁਰੂ ਤੇਰਾ, ਤੇਰਾ ਗੁਰੂ ਜੋਤੀ ਜੋ ਸਮਾ ਗਿਆ। ਤਿਆਰ ਵਰ ਤਿਆਰ ਨਿਹੰਗ ਸਿੰਘ ਸੀ, ਉਹ ਕਹਿੰਦਾ ਨਾ ਕਹਿ ਗੁਰੂ ਨੂੰ ਮਾੜਾ, ਗੁਰੂ ਨੇ ਕਰ ਦੇਣਾ ਹੀ। ਕਹਿੰਦਾ ਨਹੀਂ ਅਖੇ, ਕੀ ਕਰ ਦੂ ਗੁਰੂ, ਉਹ ਮਾੜਾ ਬੋਲਿਆ, ਸਿੰਘ ਨੇ ਗਾਤਰਿਓਂ ਕੱਢੀ ਕਿਰਪਾਨ ਤੇ ਲੱਤ ਜਿਹੜੀ ਸੀ ਸਿਰ ਸਰੀਰ ਨਾਲ ਵੱਖਰੀ ਕਰਤੀ। ਕਹਿੰਦਾ ਆ ਲੈ ਫੜ, ਕਹਿੰਦਾ ਗੁਰੂ ਨੇ ਕਰਤਾ। ਉਹ ਕਹਿੰਦਾ ਹੇ ਗੁਰੂ ਨੇ ਥੋੜੀ ਤੂੰ ਕੀਤਾ। ਕਹਿੰਦਾ ਇਹੋ ਜਿਹੇ ਛੋਟੇ ਮੋਟੇ ਕੰਮ ਤੇ ਸਿੰਘ ਆਪ ਹੀ ਕਰ ਲੈਂਦੇ, ਗੁਰੂ ਨੂੰ ਤਕਲੀਫ ਥੋੜੀ ਦੇਣੀ। ਗੱਜ ਕੇ ਆਖੋ ਸਤਨਾ। ਉਹ ਕਹਿਣ ਦੋ ਭਾ ਗੁਰਮੁਖ ਪਿਆਰੇ, ਇਹ ਜਿਹੜੇ ਕੰਮ ਸਿੰਘਾਂ ਨੇ ਆਪ ਜਦੋਂ ਸਾਰੇ ਤਿਆਰ ਬਰ ਤਿਆਰ ਹੋ ਕੇ ਤਹੀਆ ਕਰ ਲੈਣ, ਤੇ ਪਖੰਡੀ ਜਿਹੜੇ ਆਪੇ ਭਾਜਾਂ ਦੇ ਭੱਜਦਿਆਂ ਨੂੰ ਰਾਹ ਨਹੀਂ ਲੱਭਦਾ। ਸੱਚਾ ਗੁਰ ਲਾਧੋਰੇ ਦਾ ਹੋਕਾ ਦਿੱਤਾ, ਭਾਈ ਮੱਖਣ ਸ਼ਾਹ ਨੇ ਬਾਬੇ ਬਕਾਲੇ ਦੀ ਧਰਤੀ ਤੇ, ਬਾਈ ਮੰਜੀਆਂ ਵਾਲੇ ਉਹ ਗੁਰੂ ਲੱਭੇ ਨੀ, ਬਾਈ ਮੰਜੀਆਂ ਵਾਲੇ ਨਾ ਉਹਨਾਂ ਦੀਆਂ ਮੰਜੀਆਂ ਲੱਭੀਆਂ, ਨਾ ਉਹਨਾਂ ਦੀ ਮੰਜੀਆਂ ਦੇ ਪਾਵੇ ਧਿਆਏ, ਤੇ ਨਾ ਉਹ ਬਾਈ ਗੁਰੂ ਧਿਆਏ ਜਦੋਂ ਸੱਚ ਪ੍ਰਗਟ ਰਹੋ ਵਿਚਾਰ ਖਾਲਸੇ ਦੇ ਸਾਹਮਣੇ। ਨਾਲੇ ਜਿਹੜੇ ਗੁਰੂ ਘਰਾਂ ਦੇ ਵਿੱਚ ਬੈਠੇ ਗੁਰਮੁਖ ਪਿਆਰੇ, ਤਾਗੇ ਤਵੀਤ ਕਰਦੇ ਉਹ ਵੀ ਸੁਚੇਤ ਹੋ ਜਾਓ। ਤੁਹਾਡਾ ਫਰਜ਼ ਨਹੀਂ ਹੈ ਗੁਰੂ ਦੀ, ਤੁਹਾਡਾ ਫਰਜ਼ ਹੈ ਗੁਰੂ ਦੀ ਬਾਣੀ ਦੱਸਣੀ, ਗੁਰੂ ਦੀ ਗੱਲ ਕਰਨੀ, ਬਾਣੀ ਦਾ ਨਿਤਨੇਮ, ਗੁਰੂ ਦਾ ਅਦਭ ਸਤਿਕਾਰ ਕਰਨਾ, ਤਾਗੇ ਤਵੀਤ ਦੇਣੇ, ਧੌਲੇ ਪਾਉਣੇ ਗ੍ਰੰਥੀਆਂ ਦਾ ਕੰਮ ਨਹੀਂ ਹੈ। ਤੇ ਜੇ ਇਹੀ ਕੰਮ ਕਰਨਾ ਤੇ ਫਿਰ ਆ ਥੋੜੇ ਦਿਨ ਹੋਏ, 12 ਤਰੀਕ ਦੀ ਤੁਸੀਂ ਅਖਬਾਰ ਪੜ੍ਹੀ ਹੈ, ਫਾਜ਼ਿਲਕਾ ਦੇ ਨੇੜੇ ਸੀ ਪਿੰਡ ਬਣਵਾਲਾ ਹਨਵੰਤਾ, ਤੇ ਉੱਥੇ ਜਿਹੜਾ ਉਹਦਾ ਹਾਲ ਹੋਇਆ ਨਾ, ਨਾ ਤੇ ਉਹਦਾ ਭਗਵਾਨ ਸਿੰਘ ਸੀ, ਕੰਮ ਉਹਦੇ ਭਗਵਾਨ ਵਾਲੇ ਨਹੀਂ ਸੀ, ਜਿਹੜਾ ਉਹਦਾ ਹਾਲ ਹੋਇਆ ਸਿੰਘਾਂ ਨੇ ਉਹ ਹਾਲ ਕੀਤਾ। ਉਹਦੀ ਰਿਪੋਰਟ ਆਈ, ਉਹਨੂੰ ਤਖ਼ਤ ਸਾਹਿਬ ਤੇ ਸੱਦਿਆ, ਮਾਫ਼ੀ ਮੰਗ ਗਿਆ, ਕਹਿੰਦਾ ਜੀ ਮੇਰੇ ਤੋਂ ਗਲਤੀ ਹੋ ਗਈ, ਗੁਰਦੁਆਰੇ ਦੇ ਪਿਛਲੇ ਪਾਸੇ ਰਹਿਸ਼ ਤੇ ਕਬਜ਼ਾ ਕਰਕੇ ਨਿਸ਼ਾਨ ਚੜ੍ਹਾਤਾ ਤੇ ਨਾਲ ਮਹਾਰਾਜ ਰੱਖ ਲਿਆ, ਤਾਂ ਕਿ ਤਵੀਤ ਉੱਥੋਂ ਮਿਲੇ, ਸਾਡੇ ਕੋਲ ਫੋਟੋਆਂ ਵੀ ਆ, ਮੂਵੀ ਵੀ ਨਾਲ, ਅਸੀਂ ਆ ਟੀਵੀ ਚੈਨਲਾਂ ਵਾਲੇ, NRI, ਪੰਜਾਬ ਟੂਡੇ, ਉਹਨਾਂ ਨੂੰ ਵੀ ਨਾਲ ਲੈ ਕੇ ਗਏ 12 ਤਰੀਕ ਨੂੰ। ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ, ਹੋਰ ਪੰਥਕ ਜਥੇਬੰਦੀਆਂ, ਟਕਸਾਲਾਂ ਦੇ ਸੇਵਾਦਾਰ, 400-500 ਸਿੰਘਾਂ ਦਾ ਜਥਾ ਸੀ। ਜਦੋਂ ਜਾ ਕੇ ਉੱਥੇ ਗੁਰਦੁਆਰਾ ਸਾਹਿਬ ਬਹਿ ਗਏ, ਅਸੀਂ ਕਿਹਾ ਬੁਲਾਓ ਉਹਨੂੰ ਕਿੱਥੇ ਆ, ਤੇ ਜਿਸ ਵੇਲੇ ਉਹ ਆਇਆ ਨਾ, ਉਹਨੇ ਆਪਣੀ ਮਦਦ ਤੇ ਪੁਲਿਸ ਸੱਦ ਲਈ, 15-20 ਮੁਲਾਜ਼ਮ ਉੱਥੇ ਪਹਿਲਾਂ ਹੀ, ਕਹਿੰਦੇ DSP ਕੋਈ ਉੱਥੇ ਉਹਦੀ ਮਦਦ ਕਰਦਾ ਸੀ। ਜਦੋਂ ਉੱਥੇ ਗੁਰਮੁਖ ਪਿਆਰ ਕੇ ਇਹੋ ਜਿਹੇ ਲੋਕਾਂ ਦੀ, ਇਹ ਲੋਕ ਰਲੇ ਮਿਲੇ ਹੀ ਹੁੰਦੇ ਆ, ਇਹ ਮਦਦ ਲੈਂਦੇ ਆ ਉਸ ਪਾਸਿਓਂ, ਨਸ਼ੇ ਖਾਣੇ ਜਿਹੜੇ ਸਾਡੇ ਜਿਹੜੇ ਸਾਫ਼ ਸੁਥਰੇ ਆ ਉਹ ਤੇ ਬਹੁਤ ਥੋੜੇ ਰਹਿ ਗਏ ਮੁਲਾਜ਼ਮ, ਨਹੀਂ ਤੇ ਗੁਰਮੁਖ ਪਿਆਰੇ ਜਿਹੜੇ ਇਹੋ ਜਿਹੇ ਜਿਹਨਾਂ ਮਾੜੇ ਕਰਮ ਕਰਨੇ ਫਿਰ ਨਸ਼ਿਆਂ ਚ ਜੀਵਨ ਤੇ ਇਹੋ ਜਿਹੇ ਲੋਕਾਂ ਨਾਲ ਉਹਨਾਂ ਦੀਆਂ ਯਾਰੀਆਂ ਚੋਰ ਕੁੱਤੀ ਸਭ ਰਲੇ ਹੁੰਦੇ ਆ ਤੇ ਉਹਨਾਂ ਨੇ ਪੁਲਿਸ ਸੱਦ ਲਈ ਜਦੋਂ ਉੱਥੇ ਆ ਗਈ ਪੁਲਿਸ ਸਿੰਘਾਂ ਨੂੰ ਆਖਿਆ ਲਿਆਓ ਆਇਆ ਨਾ ਤਲਵਾਰ ਲਈ ਬੈਠਾ ਸਿੰਘਾਂ ਨੂੰ ਕਿਹਾ ਫਿਰ ਦੂਜੀ ਤਰ੍ਹਾਂ ਲਿਆਓ ਨਹੀਂ ਆਉਂਦਾ ਤਾਂ ਮਾਫ਼ੀ ਮੰਗ ਕੇ ਆਇਆ ਲਿਖਤੀ ਰੂਪ ਚ ਮਾਫ਼ੀ ਮੰਗੀ ਫਿਰ ਕੁਕਰਮ ਕਰਦਾ ਜਿਸ ਵੇਲੇ ਨਾ ਗੁਰਮੁਖ ਪਿਆਰੇ ਆਇਆ ਪੁਲਿਸ ਉਹਦੀ ਮਦਦ ਤੇ ਸਿੰਘਾਂ ਨੂੰ ਡੰਡੇ ਮਾਰੇ ਪੁਲਿਸ ਨੇ ਫਿਰ ਗੁਰਮੁਖ ਪਿਆਰੇ ਹੁਣ 15-20 ਮੁਲਾਜ਼ਮ ਸੀ ਸਿੰਘ ਸੀ 400-500 ਫਿਰ ਕੀ ਦਾਲ ਗਲਦੀ ਸੀ 5-7 ਉਹਦੇ ਨਾਲ ਹੋਰ ਉਹਦੇ ਚੇਲੇ ਚੇਲੀਆਂ ਸੀ ਚੰਗੇ ਰੋੜੇ ਰਾੜੇ ਉਹਨਾਂ ਨੇ ਫੜੇ ਸਿੰਘਾਂ ਦੇ ਲੱਗੇ ਮਾਰਨ ਇਸ਼ਾਰਾ ਹੀ ਹੋਇਆ ਸਿੰਘਾਂ ਨੂੰ ਛੱਡ ਕੇ ਜਗਾਰਾ ਫਿਰ ਨਾਲ ਹੀ ਅਸੀਂ ਸਿੰਘਾਂ ਤੇ ਫਿਰ ਡਹਿ ਗਏ ਫਿਰ ਜਿੰਨੇ ਆਏ ਹੱਥ ਗੁਰਮੁਖ ਪਿਆਰੇ ਉਹ ਵਿੱਚ ਇਹਦੇ ਉਹ ਮੁਲਾਜ਼ਮ ਕੁੱਟੇ ਗਏ ਜਿਹੜੀ ਉਹਦੀ ਮਦਦ ਕਰਦੇ ਸੀ ਬਾਂ ਬਾਂ ਮੁਲਾਜ਼ਮ ਕਰਨ ਤੇ ਨਾਲੇ ਕਰੇ ਉਹ ਗ੍ਰੰਥੀ ਉਹ ਭੱਜ ਤੁਰਿਆ ਫਿਰ ਅੱਗੇ ਅੱਗੇ ਭੱਜਿਆ ਸਿੰਘਾਂ ਨੇ 50 ਜਾਣਿਆਂ ਘੇਰ ਲਿਆ ਚੰਗਾ ਕੁਟਾਪਾ ਚਾੜਿਆ ਜਿਹੜੇ ਉਹਦੇ ਸਾਥੀ ਸੀ ਚੰਗਾ ਕੁਟਾਪਾ ਚਾੜਿਆ ਸਿੰਘਾਂ ਨੇ ਉਹਨਾਂ ਤੇ ਗੁਰਮੁਖ ਪਿਆਰੇ ਬਾਅਦ ਚ ਪੁਲਿਸ ਵਾਲਿਆਂ ਦੀ ਜਦੋਂ ਹੋਈ ਨਾ ਉੱਥੇ ਸੇਵਾ ਤੇ ਹੱਥ ਬੰਨ ਕੇ ਕਹੀ ਜਾਣ ਜਦੋਂ ਉਹਨੂੰ ਕੁੱਟੀ ਜਾਂਦੇ ਕਹਿੰਦੇ ਬਾਬਾ ਜੀ ਤੁਸੀਂ ਕਢਾਓ ਥੱਲੇ ਨੀ ਤੈਨੂੰ ਮਾਰ ਦੇਣਗੇ ਸਾਡੀ ਤਾਂ ਕੋਈ ਮੰਨਦਾ ਨੀ ਕਹਿੰਦੇ ਜਦੋਂ ਸਿੰਘ ਚ ਜਲਾਓ ਜਾ ਜਾਂਦੇ ਆ ਨਾ ਫੇਰ ਨੀ ਰੋਕੇ ਰੁਕਦੇ ਕਹਿੰਦੇ ਜੀ ਮਾਰ ਦੇਣਗੇ ਇਹਨੂੰ ਤੁਹਾਡੇ ਤੇ ਹੀ ਕਤਲ ਪੈਣਾ ਸੀਗਾ ਕੋਈ ਗੱਲ ਨੀ ਗੁਰੂ ਸਾਹਿਬ ਪਾਤਸ਼ਾਹ ਮਹਾਰਾਜ ਆਪ ਹੀ ਦੇਖਦੇ ਜਾਣੀ ਜਾਣ ਸੇਵਾ ਹੋ ਲੈਂਦੇ ਥੋੜੀ ਉਹ ਚੰਗੀ ਸੇਵਾ ਹੋ ਗਈ ਨਾ ਫੇਰ ਸਿੰਘਾਂ ਨੂੰ ਕਹਿ ਕੇ ਹਟਾਇਆ ਥੱਲਿਓ ਕੱਢਿਆ ਉਹਨੂੰ ਤੇ ਪੁਲਿਸ ਵਾਲੇ ਹਥਿਆਰ ਲਈ ਐ ਖੜੇ ਵੀ ਸਾਡੀਆਂ ਕਿਤੇ ਸਾਲਟਾਂ ਨਾ ਖੋਹ ਲੈਣ ਸਿੰਘ ਤੇ ਉਹਨਾਂ ਦੇ ਵੀ ਚੰਗੀ ਸੇਵਾ ਨਾਲ ਕੋ ਮਦਦ ਕਰਦੇ ਸੀਗੇ ਤੇ ਗੁਰਮੁਖ ਪਿਆਰੇ ਬਾਅਦ ਚ ਉਹਨੇ ਮਾਫ਼ੀ ਮੰਗੀ ਫਿਰ ਪੁਲਿਸ ਨੂੰ ਫੜਾਇਆ 295 ਦੀ ਧਾਰਾ ਕਿਆ ਲਾ ਕੇ ਤੇ ਪਰਚਾ ਦਰਜ ਕਰੋ ਬੇਅਦਬੀ ਕਰਦਾ ਗੁਰਮੁਖ ਪਿਆ ਜਿਹੜੇ ਗੁਰੂ ਘਰ ਚ ਗ੍ਰੰਥੀ ਰਹਿੰਦਾ ਤਾਗੇ ਤਵੀਰ ਦਿੰਦਾ ਗੁਰੂ ਘਰ ਦਾ ਗ੍ਰੰਥੀ ਧੌਲੇ ਪਾਉਂਦਾ ਜਾਂ ਗੁਰੂ ਸਾਹਿਬ ਦੀ ਬਾਣੀ ਦਾ ਸਤਿਕਾਰ ਨਹੀਂ ਕਰਦਾ ਉਹਦੇ ਤੇ 295 ਦੀ ਧਾਰਾ ਲੱਗ ਸਕਦੀ ਹੈ ਖਿਆਲ ਕਰ ਲਿਓ ਤੇ ਉਹਦੇ ਚ 7 ਸਾਲ ਦੀ ਕੈਦ ਵੀ ਹੁੰਦੀ ਜੇ ਤੇ ਜਿਹੜਾ ਗੁਰੂ ਸਾਹਿਬ ਵੱਲੋਂ ਮਾਰ ਪੈਣੀ ਇਹ ਤਾਂ ਹੈ ਹੀ ਵੱਖਰੀ ਇਹਦੀ ਤੇ ਗਿਣਤੀ ਕੋਈ ਨੀ ਇਸ ਕਰਕੇ ਹੱਥ ਬੰਨ ਕੇ ਬੇਨਤੀ ਹੈ ਗ੍ਰੰਥੀ ਸਿੰਘ ਜਿਹੜੇ ਗੁਰੂ ਘਰਾਂ ਦੇ ਉਹ ਵੀ ਕਰਮ ਧਰਮ ਚ ਪੂਰੇ ਹੋਣ ਆਪ ਅੰਮ੍ਰਿਤਧਾਰੀ ਪਰਿਵਾਰ ਅੰਮ੍ਰਿਤਧਾਰੀ ਇਹ ਨਾ ਹੋਵੇ ਧੀਆਂ ਪੁੱਤਰ ਅੰਮ੍ਰਿਤਧਾਰੀ ਨੇ ਧੀਆਂ ਪੁੱਤਰਾਂ ਦੇ ਸਿਰ ਮੁੰਨੇ ਹੋਣ ਤੇ ਉਹ ਗੁਰਮੁਖ ਪਿਆਰੇ ਨਹੀਂ ਗੁਰਮੁਖ ਪਿਆਰੇ ਜਿਹੜੇ ਗ੍ਰੰਥੀ ਸਿੰਘ ਆ ਉਹਨਾਂ ਦੇ ਆਪ ਦੇ ਪ੍ਰਵਾਨ ਵੀ ਸਾਬਤ ਸੂਰਤ ਹੋਣ ਤਾਂ ਗੁਰੂ ਘਰ ਦੀ ਸੇਵਾ ਕਰਨ ਜੇ ਨਹੀਂ ਆਖੇ ਲੱਗਦੇ ਹੋਰ ਸੇਵਾ ਕਰ ਲੈਣ ਗੁਰੂ ਘਰ ਦੀ ਸੇਵਾ ਗੁਰੂ ਘਰ ਚ ਨਾ ਕਿਉਂ ਉਹਨਾਂ ਦਾ ਜੀਵਨ ਦੂਜਿਆਂ ਵਾਸਤੇ ਮਾਰਗ ਦਰਸ਼ਨ ਕਰਦਾ ਜੇ ਗੁਰੂ ਘਰ ਦਾ ਗ੍ਰੰਥੀ ਕਰਮ ਧਰਮ ਚ ਪੂਰਾ ਨਾ ਹੋਇਆ ਉਹਦਾ ਪਰਿਵਾਰ ਹੀ ਦਾੜਾ ਕਿਸ ਕਟਾਈ ਫਿਰੇ ਬੱਚੇ ਉਹਦੇ ਘੋੜ ਮੋਲ ਹੋਣ ਦੂਜਿਆਂ ਦੇ ਕੀ ਅਸਰ ਪਊਗਾ ਬੇਨਤੀ ਆ ਕਿ ਜੇ ਜਿਹੜੇ ਗੁਰੂ ਦੀ ਸੇਵਾ ਕਰਨ ਵਾਲੇ ਆ ਉਹ ਦੂਜਿਆਂ ਲਈ ਚਾਨਣ ਮੁਨਾਰਾ ਬਣ ਰਹੋ ਵਿਚਾਰ ਗੁਰਮੁਖ ਪਿਆਰੇ ਐਵੇਂ ਸੇਵਾ ਹੋ ਜਾਂਦੀ ਆ ਜਦੋਂ ਸਿੰਘ ਜਲਾਓ ਜਾ ਜਾਂਦੇ ਉੱਥੇ 400-500 ਸਿੰਘ ਸੀ ਫਿਰ ਉਹਦੀ ਖੂਬ ਸੇਵਾ ਹੋਈ ਤੁਸੀਂ ਸਾਰੀਆਂ ਅਖਬਾਰਾਂ ਵਿੱਚ ਵੀ ਪੜ੍ਹਿਆ ਹੋਣਾ ਪੰਜਾਬ ਟੂਡੇ NRI ਚੈਨਲ ਵਾਲਿਆਂ ਨੇ ਸਿੱਧਾ ਸਰਵੇਖਣ ਦਿਖਾਇਆ ਸਾਰਾ ਜਿਹੜਾ ਉਹਨਾਂ ਨੇ ਮੌਕੇ ਤੇ ਸਿੰਘਾਂ ਦੀ ਝਪਟ ਜਿਹੜੀ ਸੀ ਉਹ ਦੇਖੀ ਤੇ ਉਸ ਨੂੰ ਗੁਰਮੁਖ ਪਿਆਰੇ ਚੰਗਾ ਚਾੜਾ ਸਿਖਾਇਆ ਸਿੰਘਾਂ ਨੇ ਸੋ ਇਸ ਕਰਕੇ ਉਹਨਾਂ ਦੀ ਸੇਵਾ ਗੁਰਮੁਖ ਪਿਆਰੇ ਸਿੰਘ ਆਪ ਵੀ ਕਰ ਲੈਂਦੇ ਆ ਛੋਟੇ ਮੋਟੇ ਕੰਮ ਤਾਂ ਸਿੰਘਾਂ ਨੇ ਆਪ ਹੀ ਕਰ ਲੈਣੇ ਆ ਗੁਰੂ ਮਹਾਰਾਜ ਵੱਲੋਂ ਜਿਹੜੀ ਮਾਰ ਪੈਣੀ ਉਹ ਵੱਖਰੀ ਸੋ ਸੁਚੇਤ ਹੋਣ ਰਹੋ ਵਿਚਾਰ ਧੰਨ ਭਾਈ ਤਾਰੂ ਸਿੰਘ ਖੋਪੜਾ ਲੁਹਾ ਦਿੱਤਾ ਕੇਸ ਨੀ ਲੈਣ ਦਿੱਤੇ ਹੁਣ ਜਿਸ ਵੇਲੇ ਖੋਪੜਾ ਲਾ ਦਿੱਤਾ ਤੇ ਉਹ ਕੀ ਕਹਿੰਦਾ ਲਾਹੌਰ ਦਾ ਸੂਬੇਦਾਰ ਕਹਿੰਦਾ ਉਹਨੂੰ ਚੱਕ ਕੇ ਖਾਈ ਚ ਸਿੱਟ ਆਓ ਸਿੱਖ ਨੂੰ ਸਿੱਟ ਆਓ ਖਾਈ ਚ ਸਿੱਟ ਦਿੱਤਾ ਸਰੀਰ ਭਾਈ ਤਾਰੂ ਸਿੰਘ ਬੈਠਾ ਗੁਰੂ ਦੀ ਬਾਣੀ ਪੜ੍ਹਦਾ ਜਾਗਤ ਜੋਤ ਦਾ ਪੁਜਾਰੀ ਖੋਪੜਾ ਲੱਥਾ ਪਿਆ ਸਿੰਘ ਦਾ ਸਰੀਰ ਜਿਹੜਾ ਉਹ ਸਾਰਾ ਖੂਨ ਨਾਲ ਭਿੱਜਿਆ ਪਿਆ ਪਰ ਗੁਰੂ ਦਾ ਸਿੱਖ ਬਾਣੀ ਪੜ੍ਹ ਰਿਹਾ ਬਾਣੀ ਦਾ ਜਾਪ ਕਰੀ ਜਾਂਦਾ ਗੁਰੂ ਦਾ ਜਾਪ ਕਰੀ ਜਾਂਦਾ ਫਿਰ ਕੀ ਹੋਇਆ ਕੁਦਰਤ ਖੁਦਾ ਦੀ ਐਸਾ ਕਰਮੀ ਧਰਮੀ ਸਿੰਘ ਉਹਦੇ ਨਾਲ ਜ਼ੁਲਮ ਕਮਾਇਆ ਸੂਬੇਦਾਰ ਨੇ ਪਿਸ਼ਾਬ ਦਾ ਬੰਨ ਪੈ ਗਿਆ ਇਤਿਹਾਸ ਕਹਿੰਦਾ ਚੀਕਾਂ ਮਾਰਨ ਲੱਗਿਆ ਲਾਹੌਰ ਦਾ ਸੂਬੇਦਾਰ ਚੀਕਾਂ ਮਾਰਦਾ ਕਹਿੰਦਾ ਦੱਸੋ ਵੈਦ ਜਰਾ ਸੱਦੋ ਕੋਈ ਬੜੇ ਵੈਦ ਜਰਾ ਸੱਦੇ ਬੜੇ ਇਲਾਜ ਪਰ ਕੋਈ ਇਲਾਜ ਨਾ ਪੂਰਾ ਹੋਇਆ ਗੁਰਮੁਖ ਪਿਆਰੇ ਕਿਉਂ ਭਾਈ ਤਾਰੂ ਸਿੰਘ ਨੇ ਆਖਿਆ ਸੀ ਜਦੋਂ ਖੋਪੜਾ ਲਾਉਂਦਾ ਸੀ ਤਾਰੂ ਸਿੰਘ ਭਾਈ ਤਾਰੂ ਸਿੰਘ ਦਾ ਉਹਨੇ ਆਖਿਆ ਸੂਬੇਦਾਰਾ ਜੋ ਮਰਜ਼ੀ ਕਰ ਲਾ ਤੈਨੂੰ ਆਪਦੀ ਪੈਰ ਦੀ ਜੁੱਤੀ ਦੇ ਮੂਹਰੇ ਲਾ ਕੇ ਲਿਜਾਣਾ ਤੈਨੂੰ ਇੱਥੋਂ ਦੁਨੀਆਂ ਤੋਂ ਪੈਰ ਦੀ ਜੁੱਤੀ ਮੂਹਰੇ ਲਾ ਕੇ ਲਿਜਾਣਾ ਸਿੰਘ ਦਾ ਵਜਨ ਸੀ ਹੁਣ ਜਦੋਂ ਗੁਰਮੁਖ ਪਿਆਰੇ ਪਿਸ਼ਾਬ ਦਾ ਬੰਨ ਪੈ ਗਿਆ ਹੁਣ ਵੈਦ ਜਰਾ ਦਵਾਈਆਂ ਸਭ ਝੂਠੀਆਂ ਪੈ ਗਈਆਂ ਕੋਈ ਕੰਮ ਨਹੀਂ ਕਰਦੀ ਅਖੀਰ ਜਿਹੜੇ ਕੋਲ ਸੀ ਸਲਾਹਕਾਰ ਕਾਜੀ ਮਲਾਣੇ ਉਹ ਕਹਿੰਦੇ ਆ ਭਾਈ ਤਾਰੂ ਸੋਂ ਬੜਾ ਕਰਮੀ ਧਰਮੀ ਬੰਦਾ ਸੀ ਬੜਾ ਸੇਵਾਦਾਰ ਪਰ ਉਪਕਾਰ ਕਰਨ ਵਾਲਾ ਇਹ ਉਹਦਾ ਜਿਹੜਾ ਆ ਹਾਸਰ ਕੀਤਾ ਉਸ ਕਰਕੇ ਤੈਨੂੰ ਸਜ਼ਾ ਮਿਲੀ ਹੈ ਜੇ ਭਾਈ ਤਾਰੂ ਸੋਂ ਤਾਂ ਮਾਫ਼ੀ ਮੰਗੇ ਤੇ ਹੋ ਸਕਦਾ ਤੇਰਾ ਭਲਾ ਹੋਵੇ ਨਹੀਂ ਤੇ ਨਹੀਂ ਭਾਈ ਤਾਰੂ ਸਿੰਘ ਤੋਂ ਜੇ ਮੁਆਫੀ ਮੰਗੇ ਤੇਰਾ ਭਲਾ ਹੋ ਸਕਦਾ। ਪੰਥ ਖਾਲਸੇ ਦੇ ਕੋਲ ਗੱਲ ਆਈ, ਪੰਥ ਖਾਲਸੇ ਦੇ ਕੋਲ ਜਿਸ ਵੇਲੇ ਗੱਲ ਆਈ ਕਿ ਲਾਹੌਰ ਦਾ ਸੂਬੇਦਾਰ ਖਿਮਾ ਚਾਹੁੰਦਾ, ਮੁਆਫੀ ਮੰਗਦਾ, ਸਿੰਘਾਂ ਨੇ ਆਖਿਆ ਮੁਆਫੀ ਨਹੀਂ ਦਿੱਤੀ ਜਾ ਸਕਦੀ, ਸੇਵਾਦਾਰਾਂ ਨੇ ਆਖਿਆ ਖਾਲਸਾ ਬਖਸ਼ਣ ਯੋਗ ਹੈ, ਸ਼ਰਨ ਪਏ ਦੀ ਲਾਜ ਰੱਖਦਾ। ਕਹਿੰਦੇ ਫਿਰ ਪਹਿਲਾਂ ਤੇ ਸਾਰੇ ਸਿੱਖਾਂ ਦਾ ਕਤਲੇਆਮ ਬੰਦ ਕਰੇ, ਦੂਸਰਾ ਅੱਜ ਤੋਂ ਬਾਅਦ ਜਿੱਡੇ ਸਿੰਘ ਫੜੇ ਹੋਏ ਇਹਨਾਂ ਨੂੰ ਰਿਹਾ ਕੀਤਾ ਜਾਵੇ, ਤੀਸਰਾ ਕਹਿੰਦੇ ਭਾਈ ਤਾਰੂ ਸਿੰਘ ਜਿਹਦਾ ਖੋਪੜਾ ਲਾਇਆ ਉਹਦਾ ਜੁੱਤਾ ਲੈ ਜਾਓ ਤੇ ਇਸ ਲਾਹੌਰ ਦੇ ਸੂਬੇਦਾਰ ਦੇ ਸਿਰ ਚ ਮਾਰੀ ਜਾਓ, ਜਿੰਨੀ ਜ਼ੋਰ ਦੀ ਮਾਰੋਗੇ ਉਨਾ ਆਰਾਮ ਆਊਗਾ। ਉਹਨੂੰ ਵੱਜ ਕੇ ਆਖੋ ਸਤਨਾਮ। ਇਤਿਹਾਸ ਆ ਇਤਿਹਾਸ ਗੁਰਮੁਖ ਪਿਆਰੇ, ਸਾਰੇ ਗੁਰਮਤੇ ਪਾਸ ਹੋਏ ਆ ਕੇ ਸਾਰੇ ਮੰਨੇ ਸੂਬੇਦਾਰ ਆਪ ਕਹੇ ਪੁਕਾਰ ਪੁਕਾਰ ਆਪਣੇ ਸਿਪਾਹੀਆਂ ਨੂੰ ਕਹਿੰਦਾ ਉਹ ਭਾਈ ਮਨੀ ਸਿੰਘ ਦਾ ਜੁੱਤਾ ਲਿਆਓ, ਜੁੱਤਾ ਲਿਆਓ ਭਾਈ ਮਨੀ ਸਿੰਘ ਦਾ, ਮੇਰੇ ਸਿਰ ਚ ਖਿੱਚ ਖਿੱਚ ਮਾਰੋ। ਕਹਿੰਦਾ ਮੈਨੂੰ ਰਾਮ ਆਏ, ਮੈਨੂੰ ਦਵਾਈਆਂ ਨੇ ਰਾਮ ਨਹੀਂ ਦਿੱਤਾ। ਸੋ ਗੁਰਮੁਖ ਪਿਆਰੇ ਉਸ ਵੇਲੇ ਫਿਰ ਲਿਆਂਦਾ ਜਦੋਂ ਭਾਈ ਤਾਰੂ ਸਿੰਘ ਦਾ ਜੁੱਤਾ ਉਹਦੇ ਜੋੜਾ ਪੈਰਾਂ ਦਾ, ਤੇ ਜਿਹਨੇ ਹੌਲੀ ਹੌਲੀ ਮਾਰਿਆ ਨਾ ਸਿਰ ਚ, ਹੁਣ ਸਿਪਾਹੀ ਡਰਦੇ ਆ ਸੂਬੇਦਾਰ ਦੇ ਸਿਰ ਚ ਹੌਲੀ ਹੌਲੀ ਮਾਰਦੇ ਆ, ਉਹ ਕਹਿੰਦਾ ਉਹ ਰਾਮਣੀ ਜੇ ਪਹਿਲਾਂ ਕੱਪੜੇ ਚ ਵਲੇਟ ਕੇ ਮਾਰਿਆ, ਉਹ ਕਹਿੰਦਾ ਰਾਮਣੀ ਜੇ ਆਉਂਦਾ, ਉਹ ਕਹਿੰਦੇ ਏਡਾ ਪਵਿੱਤਰ ਜੋੜਾ ਭਾਈ ਤਾਰੂ ਸਿੰਘ ਦਾ ਉੱਤੇ ਕੱਪੜਾ ਬੇਟੇ ਵਲੇਟਿਆ, ਕਹਿੰਦੇ ਕੱਪੜਾ ਲਾਹ ਕੇ ਮਾਰੋ, ਜੋ ਕੱਪੜਾ ਲਾਹ ਕੇ ਮਾਰਿਆ ਹੌਲੀ ਹੌਲੀ ਮਾਰਦੇ, ਕਹਿੰਦਾ ਥੋੜਾ ਥੋੜਾ ਆਰਾਮ ਆਉਂਦਾ ਉਹ ਜ਼ੋਰ ਦੀ ਮਾਰੋ। ਆਪ ਕਹਿੰਦਾ ਸੂਬੇਦਾਰ ਲਾਹੌਰ ਦਾ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਦੇ ਚਰਨਾਂ ਦਾ ਜੋੜਾ ਖਿੱਚ ਖਿੱਚ ਜਦੋਂ ਮਾਰਿਆ ਸੂਬੇਦਾਰ ਦੇ, ਉਹਦਾ ਪਿਸ਼ਾਬ ਦਾ ਬੰਨ ਤੇ ਖੁੱਲ ਗਿਆ, ਪਰ ਨਾਲ ਹੀ ਭਾਈ ਤਾਰੂ ਸਿੰਘ ਨੇ ਕਿਹਾ ਸੀ ਜੁੱਤੀ ਦੇ ਮੂਹਰੇ ਲਾ ਕੇ ਲਿਜਾਣਾ ਤੁਰਕਾ ਤੈਨੂੰ, ਜੁੱਤੀ ਦੇ ਮੂਹਰੇ ਲਾ ਕੇ ਨਾਲ ਦੀ ਨਾਲ ਹੀ ਉਹਦਾ ਕੀਰਤਨ ਸੋਹਲਾ ਪੜਿਆ ਗਿਆ। ਵੱਜ ਕੇ ਆਖੋ ਸਤਨਾਮ
ਵਾਹਿਗੁਰੂ ਜੀ।
ਉਹ ਪੈ ਗਿਆ ਉਸਦਾ ਦੁਸ਼ਟ ਦਾ ਗੁਰਮੁਖ ਪਿਆਰੇ ਗੁਰੂ ਦੇ ਖਾਲਸੇ ਨੇ ਜਦੋਂ ਜਾ ਕੇ ਖਬਰ ਦਿੱਤੀ, ਕਹਿੰਦੇ ਭਾਈ ਤਾਰੂ ਸਿੰਘ ਜੀ ਸੂਬੇਦਾਰ ਕਰ ਗਿਆ ਚੜਾਈਆਂ 21 ਦਿਨ, ਇਤਿਹਾਸ ਦੀਆਂ ਵੱਖ ਵੱਖ ਰਾਵਾਂ ਕੋਈ 17 ਦਿਨ ਕਹਿੰਦਾ, ਪਰ 21 ਦਿਨ ਭਾਈ ਤਾਰੂ ਸਿੰਘ ਸਿਰ ਤੋਂ ਖੋਪੜਾ ਲੱਥਿਆ ਹੋਇਆ, ਭਾਈ ਤਾਰੂ ਸਿੰਘ ਬਾਣੀ ਪੜਦਾ ਉਸੇ ਖਾਈ ਚ ਪਿਆ, ਗੁਰਮੁਖ ਪਿਆਰੇ ਜਿਉਂਦਾ ਰਿਹਾ। ਭਾਈ ਤਾਰੂ ਸਿੰਘ ਆਪਣੇ ਬਚਨ ਨੂੰ ਪਗਾਉਣ ਲਈ ਜਿਵੇਂ ਬਾਬਾ ਦੀਪ ਸਿੰਘ ਗੁਰੂ ਦਾ ਸਿੱਖ ਜਾਗਤ ਜੋਤ ਦਾ ਪੁਜਾਰੀ ਸਿਰ ਤਲੀ ਤੇ ਰੱਖ ਕੇ ਤੁਰ ਕੇ ਹਰਿਮੰਦਰ ਸਾਹਿਬ ਵਿੱਚ ਪਹੁੰਚਿਆ, ਆਪਣਾ ਬਚਨ ਪਗਾਇਆ, ਭਾਈ ਤਾਰੂ ਸਿੰਘ 21 ਦਿਨ ਜਿਉਂਦਾ ਰਿਹਾ। ਉਸ ਤੁਰਕ ਨੂੰ ਲਾਹੌਰ ਦੇ ਸੂਬੇਦਾਰ ਨੂੰ ਜੁੱਤੀ ਦੀ ਨੋਕ ਮੂਹਰੇ ਲਾ ਕੇ ਭਾਈ ਤਾਰੂ ਸਿੰਘ ਲੈ ਕੇ ਗਿਆ। ਇਹ ਹੈ ਸਿੰਘਾਂ ਦਾ ਇਤਿਹਾਸ, ਇਹ ਹੈ ਜਾਗਤ ਜੋਤ ਨਾਲ ਜੁੜਿਆਂ ਦਾ ਇਤਿਹਾਸ। ਆਓ ਗੁਰਮੁਖ ਪਿਆਰਿਓ ਜਾਗਤ ਜੋਤ ਨਾਲ ਜੁੜੀਏ। ਧੰਨ ਭਾਈ ਤਾਰੂ ਸਿੰਘ ਜੀ ਨੇ ਸ਼ਹੀਦੀ ਪਾਈ ਪਰ ਗੁਰੂ ਦੀ ਸਿੱਖੀ ਤੋਂ ਨਹੀਂ ਬਦਲਿਆ, ਜਿਹਨੇ ਆਪਣਾ ਖੋਪੜਾ ਲੁਹਾ ਦਿੱਤਾ, ਕੇਸ ਨਹੀਂ ਲੈਣ ਦਿੱਤੇ। ਆਓ ਆਪਾਂ ਉਸ ਗੁਰੂ ਦੇ ਸਿੱਖਾਂ ਦੇ ਵਾਰਸ ਹਾਂ, ਉਸ ਗੁਰੂ ਦੇ ਜਿਸ ਗੁਰੂ ਦੇ ਐਸੇ ਸਿੱਖ, ਉਸ ਗੁਰੂ ਦੇ ਪੁੱਤਰ ਪੁੱਤਰੀਆਂ, ਗੁਰੂ ਦੇ ਬਚਨਾਂ ਤੇ ਪਹਿਰਾ ਦੇਈਏ। ਧੰਨ ਭਾਈ ਤਾਰੂ ਸਿੰਘ, ਧੰਨ ਗੁਰੂ ਦੇ ਸਿੱਖ ਜਿਹੜੇ ਜਾਗਤ ਜੋਤ ਦੇ ਪੁਜਾਰੀ ਆ। ਉਹ ਸਤਿਗੁਰ ਦੇ ਬਚਨ ਆਰੰਭਤਾ ਦੀ ਧਾਰਨਾ ਪਰ ਸਮਾਪਤੀ ਸ਼ਾਮਿਲ ਹੋਣਾ, ਸਤਿਗੁਰ ਪਾਤਸ਼ਾਹ ਮਹਾਰਾਜ ਦੇ ਬਚਨ ਦਸਮੇਸ਼ ਦੇ ਖਾਲਸਾ ਜੀ ਜਾਗਤ ਜੋਤ ਦੇ ਪੁਜਾਰੀ ਬਣੋ। ਫਿਰ ਇਹੋ ਜਿਹੀਆਂ ਅਥਾਹ ਸ਼ਕਤੀਆਂ ਉਹ ਸਿੱਖ ਦੇ ਅੰਦਰ ਆਉਂਦੀਆਂ, ਗੁਰਮੁਖ ਪਿਆਰੇ ਉਹ ਅਥਾਹ ਸ਼ਕਤੀਆਂ ਦਾ ਮਾਲਕ, ਉਹ ਦੁਨੀਆਂ ਦੇ ਉੱਤੇ ਮਾਡਲ ਬਣਦਾ, ਦੁਨੀਆਂ ਲਈ ਚਾਨਣ ਮਨਾਰਾ, ਐਸਾ ਸਿੱਖ ਜੀਵਨ ਸਫਲ ਕਰ ਜਾਂਦਾ। ਆਓ ਬੜੇ ਪਿਆਰ ਵਿੱਚ ਸਾਰੇ ਮੁੱਖ ਰਚਨਾ ਪਵਿੱਤਰ ਕਰੇ, ਸਤਿਗੁਰੂ ਬਚਨ ਕਰ ਰਹੇ ਆ। ਜਪੋ ਖਾਲਸਾ ਸਾਰੇ ਜਾਗਦੀ ਜੋਤ, ਜਪੋ ਖਾਲਸਾ ਸਾਰੇ ਜਾਗਦੀ ਜੋਤ,
ਖਾਲਸਾ ਸਾਰੇ ਜਾਗਦੀ ਜੋਤ, ਜਪੋ ਖਾਲਸਾ ਸਾਰੇ ਜਾਗਦੀ ਜੋਤ, ਜਪੋ ਖਾਲਸਾ ਸਾਰੇ ਜਾਗਦੀ ਜੋਤ,
ਜਪੋ ਖਾਲਸਾ ਸਾਰੇ ਜਾਗਦੀ ਜੋਤ, ਜਪੋ ਖਾਲਸਾ ਜੀ ਸਾਰੇ ਜਾਗਦੀ ਜੋਤ,
ਜਪੋ ਖਾਲਸਾ ਸਾਰੇ ਜਾਗਦੀ ਜੋਤ, ਜਪੋ ਖਾਲਸਾ ਸਾਰੇ ਜਾਗਦੀ ਜੋਤ, ਜਪੋ ਖਾਲਸਾ ਸਾਰੇ ਜਾਗਦੀ ਜੋਤ।
ਧੰਨ ਭਾਈ ਤਾਰੂ ਸਿੰਘ, ਗੁਰਮੁਖ ਪਿਆਰੇ ਜਾਗ ਜੋਤ ਦਾ ਪੁਜਾਰੀ, ਸੂਰਾ ਸੋ ਪਹਿਚਾਨੀ ਜੋ ਲੜਿਆ ਦੀਨ ਕਿਹੇ, ਪੁਰਜਾ ਪੁਰਜਾ ਕੱਟ ਮੇਰੇ ਕਬੂ ਨਾ ਛੱਡੇ ਸਿੱਖ ਨੇ। ਚੀਜ਼ ਕੁਰਬਾਨ ਕਰ ਦਿੱਤਾ ਪਰ ਸਿੱਖੀ ਨੂੰ ਦਾਗ ਨਹੀਂ ਲਾਇਆ। ਐਸੇ ਗੁਰੂ ਦੇ ਪਿਆਰੇ ਸਿੱਖੀ ਤੋਂ ਮੁਨਕਰ ਨਹੀਂ ਹੋਇਆ। ਗੁਰਮੁਖ ਪਿਆਰਿਓ ਆਹ ਉਹਨਾਂ ਦੀ ਇੱਕ ਧਾਰਨਾ ਸ਼ਹੀਦਾਂ ਦੀ ਬੜੇ ਪਿਆਰੇ ਜੀ ਸਾਰੇ
ਲਵਾਇਆ ਪੂਰਾ ਪੁਰਜਾ ਪੁਰਜਾ ਹੋ ਗਏ ਸੂਰਮੇ ਸਿੱਖੀ ਸਿਦਕ ਧਰਮ ਨਹੀਂ ਹਾਰਿਆ ਪੁਰਜਾ ਪੁਰਜਾ ਹੋ ਗਏ ਸੂਰਮੇ ਸਿੱਖੀ ਸਿਦਕ ਧਰਮ ਨਹੀਂ ਹਾਰਿਆ ਪੁਰਜਾ ਪੁਰਜਾ ਸਿੱਖੀ ਸਿਦਕ ਧਰਮ ਨਹੀਂ ਹਾਰਿਆ ਪੁਰਜਾ ਪੁਰਜਾ ਹੋ ਗਏ ਪੁਰਜਾ ਪੁਰਜਾ ਜੀ ਹੋ ਗਏ ਸੂਰਮੇ ਪੁਰਜਾ ਪੁਰਜਾ ਜੀ ਹੋ ਗਏ ਸੂਰਮੇ
ਪੁਰਜਾ ਪੁਰਜਾ ਜੀ ਹੋ ਗਏ ਸੂਰਮੇ ਪੁਰਜਾ ਪੁਰਜਾ ਜੀ ਹੋਵੇ ਸੂਰਮੇ ਪੁਰਜਾ ਪੁਰਜਾ ਜੀ
ਸਿਦਕ ਧਰਮ ਨਹੀਂ ਹਾਰਿਆ ਪੁਰਸ਼ਾ ਨਹੀਂ ਹਾਰਿਆ ਪੁਰਜਾ ਪੁਰਜਾ ਹੋ ਗਏ ਸੂਰਮੇ ਸਿੱਖੀ ਸਿਦਕ ਧਰਮ ਨਹੀਂ ਹਾਰਿਆ ਪੁਰਜਾ ਪੁਰਜਾ ਹੋ ਗਏ ਸੂਰਮੇ ਸਿੱਖੀ ਸਿਦਕ ਪੁਰਸ਼ਾ ਨਹੀਂ ਹਾਰਿਆ ਪੁਰਜਾ ਪੁਰਜਾ
ਸਿਦਕ ਧਰਮ ਨਹੀਂ ਹਾਰਿਆ
ਆਓ ਗੁਰਮੁਖ ਪਿਆਰਿਓ ਜਿਨ੍ਹਾਂ ਨੇ ਸਿਦਕ ਧਰਮ ਨਹੀਂ ਹਾਰਿਆ ਪੁਰਜਾ ਪੁਰਜਾ ਕੱਟ ਮੇਰੇ ਕਬੂ ਨੇ ਛੱਡਿਆ ਜਾਗ ਜੋਤ ਦੇ ਪੁਜਾਰੀ ਗੁਰੂ ਸਾਹਿਬ ਦੇ ਨਾਲ ਜਾਗਦ ਜੋਤ ਨਾਲ ਜੁੜੀਏ ਸਾਹਿਬ ਸੂਰਤ ਹੋਈ ਨਸ਼ਿਆਂ ਵਿਸ਼ਿਆਂ ਤੋਂ ਰਹਿਤ ਅਣਮਤਾਂ ਤੋਂ ਰਹਿਤ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਗੁਰੂ ਵਾਲੇ ਬਣਨਾ। ਬੇਅੰਤ ਸੰਗਤਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਅਰਦਾਸ ਬੇਨਤੀ ਕਰੇ ਜਿਹੜੀਆਂ ਅੰਮ੍ਰਿਤਧਾਰੀ ਸੰਗਤਾਂ ਜਿਹਨਾਂ ਅੰਮ੍ਰਿਤ ਛਕਿਆ ਹੋਇਆ ਮਾਈਆਂ ਭਾਈਆਂ ਨੇ ਉਹ ਇੱਕ ਇੱਕ ਹੱਥ ਖੜਾ ਕਰੋ ਹਾਂ ਸਾਰੀ ਸੰਗਤ ਪਤਾ ਲੱਗੇ ਕਿੰਨੀ ਸੰਗਤ ਅੰਮ੍ਰਿਤਧਾਰੀ ਆ। ਗੁਰੂ ਸਾਹਿਬ ਦੀ ਕਿਰਪਾ ਬੋਲੋ ਸੋ ਨਿਹਾਲ ਬਹੁਤ ਕਿਰਪਾ ਸਤਿਗੁਰੂ ਪਾਤਸ਼ਾਹ ਦੀ ਕਿੰਨੇ ਅੰਮ੍ਰਿਤਧਾਰੀ ਸਿੱਖ ਬੈਠੇ ਆ। ਹੁਣ ਬੇਨਤੀ ਕਰੂਗਾ ਦਾਸ ਜਿਹਨਾਂ ਨੇ ਨਾਂ ਲਿਖਾਏ ਅੰਮ੍ਰਿਤ ਛਕਣਾ ਜਾਂ ਜ਼ਿੰਦਗੀ 'ਚ ਕਦੋਂ ਵੀ ਛਕਣਾ ਜੇ ਹੁਣ ਨਹੀਂ 29 ਤਰੀਕ ਦਾ ਪ੍ਰੋਗਰਾਮ ਤਖ਼ਤ ਦਮਦਮਾ ਸਾਹਿਬ ਵਿਖੇ ਰੱਖਿਆ ਕਈਆਂ ਦੇ ਮਨ 'ਚ ਆ ਵੀ ਅੰਮ੍ਰਿਤ ਛਕਣਾ ਤਾਂ ਹੈ ਥੋੜ੍ਹਾ ਠਹਿਰ ਕੇ ਛਕ ਲਵੇ ਮਾਈ ਭਾਈ ਜਿਹਨਾਂ ਦੇ ਤਹੱਈਆ ਕੀਤਾ ਵੀ ਅੰਮ੍ਰਿਤ ਛਕਣਾ ਜ਼ਰੂਰ ਆ ਗੁਰੂ ਪਾਤਸ਼ਾਹ ਮਹਾਰਾਜ ਦਾ ਇੱਕ ਇੱਕ ਹੱਥ ਉਹ ਖੜਾ ਕਰੋਗੇ ਜਿਹਨਾਂ ਨੇ ਅੰਮ੍ਰਿਤ ਛਕਣ ਦਾ ਵਚਨ ਪ੍ਰਣ ਕੀਤਾ ਵੀ ਛਕਣਾ ਜ਼ਰੂਰ ਆ। ਲਓ ਵੀ ਗੁਰਮੁਖ ਪਿਆਰਿਓ ਆ ਬਹੁਤ ਸੰਗਤਾਂ ਗੁਰੂ ਦੇ ਪਿਆਰ ਵਾਲੇ ਜਿਹਨਾਂ ਅੰਮ੍ਰਿਤ ਛਕਣਾ ਇੱਕ ਇੱਕ ਹੱਥ ਖੜਾ ਕਰੋ ਸਾਰੇ ਸਾਰੇ ਮਾਈ ਭਾਈ ਮਾਤਾਵਾਂ ਬੀਬੀਆਂ ਦੀ ਵੀ ਗਿਣਤੀ ਬਹੁਤ ਆ ਭਾਈਆਂ ਦੀ ਵੀ ਬਹੁਤ ਆ ਸਾਰੇ ਚੜ੍ਹਦੀ ਕਲਾ ਦੇ ਨਾਲ ਇੱਕ ਜਕਾਰਾ ਇਹਨਾਂ ਸਿੰਘਾਂ ਦਾ
ਬੋਲੇ
ਸਤਿਗੁਰ ਪਾਤਸ਼ਾਹ ਰਹਿਮਤ ਕਰੇ ਇਹਨਾਂ ਨੂੰ ਅੰਮ੍ਰਿਤ ਦੀ ਦਾਤ ਮਿਲੇ। ਹੁਣ ਅਰਦਾਸ ਬੇਨਤੀ ਕਰੂਗਾ ਉਹਨਾਂ ਗੁਰਮੁਖ ਪਿਆਰਿਆਂ ਨੂੰ ਜਿਹੜੇ ਅੱਜ ਤੋਂ ਪ੍ਰਣ ਕਰਨਗੇ ਵੀ ਗੁਰੂ ਘਰ ਡੇਲੀ ਜਾਇਆ ਕਰਨਾ ਬਿਨਾਂ ਨਾਗਾ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਕਰਨਾ ਰੋਜ਼ਾਨਾ ਗੁਰੂ ਦੇ ਦਰਸ਼ਨ ਕਰਨੇ ਬਾਣੀ ਪੜ੍ਹਨੀ ਕੋਈ ਤਕਲੀਫ਼ ਹੋ ਜਾਵੇ ਗੱਲ ਵੱਖਰੀ ਹੈ ਕੋਈ ਸੰਕਟ ਹੋਵੇ ਗੱਲ ਵੱਖਰੀ ਹੈ ਨਹੀਂ ਤੇ ਜ਼ਰੂਰ ਗੁਰੂ ਘਰ ਰੋਜ਼ਾਨਾ ਦਰਸ਼ਨ ਕਰਨੇ ਆ। ਲਓ ਮਾਈ ਭਾਈ ਉਹ ਹੱਥ ਖੜਾ ਕਰਿਓ ਜਿਹੜੇ ਡੇਲੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਾ ਪ੍ਰਣ ਕਰਦੇ ਆ ਗੁਰੂ ਸਾਹਿਬ ਦੇ ਰੋਜ਼ਾਨਾ ਦਰਸ਼ਨ ਕਰਨੇ ਆ। ਲਓ ਬਹੁਤ ਸੰਗਤਾਂ ਵੀ ਜਕਾਰਾ ਇਹਨਾਂ ਦਾ
ਬੋਲੇ
ਹੁਣ ਦਾਸ ਬੇਨਤੀ ਕਰੂਗਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਲਿਆਂ ਵਿੱਚ ਨਾ ਅੱਧੀਆਂ ਸੰਗਤਾਂ ਨੇ ਹੱਥ ਖੜਾ ਕੀਤਾ ਤੇ ਦਾਸ ਬੇਨਤੀ ਕਰੋ ਵੀ ਤੁਸੀਂ ਬਾਕੀਆਂ ਨੇ ਮਟੀਆਂ ਤੇ ਮੱਥਾ ਟੇਕਿਆ ਕਰਨਾ ਆ ਸਾਡਾ 3 ਦਿਨ ਆਉਣਾ ਇਹ ਅਸਫਲ ਹੀ ਹੋਊਗਾ ਇਹ ਤੇ ਸਫਲਾ ਕਰਨਾ ਤੁਸੀਂ ਬਾਕੀਆਂ ਨੇ ਕਿੱਥੇ ਮੱਥਾ ਟੇਕਣਾ ਬਈ ਵੀ ਕੋਈ ਹੋਰ ਗੁਰੂ ਧਾਰਨਾ ਜੇ ਲੋ ਹੁਣ ਸਾਰੀ ਸੰਗਤ ਰਹਿ ਨਾ ਜਾਇਓ ਕੋਈ ਪ੍ਰਣ ਕਰੋ ਕੋਈ ਵੱਖਰੀ ਗੱਲ ਹੈ ਤਕਲੀਫ਼ ਹੋਵੇ ਦਿਹਾੜੀ ਵਿੱਚ ਇੱਕ ਵਾਰ ਜ਼ਰੂਰ ਦਰਸ਼ਨ ਕਰਨੇ ਭਾਵੇਂ ਸਵੇਰੇ ਦੁਪਹਿਰੇ ਸ਼ਾਮ ਨੂੰ ਜਦੋਂ ਸਮਾਂ ਮਿਲੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਲਓ ਕਰੋ ਸਾਰੀ ਸੰਗਤ ਹੱਥ ਖੜੇ ਲਓ ਗੁਰੂ ਦੀ ਕਿਰਪਾ ਆ ਗਈ ਹੁਣ
ਸੋ ਨਿਹਾਲ
ਸਤਿਗੁਰ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਸਤਿਗੁਰ ਪਾਤਸ਼ਾਹ ਦੀ ਰਹਿਮਤ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ, ਗੁਰਮੁਖੋ ਤੁਹਾਡਾ ਕੋਲ ਆਉਣਾ ਸਾਡਾ, ਤੁਸੀਂ ਸਾਨੂੰ ਹੁਕਮ ਕੀਤਾ, ਅਸੀਂ ਸਮੇਂ ਤੋਂ ਸਮਾਂ ਕੱਢ ਕੇ ਤੁਹਾਡੇ ਚਰਨਾਂ 'ਚ ਹਾਜ਼ਰ ਹੋਏ, ਤੁਹਾਡੇ ਨਗਰ 'ਚ, ਸਾਡੀਆਂ ਇਹੀ ਬੇਨਤੀਆਂ। ਅਸੀਂ ਤੁਹਾਡੇ ਕੋਲ ਵੋਟਾਂ ਨਹੀਂ ਮੰਗਦੇ ਵੀ ਸਾਨੂੰ ਵੋਟ ਪਾਓ, ਅਸੀਂ ਇੱਕੋ ਗੱਲ ਕਹਿੰਦੇ ਹਾਂ ਕਿ ਗੁਰਮੁਖ ਪਿਆਰੇ ਗੁਰੂ ਸਾਹਿਬ ਨਾਲ ਜੁੜਦੇ ਹੋ, ਜਿੱਥੇ ਜੁੜਿਆ ਤੁਹਾਡਾ ਬੜਾ ਹੋਣਾ, ਸਾਡਾ ਹੋਣਾ ਸਫਲਾ ਹੋ ਜਾਊਗਾ। ਸਤਿਗੁਰੂ ਪਾਤਸ਼ਾਹ ਦੇ ਨਾਲ, ਗੁਰੂ ਦੇ ਨਾਲ ਜੋੜਨਾ, ਪਾਰਟੀਆਂ ਤੁਹਾਡੀਆਂ ਆਪੋ ਆਪਣੀਆਂ, ਜਿੱਥੇ ਤੁਹਾਡਾ ਮਨ ਕਰਦਾ ਉੱਧਰ ਤੁਸੀਂ ਜਾਓ, ਪਰ ਸਾਡੀ ਬੇਨਤੀ ਆ ਕਿ ਗੁਰੂ ਸਾਹਿਬ ਦੇ ਨਾਲ ਸਭ ਨੇ ਜੁੜਨਾ, ਸਿੱਖੀ ਦੇ ਵਿੱਚ ਪ੍ਰਪੱਖ ਹੋਣਾ। ਇਹੀ ਬੇਨਤੀ ਲੈ ਕੇ ਆਏ ਦਿਨ ਰਾਤ, ਆ ਤਿੰਨ ਦਿਨ ਤੁਹਾਡੇ ਕੋਲ ਸੀ, ਕੱਲ੍ਹ ਰਾਤ ਤੋਂ ਸਾਫੂ ਵਾਲਾ ਮੋਗੇ ਦੇ ਨੇੜੇ ਉੱਥੇ ਜਾਣਾ ਸ਼ੁਰੂ ਹੋ ਜਾਣਾ, ਉੱਥੇ ਸਮਾਪਤੀ ਹੋਣੀ ਹੈ, ਫਿਰ ਰਾਏਕੋਟ ਦੇ ਨੇੜੇ, ਦਿਨ ਰਾਤ ਤੁਹਾਡੀ ਸੇਵਾ ਦੇ ਵਿੱਚ ਰੋਜ਼ਾਨਾ ਸੰਗਤਾਂ ਹੁਕਮ ਕਰਦੀਆਂ, ਤੁਹਾਡੀ ਸੇਵਾ 'ਚ ਦਿਨ ਰਾਤ ਤੁਰੇ ਰਹੀਦਾ। ਸਾਡੀਆਂ ਬੇਨਤੀਆਂ ਤੁਸੀਂ ਪ੍ਰਵਾਨ ਕਰ ਦਿਓ, ਸਾਰੀਆਂ ਸੰਗਤਾਂ ਨੂੰ ਹੱਥ ਬੰਨ ਕੇ ਬੇਨਤੀ, ਭਾਈ ਗੁਰੂ ਘਰ ਨਾਲ ਜੁੜੀਏ, ਜਿੰਨਾ ਸਮਾਂ ਮਿਲਦਾ ਸੇਵਾ ਸਿਮਰ, ਲੋੜਵੰਦ ਦੀ ਮਦਦ ਕਰਨੀ, ਜਿਹੜਾ ਆਪਣੇ ਤੋਂ ਹੇਠਾਂ ਉਹਨੂੰ ਕੋਲ ਬਰਾਬਰ ਕਰਨ ਦੀ, ਆਪਾਂ ਗੁਰਮੁਖ ਪਿਆਰੇ ਬਰਾਬਰ ਕਰਨ ਦਾ ਮਨ ਰੱਖੀਏ, ਉਹਦੀ ਮਦਦ ਕਰੀਏ ਵੀ ਬਰਾਬਰ ਹੋ ਜਾਵੇ, ਜਿਹੜਾ ਬਰਾਬਰ ਉਹਨੂੰ ਤਾਂ ਚੁੱਕਣ ਦੀ ਵੀ ਇਹ ਹੋਰ ਵਧੀਆ ਤਰੱਕੀ ਕਰ ਸਕਦਾ, ਉਹਨੂੰ ਤਾਂ ਚੁੱਕਣ ਦੇ ਸਾਡੇ ਮਨ ਦੀ ਅਸੀਂ ਭਾਵਨਾ ਹੋਵੇ। ਇਹ ਭਾਵਨਾ ਛੱਡ ਦਿਓ, ਜਿਹੜਾ ਤਾਹ ਵਾ ਉਹਨੂੰ ਖਿੱਚ ਕੇ ਥੱਲੇ ਲਿਆਓ, ਜਿਹੜਾ ਅੱਗੇ ਆ ਉਹਨੂੰ ਦੇ ਕੇ ਠੱਬੀ ਪਿੱਛੇ ਕਰੋ, ਜਿਹੜਾ ਕੋਲ ਖੜਾ ਬਰਾਬਰ ਉਹਨੂੰ ਥੱਲੇ ਸਿੱਟੋ। ਇਹੋ ਜਿਹੀ ਭਾਵਨਾ ਨਹੀਂ ਸਿੱਖ ਦੀ ਹੋਣੀ ਚਾਹੀਦੀ, ਸਿੱਖ ਦੀ ਭਾਵਨਾ ਜਿਹੜਾ ਹੇਠਾਂ ਉਹਨੂੰ ਤਾਂ ਚੱਕੋ, ਜਿਹੜਾ ਆਪਣੇ ਬਰਾਬਰ ਉਹਨੂੰ ਹੋਰ ਉੱਚਾ ਕਰਨ ਦੀ ਸਾਡੀ ਭਾਵਨਾ ਹੋਵੇ, ਆਪਸ ਵਿੱਚ ਭਾਈਚਾਰੇ ਪ੍ਰੇਮ ਇਤਫਾਕ ਦੇ ਨਾਲ ਰਹਿਣ। ਦੂਸਰੀ ਦਾਸ ਬੇਨਤੀ ਕਰੇ, ਪਾਰਟੀਆਂ ਆਪੋ ਆਪਣੇ ਥਾਂ, ਆਪਣੇ ਭਾਈਚਾਰੇ 'ਚ ਫਰਕ ਨਾ ਪਾਓ, ਇਹ ਪਾਰਟੀਆਂ ਸਗੇ ਭਰਾਵਾਂ ਦੇ ਘਰਾਂ 'ਚ ਕੰਨਾਂ ਕਢਾਈ ਜਾਂਦੀਆਂ, ਇਹੋ ਜਿਹੀ ਗੰਦੀ ਰਾਜਨੀਤੀ ਹੋਈ ਪਈ ਆ। ਇਹ ਗੰਧਲੀ ਰਾਜਨੀਤੀ ਤੋਂ ਵੀ ਥੋੜ੍ਹਾ ਜਿਹਾ ਸੁਚੇਤ ਹੋਵੋ, ਨਗਰ ਦਾ ਆਪਣੇ ਵਿਕਾਸ ਦਾ ਕੰਮ ਲੈਣਾ, ਨਗਰ ਦੀ ਭਲਾਈ ਦਾ, ਇਲਾਕੇ ਦੀ ਭਲਾਈ ਦਾ, ਇਹ ਸਾਨੂੰ ਜੇ ਸਾਡਾ ਏਕਾ ਤੇ ਉਦਾਂ ਹੀ ਮਿਲ ਜਾਣਾ, ਪਾਰਟੀ ਬਾਜ਼ੀਆਂ 'ਚ ਨਹੀਂ ਮਿਲਣਾ। ਸਗੇ ਭਰਾਵਾਂ ਦੇ ਘਰਾਂ 'ਚ ਕੰਨਾਂ ਕਢਾ ਦਿੱਤੀਆਂ, ਆਪ ਲੀਡਰ ਲੋਕ ਰੋਜ਼ਾਨਾ ਸ਼ਾਮ ਨੂੰ ਰੋਟੀ ਇਕੱਠੀ ਖਾਂਦੇ ਆ ਤੇ ਭਰਾਵਾਂ ਦੇ ਸਿਰ ਪੜਵਾ ਕੇ ਥਾੜਿਆਂ 'ਚ ਵਾੜੀ ਰੱਖਦੇ ਆ। ਇਸ ਗੱਲ ਤੋਂ ਜ਼ਰੂਰ ਬਚੋ ਤੁਸੀਂ ਸਾਰੇ, ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ, ਇਹ ਜਿੰਨੇ ਲੀਡਰ ਲੋਕ ਆ ਆਪਾਂ ਨੂੰ ਲੜਾਉਂਦੇ ਆ, ਆਪ ਇਹਨਾਂ ਦੀ ਸਾਰੀ ਰੋਟੀ ਬੇੜੀ ਦੀ ਸਾਂਝ, ਨਾ ਕੋਈ ਪਾਰਟੀ ਅਕਾਲੀ ਕਾਂਗਰਸ ਆਵੇ, ਕਾਂਗਰਸ ਅਕਾਲੀਆਂ ਦੇ ਕੋਈ ਪਾਰਟੀ ਬਾਜ਼ੀ 'ਚ, ਆਪਾਂ ਗੁਰਮੁਖ ਪਿਆਰਿਓ, ਪਾਰਟੀਆਂ ਆਪੋ ਆਪਣੇ ਥਾਂ, ਜਿਹਨੂੰ ਸਮਰਥਨ ਦੇਣਾ ਦਿਓ, ਪਰ ਇੱਕ ਗੱਲ ਦਾ ਖਿਆਲ ਰੱਖੋ, ਆਪਣੇ ਭਾਈਚਾਰੇ 'ਚ ਫਰਕ ਨਾ ਪੈਣ ਦਿਓ। ਸਗੇ ਭਰਾ ਘਰਾਂ 'ਚ ਕੰਧਾਂ ਨਾ ਕੱਢ ਲਓ ਲੀਡਰਾਂ ਦੇ ਪਿੱਛੇ, ਉਹ ਸ਼ਾਮ ਨੂੰ ਰੋਟੀਆਂ ਇਕੱਠੀਆਂ ਖਾਂਦੇ ਆ, ਸ਼ਰਾਬਾਂ ਦੇ ਦੌਰ ਉਹਨਾਂ ਇਕੱਠੇ ਚੱਲਦੇ, ਤੁਸੀਂ ਸਿਰ ਪੜਵਾ ਕੇ ਥਾਣੇ 'ਚ ਬੈਠੇ ਹੁੰਦੇ ਆ। ਇਹ ਬੇਨਤੀ ਜ਼ਰੂਰ ਸਾਡੀ ਜਿਹੜੀ ਆ ਉਹ ਪ੍ਰਵਾਨ ਕਰਿਓ ਸਾਰੀਆਂ ਸੰਗਤਾਂ ਨੂੰ। ਬਾਕੀ ਤਿੰਨ ਦਿਨਾਂ ਦੌਰਾਨ ਵੱਧ ਘੱਟ ਬੋਲਿਆ ਚੱਲਿਆ, ਮੁਆਫ ਕਰਿਓ ਸਭ ਸੰਗਤਾਂ ਦਾ, ਹੁਕਮ ਸਿਰ ਮੱਥੇ 'ਤੇ, ਫਿਰ ਕਦੇ ਸਮਾਂ ਬਣਿਆ ਆਪ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਾਂਗੇ, ਆਪ ਨੇ ਰਹਿਮਤ ਕਰਨੀ, ਜਦੋਂ ਕਦੇ ਸਮਾਂ ਬਣੇ ਆਪ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਹਾਜ਼ਰ ਹੋਵੇ, ਬੇਨਤੀਆਂ ਪ੍ਰਵਾਨ ਕਰਿਓ। ਇਹ ਬੇਨਤੀਆਂ ਗੁਰਮੁਖ ਪਿਆਰਿਓ, ਗੁਰੂ ਨਾਲ ਜੁੜਨਾ ਆਪਾਂ, ਗੁਰੂ ਪਾਤਸ਼ਾਹ ਦੇ ਨਾਲ, ਬਾਣੀ ਦੇ ਨਾਲ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਸਕਣਾ। ਸਤਿਗੁਰ ਪਾਤਸ਼ਾਹ ਮਹਾਰਾਜ ਦੀ ਆਪਾਂ ਬਖਸ਼ਿਸ਼ ਨੂੰ ਪ੍ਰਾਪਤ ਕਰਨਾ ਹੈ। ਸੋ ਗੁਰਮੁਖ ਪਿਆਰੇ, ਗੁਰਮੁਖ ਪਿਆਰੇ ਬੈਠ ਜਾਓ, ਸਤਿਗੁਰ ਪਾਤਸ਼ਾਹ ਦੀ ਰਹਿਮਤ ਹੁੰਦੀ ਹੈ ਗੁਰਮੁਖ ਪਿਆਰੇ, ਜਦੋਂ ਸਮਾਂ ਬਣ, ਕੁਦਰਤ ਹੈ ਸਤਿਗੁਰ ਪਾਤਸ਼ਾਹ ਦੀ। ਗੁਰਮੁਖਾਂ ਨੇ ਦੱਸਿਆ ਕਿ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਕੋਲੇ ਗੁਰਮੁਖ ਆਇਆ, ਉਹਦੀ ਦਾੜੀ ਨਹੀਂ ਸੀ, ਮਹਾਂਪੁਰਖਾਂ ਆਖਿਆ ਅਰਦਾਸ ਕਰ ਗੁਰੂ ਰਾਮਦਾਸ ਦੇ ਚਰਨਾਂ 'ਚ, ਅਰਦਾਸ ਕੀਤੀ, ਇੱਕ ਮਹੀਨੇ ਦੇ ਵਿੱਚ ਹੀ ਕਹਿੰਦੇ ਉਹਦੇ ਬਹੁਤ ਬਹੁਤ ਭਰਵਾਂ ਦਾੜਾ ਆ ਗਿਆ। ਸੋ ਸਤਿਗੁਰ ਦੀ ਰਹਿਮਤ, ਅਸੀਂ ਵੀ ਟਕਸਾਲ ਦੇ ਵਿੱਚ ਸੇਵਾ ਕਰਦਿਆਂ ਦੇਖਿਆ ਕਈ ਸਿੰਘਾਂ ਦੇ ਭਜੰਗੀਆਂ ਦੇ ਦਾੜੀ ਨਹੀਂ ਸੀ ਹੁੰਦੀ ਤੇ ਉਹਨਾਂ ਨੂੰ ਗੁਰੂ ਕੀ ਦੇਗ ਬਣਾਉਣ ਦੀ ਸੇਵਾ ਲਾ ਦਿੱਤੀ ਜਾਂਦੀ ਸੀ। ਮਹਾਂਪੁਰਖਾਂ ਦਾ ਵਚਨ ਸੀ, ਕਹਿੰਦੇ ਗੁਰੂ ਸਾਹਿਬ ਕਹਿੰਦੇ ਜਿਹੜਾ ਕੜਾਹ ਪ੍ਰਸ਼ਾਦ ਬਣਾਉਣ ਦੀ ਸੇਵਾ ਗੁਰੂ ਘਰ ਕਰੇਗਾ, ਕਹਿੰਦੇ ਉਹਨੂੰ ਬਹੁਤ ਸੁੰਦਰ ਦਾੜਾ ਆਵੇਗਾ। ਸੋ ਉਹਨਾਂ ਦੇ ਦਾੜੇ, ਜਿਨ੍ਹਾਂ ਦੇ ਬਿਲਕੁਲ ਦਾੜਾ ਨਹੀਂ ਸੀ, ਇਹ ਦੇਖਿਆ ਉਹ ਦੇਗ ਬਣਾਉਣ ਦੀ, ਗੁਰੂ ਸਾਹਿਬ ਦੀ, ਗੁਰੂ ਘਰ ਦੀ ਸੇਵਾ ਕਰਦੇ, ਉਹਨਾਂ ਦੇ ਬਹੁਤ ਸੁੰਦਰ ਦਾੜਾ ਆਉਂਦਾ। ਸੋ ਗੁਰਮੁਖ ਪਿਆਰੇ, ਗੁਰੂ ਤੇ ਸਾਰੇ ਸੁੱਖਾਂ ਦਾ ਦਾਤਾ, ਗੁਰੂ ਦੇ ਚਰਨਾਂ 'ਚ ਜੋ ਮੰਗ ਲਈਏ ਸਤਿਗੁਰ ਪਾਤਸ਼ਾਹ ਪ੍ਰਵਾਨ ਕਰਦੇ। ਕਈ ਵਾਰੀ ਸਾਡੇ ਮੰਗਣ 'ਚ ਹੀ ਢਿੱਲ ਹੁੰਦੀ, ਸਾਡਾ ਮਨ ਹੀ ਸਾਫ ਨਹੀਂ ਹੁੰਦਾ, ਮੀਂਹ ਤੇ ਪੈਂਦਾ ਉਹ ਕਦੇ, ਗੁਰਮੁਖ ਪਿਆਰੇ ਇਸ ਗੱਲ ਦਾ ਵਿਤਕਰਾ ਨਹੀਂ ਕਰਦਾ, ਉਹ ਟੋਏ 'ਚ ਵੀ ਪੈਂਦਾ, ਟਿੱਬੇ 'ਤੇ ਵੀ ਪੈਂਦਾ, ਟਿੱਬੇ ਤੋਂ ਸਰਕ ਕੇ ਹੇਠਾਂ ਚਲੇ ਜਾਂਦਾ ਤੇ ਟੋਇਆ ਭਰ ਜਾਂਦਾ। ਜਿਹੜੇ ਖਾਲੀ ਬਰਤਨ ਨੇ, ਜਿਹੜੇ ਮੂਧੇ ਪਏ ਆ ਉਹ ਖਾਲੀ ਰਹਿ ਜਾਂਦੇ, ਜਿਹੜੇ ਸਿੱਧੇ ਪਏ ਆ ਉਹ ਭਰ ਜਾਂਦੇ। ਗੁਰੂ ਤੇ ਮਿਹਰ ਕਰਦਾ ਸਾਡੇ ਦੀ ਕਮੀ ਹੁੰਦੀ ਹੈ, ਆਪਾਂ ਕਮੀਆਂ ਦੂਰ ਕਰੀਏ ਆਪਣੀਆਂ, ਗੁਰੂ ਸਾਹਿਬ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨਗੇ। ਬੇਨਤੀਆਂ ਪ੍ਰਵਾਨ ਕਰਿਓ, ਦਾਸ ਦੀ ਬੇਨਤੀ ਗੁਰਮੁਖੋ ਸਾਰੀ ਸੰਗਤ ਨੂੰ, ਜਿੱਥੇ ਵੀ ਗੁਰਮਤਿ ਸਮਾਗਮ ਹੁੰਦੇ ਆ ਤੁਹਾਡੇ ਨੇੜੇ ਇਲਾਕੇ ਵਿੱਚ, ਕੋਈ ਵੀ ਸੰਤ ਮਹਾਂਪੁਰਖ ਪ੍ਰਚਾਰਕ ਆਵੇ, ਵਿਦਵਾਨ ਆਵੇ, ਰਾਗੀ ਢਾਡੀ ਕਵੀਸ਼ਰ ਆਵੇ, ਸਮੇਂ ਜੋ ਸਮਾਂ ਕੱਢ ਕੇ ਹਾਜ਼ਰੀ ਭਰਿਆ ਕਰੋ। ਜਿਵੇਂ ਗੁਰਮੁਖਾਂ ਨੇ ਦੱਸਿਆ 18-19-20 ਨੂੰ ਤੁਹਾਡੇ ਨੇੜੇ ਭਗਤਾ ਭਾਈਕਾ ਵਿਖੇ ਦੀਵਾਨ ਆ, ਉੱਥੇ ਵੀ ਹਾਜ਼ਰੀ ਭਰੋ। ਹੋਰ ਜਿੱਥੇ ਵੀ ਕੋਈ ਸੰਤ ਮਹਾਂਪੁਰਖ ਆਉਂਦੇ ਆ, ਕੋਈ ਵਿਦਵਾਨ, ਕੋਈ ਪ੍ਰਚਾਰਕ ਜਿਹੜਾ ਸਿੱਖੀ ਦੀ ਗੱਲ, ਗੁਰੂ ਦੀ ਬਾਣੀ ਦੀ ਗੱਲ ਕਰਦਾ, ਆਪਾਂ ਉੱਥੇ ਗੁਰੂ ਦੀ ਬਾਣੀ ਦੀ ਗੱਲ ਸੁਣਨੀ ਆ। ਬਾਕੀ ਜਿਹੜੀ ਸਿੱਖੀ ਦੀ ਗੱਲ ਆ, ਸਾਨੂੰ ਗੁਰੂ ਸਾਹਿਬ ਨੇ, ਆਪਾਂ ਨਿੱਤ ਪ੍ਰਚਾਰ ਕਰਦੇ ਹਾਂ, ਇਹ ਵੀ ਬੇਨਤੀ ਮੰਨਿਓ, ਗੁਰੂ ਸਾਹਿਬ ਦੇ ਨਾਲ ਜੁੜਨਾ। ਦੇਹਾਂ ਦੇ ਵਿੱਚੋਂ ਸਾਨੂੰ ਸਤਿਗੁਰ ਨੇ ਕੱਢਿਆ, ਇਹ ਨਾ ਹੋਵੇ ਪਖੰਡੀ ਗੁਰੂਆਂ ਦੀਆਂ ਦੇਹਾਂ ਨਾਲ ਟੁੱਟ ਕੇ ਕਿ ਸੰਤਾਂ ਦੀਆਂ ਦੇਹਾਂ ਨਾਲ, ਮੈਂ ਤਾਂ ਵੀ ਫਲਾਣੇ ਸੰਤਾਂ ਦਾ ਹੀ ਦੀਵਾਨ ਸੁਣਨਾ, ਫਲਾਣੇ ਸੰਤਾਂ ਦਾ ਹੀ ਪੁਜਾਰੀ ਹਾਂ, ਫਲਾਣੇ ਸੰਤਾਂ ਨਾਲ ਹੀ ਮੇਰਾ ਤਾਂ ਨਹੀਂ। ਗੁਰਮੁਖ ਪਿਆਰੇ ਸੰਤ ਸਾਨੂੰ ਗੁਰੂ ਨਾਲ ਜੋੜਦੇ ਆ, ਜਿਹੜੇ ਪ੍ਰਚਾਰਕ ਨੇ ਕੌਮ ਦੇ ਉਹ ਸਾਨੂੰ ਗੁਰੂ ਦੇ ਨਾਲ ਜੋੜਦੇ, ਆਪਾਂ ਕਿਸੇ ਦੇਹ ਨਾਲ ਨਹੀਂ ਜੁੜਨਾ। ਸਤਿਕਾਰ ਸਭ ਦਾ, ਸਭ ਦਾ ਸਤਿਕਾਰ ਗੁਰਸਿੱਖਾਂ ਕੀ ਹਰ ਧੂਰ ਦੇ ਹਮ ਪਾਪੀ ਭੀ ਗਤ ਪਾਏ, ਜੋ ਦੀਸਾ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਪਰ ਜਿੱਥੇ ਸਿਰ ਝੁਕਣਾ ਗੁਰੂ ਸਾਹਿਬ ਦੇ ਅੱਗੇ ਫਤਿਹ ਦੀ ਸਾਂਝ ਖਾਲਸੇ ਦੇ ਨਾਲ, ਇਹ ਬੇਨਤੀਆਂ ਪ੍ਰਵਾਨ ਕਰਿਓ। ਸਾਰੀ ਸੰਗਤ ਦਾ ਬਹੁਤ ਬਹੁਤ, ਸਰਬੱਤ ਮਾਤਾਵਾਂ, ਬੀਬੀਆਂ, ਭੈਣਾਂ, ਬਜ਼ੁਰਗ, ਵੀਰ, ਬੱਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਬੇਨਤੀ ਹੈ, ਜਿੱਥੇ ਆਪਾਂ ਗੁਰੂ ਘਰ ਦੀ ਸੇਵਾ, ਧਰਮ ਦੀ ਸੇਵਾ ਚ ਜਿਹੜੇ ਸਾਡੇ ਇਨਸਾਨੀ ਕਦਰਾਂ ਕੀਮਤਾਂ, ਅਸੀਂ ਉਹਨਾਂ ਨੂੰ ਵੀ ਪਛਾਣੀਏ। ਵੱਡਿਆਂ ਦਾ ਸਤਿਕਾਰ ਕਰਨਾ, ਬੱਚਿਆਂ ਨਾਲ ਪਿਆਰ ਨਾਲ ਰਹਿਣਾ, ਬਜ਼ੁਰਗਾਂ ਦਾ ਮਾਣ ਆਦਰ, ਬਜ਼ੁਰਗਾਂ ਦਾ ਸਤਿਕਾਰ ਸਾਡਾ ਫਰਜ਼ ਬਣਦਾ। ਇਹ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਹੈ, ਇੱਥੇ ਬਜ਼ੁਰਗਾਂ ਦਾ ਤਿਰਸਕਾਰ ਨਾ ਕਰੋ। ਸਤਿਗੁਰਾਂ ਨੇ ਬਜ਼ੁਰਗਾਂ ਨੂੰ ਇੰਨਾ ਮਾਣ, ਗੁਰੂ ਨਾਨਕ ਪਾਤਸ਼ਾਹ ਜਦੋਂ ਮਾਤਾ ਤ੍ਰਿਪਤਾ ਕੋਲ ਆਉਂਦੇ, ਭਾਵੇਂ ਪਿਤਾ ਕਲਿਆਣ ਚੰਦ ਨੇ ਸਤਿਗੁਰ ਦੇ ਚਪੇੜਾਂ ਲਾਈਆਂ 20 ਰੁਪਈਆਂ ਪਿੱਛੇ, ਪਰ ਸਤਿਗੁਰ ਉਹਨਾਂ ਦੇ ਵੀ ਗੋਡੇ ਹੱਥ ਲਾਉ ਨਮਸਕਾਰ ਕਰਦੇ। ਸਤਿਗੁਰ ਪਾਤਸ਼ਾਹ ਮਹਾਰਾਜ ਆਪ, ਉਹਨਾਂ ਨੇ ਆਪਣੇ ਮਾਤਾ ਪਿਤਾ ਇੰਨਾ ਸਤਿਕਾਰ, ਆਪਾਂ ਆਪਣੇ ਬਜ਼ੁਰਗਾਂ ਦਾ, ਮਾਤਾ ਪਿਤਾ ਦਾ ਸਤਿਕਾਰ ਕਰੀਏ। ਦੇਸ਼ ਕੌਮ ਧਰਮ ਵਾਸਤੇ ਜਦੋਂ ਲੋੜ ਹੈ, ਤਨ ਮਨ ਧਨ ਦੇ ਨਾਲ ਹਾਜ਼ਰ ਹੋਈਏ, ਇਹੀ ਸਾਡੀਆਂ ਬੇਨਤੀਆਂ। ਆਓ ਸਾਰੇ ਪ੍ਰਵਾਨ ਕਰਿਓ। ਜਿਹੜੇ ਅੰਮ੍ਰਿਤਧਾਰੀ ਵੀਰ, ਅੰਮ੍ਰਿਤ ਸੰਚਾਰ ਦਾ ਇੱਥੇ ਹੋਣਾ ਸੀ, ਤੁਹਾਨੂੰ ਬੇਨਤੀ ਕੀਤੀ ਸੀ, ਤਖ਼ਤ ਦਮਦਮਾ ਸਾਹਿਬ ਵਿਖੇ ਬਹੁਤ ਵੱਡਾ ਵਿਸ਼ੇਸ਼ ਅੰਮ੍ਰਿਤ ਸੰਚਾਰ ਉੱਥੇ ਕੀਤਾ ਜਾ ਰਿਹਾ। ਤਖ਼ਤ ਸਾਹਿਬਾਨਾਂ ਦੇ ਜਥੇਦਾਰ ਖੁਦ ਪੰਜ ਪਿਆਰਿਆਂ 'ਚ ਸ਼ਾਮਿਲ ਹੋ ਕੇ ਅੰਮ੍ਰਿਤ ਸੰਚਾਰ ਕਰਨਗੇ। ਉਹਨਾਂ ਦਾ ਮਨ ਸੀ ਕਿ ਸਾਰੀ ਸੰਗਤ ਨੂੰ ਉੱਥੇ ਲਿਆਂਦਾ ਜਾਵੇ। 29 ਤਰੀਕ ਨੂੰ ਤੁਹਾਡੇ ਕੋਲ ਇੱਥੇ ਸਾਧਨ ਪਹੁੰਚਣਗੇ। ਇਲਾਕੇ ਦੀਆਂ ਸੰਗਤਾਂ ਨੂੰ ਵੀ ਬੇਨਤੀ ਭਾਈ, ਜਿਹੜੇ ਇਲਾਕੇ ਦੇ ਵਿੱਚੋਂ ਕੋਈ ਮਾਈ ਭਾਈ ਨੇ, ਟਾਈਮ ਨਾਲ ਹੀ ਇੱਥੇ ਜਿਹੜਾ ਹੈ ਸੰਗਤਾਂ ਤਕਰੀਬਨ 7 ਵਜੇ ਦੇ ਕਰੀਬ ਹੀ ਇੱਥੇ ਪਹੁੰਚ ਜਾਣ, ਤਾਂ ਕਿ ਉਹਨਾਂ ਨੂੰ ਲੈ ਕੇ ਸਾਧਨ ਦਮਦਮਾ ਸਾਹਿਬ ਵਿਖੇ ਪਹੁੰਚੇ। ਜਿੰਨੀਆਂ ਵੀ ਸੰਗਤਾਂ ਹੋਈਆਂ ਇੱਥੋਂ ਦੇ ਸੇਵਾਦਾਰ, ਭਾਵੇਂ 100 ਹੋਵੇ 200 ਹੋਵੇ 500 ਹਜ਼ਾਰ, ਜਿੰਨੀਆਂ ਵੀ ਸੰਗਤਾਂ ਹੋਈਆਂ ਉਹਨਾਂ ਨੂੰ ਲਿਜਾਣ ਦਾ ਪ੍ਰਬੰਧ ਹੋਵੇਗਾ। ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਉਹ ਪ੍ਰਬੰਧਕ ਸਾਡੇ ਨਾਲ ਸੰਪਰਕ ਕਰ ਲੈਣਗੇ, ਸਿੰਘਾਂ ਦੇ ਨਾਲ ਦੱਸ ਦੇਣ, ਫਿਰ ਉਹੋ ਜਿਹੇ ਸਾਧਨ ਇੱਥੇ ਭੇਜੇ ਜਾਣਗੇ। 29 ਤਰੀਕ ਨੂੰ ਮੱਸਿਆ ਵਾਲੇ ਦਿਨ ਤਖ਼ਤ ਦਮਦਮਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ। ਸੋ ਗੁਰਮੁਖ ਪਿਆਰਿਓ, ਸਾਰੇ ਹੀ ਆਪਾਂ ਆਪਣਾ ਫਰਜ਼ ਬਣਦਾ, ਕਲਗੀਧਰ ਦੇ ਪੁੱਤਰੋ ਧੀਓ ਅੰਮ੍ਰਿਤਧਾਰੀ ਬਣ ਕੇ ਜੀਓ। ਆਪਾਂ ਗੁਰੂ ਵਾਲੇ ਬਣੀਆਂ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲੀ, ਉਹਨਾਂ ਦਾ ਸਤਿਕਾਰ, ਅੰਮ੍ਰਿਤ ਛਕ ਤਿਆਰ ਬਰ ਤਿਆਰ ਹੋਣਾ, ਨਸ਼ਿਆਂ ਤੋਂ ਦੂਰ ਹੋਣਾ, ਇਹੀ ਸਾਨੂੰ ਗੁਰਾਂ ਦੇ ਬਚਨ। ਆਓ ਸਾਰੇ ਹੁਣ ਸਮਾਜ ਕੀ ਗੁਰੂ ਸਤੋਤਰ ਅਨੰਦ ਸਾਹਿਬ ਦੇ ਪਾਠ ਸ਼ਾਮਿਲ ਹੋਈਏ। ਉਪਰੰਤ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ, ਗੁਰਾਂ ਦੀ ਦੇਗ ਵਰਤੇ, ਗੁਰੂ ਕੇ ਲੰਗਰ ਤਿਆਰ ਹੈ। 10-9 ਦੀ ਕਿਰਤ ਕਮਾਈ ਸਮੂਹ ਨਗਰ ਨਿਵਾਸੀਆਂ, ਇਲਾਕੇ ਨਿਵਾਸੀ ਸੰਗਤਾਂ ਨੇ ਕੀਤਾ ਹੈ, ਸਭ ਨੇ ਗੁਰੂ ਕੇ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਆਓ ਸਾਰੇ ਸਤਿਕਾਰਯੋਗ, ਸਾਰਿਆਂ ਦਾ ਬਹੁਤ ਬਹੁਤ ਸਤਿਕਾਰ। ਸਤਿਗੁਰ ਚੱਲਿਆ ਕਦਮ ਕਦਮ ਲੇਖੇ ਲਾਉਣ, ਸਭ ਦੀਆਂ ਭੇਟਾਵਾਂ, ਤਿਲ ਫੁਲ ਭੇਟਾਵਾਂ ਦਰ ਤੇ ਸਤਿਗੁਰ ਪ੍ਰਵਾਨ ਕਰਨ। ਬੇਨਤੀ ਸਰਬੱਤ ਸੰਗਤਾਂ ਦੇ ਚਰਨਾਂ 'ਚ ਤੁਸੀਂ ਕਿਰਪਾ ਕਰਿਓ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸਾਡੇ ਤੇ ਮਿਹਰ ਦੀ ਨਿਗਾਹ ਕਰਿਓ। ਜੇ ਮਨੁੱਖ ਤੇ ਸੰਗਤ ਦੀ ਕਿਰਪਾ ਦ੍ਰਿਸ਼ਟੀ ਪੈ ਜਾਵੇ, ਉਹ ਮਨੁੱਖ ਨਦਰੀ ਨਦਰ ਨਿਹਾਲ ਹੋ ਜਾਂਦਾ। ਤੁਸੀਂ ਸਾਡੇ ਤੇ ਕਿਰਪਾ ਦ੍ਰਿਸ਼ਟੀ ਸਾਧ ਸੰਗਤ ਗੁਰੂ ਰੂਪ ਕਰਿਓ, ਸਤਿਗੁਰ ਸੇਵਾ ਸਿਮਰਨ ਗੁਰਸਿੱਖੀ ਦੀ ਦਾਤ ਬਖਸ਼ੇ, ਤੇ ਬਖਸ਼ੀ ਹੋਈ ਸੇਵਾ ਸਿਮਰਨ ਗੁਰਸਿੱਖੀ ਦੀ ਦਾਤ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਇਹ ਗੁਰੂ ਤੇ ਸੰਗਤਾਂ ਦੇ ਚਰਨਾਂ 'ਚ ਅਰਦਾਸ ਹੈ।